करो मंगल। वाहगुरु साहब जी ओ सलोका फिरत प्रभ आया पर्याता शरणाए नानक की प्रभ बेनती अपनी भक्ति लाए। सलोक ज्ञान अंजन गुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की फतह।
वाहिगुरु जी गौतम नार अहल्या तिसनू देख इंद्र लुभाणा।
अज इस प्रसंग विच भाई साहब भाई गुरदास साहब जी गौतम दे घरवाली जी का नाम अहल्या है ते इंद्र देवता है, किवें ओह इंद्र देवता काम की हवस पूरी करन वास्ते, क्योंकि इन्हां लोकां उत्ते भी काम हावी है, देवते भी काम की पकड़ तो बच नहीं सके। ब्रह्मा अपनी ही पुत्री ते कामांतर होया, शिव जी मोहनी अवतार वे लीला से हंकार कर लिया सी कि मैं काम नू बस कर लिया, वो भी जड़ा सी मोहनी अवतार वेले इहदा जड़ा सी बीरजपात होया, इवें जड़ा सी परस ऋषि वर्गे जैमनी ऋषि वर्गे सारी ये काम की पकड़ तो बच नहीं सके। इत्थे हुण इंद्र दा हवाल जिमें उन्हें एक करतूत एक कामांतर हो करके की सारा प्रसंग भाई साहब जी इस पौड़ी विच कथन कर रहे हैं। अहल्या स्त्री जड़ी है ये गौतम दे घर वाली है, गौतम का दूजा नाम से सरदवत भी इन कह देंगे ने, गौतम ने सरदवत दूजा नाम है दा। एक की पुत्री से अहल्या जड़ी है बिरदास्व बवे नू सियारी ला लो पैर च रारा कर लो तो देनू कन्ना बिरदा हो गया ते अगे सच्चे दे पैर च बाबा बिरदास्व। इहदी पुत्री सी इह अहल्या, पुराणा विच ते रामायण विच भी कथा आउंदी है, दस्या कहिंदे ने वी संसार दियां सारियां नारियां विचों ब्रह्मा ने इहनू सुंदर बनाया सी अहल्या, इतनी सुंदर संसार दी जितनी नारी संसार है ते स्वर्ग दा संसार आ नारी संसार जिहड़ा है, स्वर्ग दियां नारियां जिहड़ियां परियां वेख लो किन्नियां सुंदर हुंदियां ने, अपसरां थीआं रंभा वर्गियां इंद्र दे कोल बेसबरा होया शासन इस अहल्या दे उत्ते जिहड़ा सी लायमान होया ते उसे दे कार्ज की पूर्ति ना हुंदी देख के सूरज देवता नूं कहा इहने मेरे इस काम विच तुसी जिहड़ा है सहायक बनो। उसने जवाब दिता माड़ा कर्म है, मैं नहीं इस काम विच अपनी शमूलियत देनी। चंदन देवता कोल गया उन्हें सारी कर लिया, की होया ऋषि का कर्तव्य सी रोज गौतम का, अमृत वेले उठता है गंगा इनान करता है भाव भगती लीन होंदा है। अज इस चंद्रमा ने सहायता करन वेले अपना एक कुकड़ का रूप धार लिया, मुर्गे का कह लो, तो अज जिहड़ा सी अमृत वेले समय तो पहला ही बांग दे दित्ती, अजी रात हुई है ये महल ते आके बोल पे कि अमृत पाप कुकड़ बोलेदा, उदों अनुमान हुंदा सी अमृत वेला हो गया। कुकड़ बोलिया जिहड़ा सी ऋषि जिहड़ा सी इनान करन वास्ते चल गए, इहो मौका ताड़ के अंदर देवता इहदी गैर हाजरी जाण के इसदे घर विच प्रवेश हो गया, सो निषिध कर्म नूं कीता। फिर गंगा ते जनौन नहाउण लगा, गोता लाया ही है, गंगा विचों आवाज आई है ऋषि अजे तां अद्धी रात है अमृत वेला नहीं होया, घर तेरे चोर पै चुके ने, जा मुड़ जा सीते। इउं उस धुन नूं सुन करके दौड़ा आया ते दरवाजे दे मूहरे पहलां लड़की मिली इहदी अपदी ते पुछा कौन अंदर, लड़की बेबस है ਉੱਧਰ ਮਾਤਾ ਉੱਧਰ ਪਿਓ ਹੈ। ਉਹਨੇ ਇੱਕ ਜੁਗਤੀ ਜੀ ਨਾਲ ਇੱਕ ਸ਼ਬਦ ਦੀ ਜਿਹੜੀ ਸੀ ਕਲਪਨਾ ਕਰ ਲਈ, ਜਵਾਬ ਵਿੱਚ ਕਹਿਤਾ ਮਾਂਜਾਰ। ਮਜ਼ਾਰ ਨੂੰ ਕਹਿੰਦੇ ਨੇ ਬਿੱਲਾ ਜਾਂ ਚੋਰ, ਮਜ਼ਾਰ ਦੇ ਅਰਥ ਨੇ। ਅਤੇ ਦੂਜਾ ਜਿਹਨੂੰ ਵੱਖਰਾ ਕਰਕੇ ਪੜ੍ਹਾਂਗੇ ਤਾਂ ਉਹ ਗੱਲ ਉਹਦੀ ਸਹੀ ਵੀ ਉਹਨੇ ਕਹਿ ਦਿੱਤੀ ਆ। ਅਤੇ ਮਜ਼ਾਰ ਕਿਹਾ ਅਤੇ ਉਹਨੇ ਇਹਨੂੰ ਵੀ ਜਿਹੜਾ ਸੀ ਸ਼ਰਾਪਤ ਕਰ ਦਿੱਤਾ ਲੜਕੀ ਨੂੰ ਵੀ ਕਿ ਤੂੰ ਸਹੀ ਢੰਗ ਨਾਲ ਨਹੀਂ ਦੱਸ ਰਹੇ। ਅਤੇ ਉਹਨੂੰ ਸ਼ਰਾਪਤ ਕੀਤਾ ਕਿ ਕੁਆਰਾਪਣ ਤੋਂ ਹੀ ਤੂੰ ਗਰਭਵਤੀ ਹੋ ਜਾਵੇਂ। ਆਪਣੀ ਲੜਕੀ ਨੂੰ ਸ਼ਰਾਪ ਦੇ ਦਿੱਤਾ। ਅੰਦਰ ਪ੍ਰਵੇਸ਼ ਹੋਇਆ, ਅੰਦਰ ਵੇਖਿਆ, ਤੈਨੂੰ ਲਾਣ ਤਾਂ ਪਾਉਂਦਾ, ਕਹਿਣ ਲੱਗਿਆ ਤੂੰ ਜਿਹੜਾ ਹੈ ਕਿਸ ਦੇਵ ਦਾ ਅਧਿਕਾਰੀ ਹੈ, ਇਤਨਾ ਵੱਡਾ ਪਾਪੀ, ਅਤੇ ਇਹ ਜਿਹੜਾ ਸੀ ਮਾਤ ਲੋਕ ਦੇ ਲੋਕਾਂ ਦੇ ਕਰਮਾਂ ਤੋਂ ਵੀ ਟੱਪ ਗਏ, ਸਵਰਗ ਦਾ ਰਹਿਣ ਵਾਲਾ ਇੰਨਾ ਬੇਸਬਰਾ, ਇੰਨਾ ਉਸਾਰੀਆਂ ਉਹਨੂੰ ਲਾਣ ਤਾਂ ਪਾਈਆਂ, ਅਤੇ ਲਾਣ ਤਾਂ ਪਾ ਕੇ ਸ਼ਰਾਪ ਦਿੱਤਾ। ਕਹਿਣ ਲੱਗੇ ਇੱਕ ਭਗ ਦੀ ਖਾਤਰ ਆਇਆ ਨਾ, ਜਾਂ ਤੇਰੀ ਸਰੀਰ ਦੇ ਉੱਤੇ ਹਜ਼ਾਰਾਂ ਭਗ ਹੋ ਜਾਣ। ਬਸ ਇਹ ਕਹਿਣ ਦੀ ਦੇਰ ਸੀ ਅਤੇ ਹਜ਼ਾਰ ਭਗ ਜਿਹੜੀ ਸੀ ਸਰੀਰ 'ਤੇ ਉਹਦੇ ਚੇਨ ਹੋ ਗਏ। ਹਜ਼ਾਰ ਪੱਗ ਹੋਈ ਹੈ ਅਤੇ ਸਾਰਾ ਕੋਹੜ ਮੰਗੂ ਹੋ ਗਿਆ ਸਰੀਰ, ਉਹ ਹਜ਼ਾਰਾਂ ਪੱਗਾਂ ਹੋ ਗਈਆਂ। ਅਤੇ ਇਸ ਸ਼ਰਮ ਦਾ ਮਾਰਿਆ ਹੋਇਆ ਮੁੜ ਕੇ ਸੁਰਗ ਨੂੰ ਕਿਵੇਂ ਜਾਵੇ? ਸੁਰਗਦੇਵ ਤੇ ਲੋਕ ਕੀ ਕਹਿਣਗੇ, ਇਤਨਾ ਕਲੰਕਿਤ ਹੋਇਆ ਵਾ ਇਹ ਪੁਰਸ਼। ਤਾਂ ਉੱਥੇ ਇੱਕ ਸਰੋਵਰ ਦੇ ਬਗੀਚੀ ਵਿੱਚ ਹੀ ਲੁੱਕ ਕੇ ਬੈਠਾ ਰਿਹਾ। ਅਤੇ ਗੁਰੂ ਇਹਦਾ ਬ੍ਰਿਸਪਤ ਦੇਖਿਆ ਵੀ ਨੀਚ ਕਰਮ ਤਾਂ ਬਹੁਤ ਮਾੜਾ ਕੀਤਾ ਹੈ, ਚਲੋ ਗੁਰੂ ਵੀ ਫਿਰ ਨੀਚ ਕਰਮ 'ਚੋਂ ਕੱਢ ਲੈਂਦਾ। ਕੱਢ ਕੇ ਇਹਨੂੰ ਜਿਹੜਾ ਸੀ ਇਸ ਕਰਮ ਤੋਂ ਜਿਹੜਾ ਸੀ ਲਾਣਤ ਵੀ ਪਾਈ ਆ, ਅਤੇ ਚਲੋ ਬਖਸ਼ਿਆ ਗਿਆ, ਸਰਨ ਵਿੱਚ ਪੈ ਗਿਆ, ਮੈਂ ਤੋਂ ਗਲਤ ਹੋ ਗਿਆ ਕੰਮ। ਬਖਸ਼ਣ ਲਈ ਕਹਿ ਦਿੱਤਾ ਜਾ ਇਹ ਹੁਣ ਮੈਂ ਰਿਸ਼ੀ ਦਾ ਸਰਾਪ ਇਤਨਾ ਮੋੜ ਤਾਂ ਨਹੀਂ ਸਕਦਾ, ਇਹਦੀਆਂ ਹਜ਼ਾਰ ਭਗਾਂ ਦਾ ਵੀ ਜਾ ਹਜ਼ਾਰ ਨੇਤਰ ਹੋ ਜਾਏ। ਉਹ ਉਸ ਰੂਪ ਨੂੰ ਲੈ ਕਰਕੇ ਫਿਰ ਕਿਤੇ ਜਾ ਕੇ ਸਵਰਗਪੁਰੀ ਵਿੱਚ ਬੈਠਿਆ ਸੀ ਜਾ ਕੇ। ਉਹ ਸਾਰਾ ਪ੍ਰਸੰਗ ਇੱਥੇ ਭਾਈ ਸਾਹਿਬ ਜੀ ਇਸ ਪੌੜੀ ਵਿੱਚ ਆਪਾਂ ਨੂੰ ਨਿਰੂਪਣ ਕਰਕੇ ਦੱਸ ਰਹੇ ਨੇ। ਗੌਤਮ ਲਾਲ ਪੜ੍ਹੋ ਦੁਆਰੇ। ਗੌਤਮ ਹੈ ਕਿ ਗੌਤਮ ਹੈ ਤੁਹਾਡੇ ਕੋਲ ਇੱਥੇ? ਗੌਤਮ ਹੈ, ਘੋੜੇ ਨਾਲ ਵੀ ਆਉਂਦਾ ਹੈ,
ਕਨੌੜੇ ਨਾਲ,
ਕਨੌੜੇ ਨਾਲ ਵੀ ਆਉਂਦਾ। ਹਾਂਜੀ ਚਲ ਘੋੜੇ ਨਾਲ ਪੜ੍ਹ ਲਵੇ ਸਰ, ਪੜ੍ਹੋ ਸਾਰੇ।
ਗੌਤਮ ਨਾਰ ਅਹਲਿਆ ਤਿਸ ਨੂੰ ਦੇਖ ਇੰਦਰ ਲਵਾਣਾ।
ਹਾਂ, ਜਿਹਨੂੰ ਦੇਖ ਕਰਕੇ ਜੀ ਗੌਤਮ ਦਾ ਇਹ ਜਨਕ ਦਾ ਪੁਰੋਹਿਤ ਮੰਨਿਆ, ਇਹ ਜਿਹੜਾ ਗੌਤਮ ਰਿਸ਼ੀ ਸੀ। ਹਾਂਜੀ, ਇਹਦਾ ਪਿਤਾ ਦਾ ਨਾਂ ਕਥਾ ਵਿੱਚ ਆਉਂਦਾ ਸੱਤਿਆਨੰਦ ਕਹਿੰਦੇ ਨੇ। ਗੌਤਮ ਦੇ ਪਿਤਾ ਦਾ ਨਾਂ ਸੱਤਿਆਨੰਦ ਸੀ।
ਇਹ ਬਾਬਾ ਜੀ ਇੰਦਰ ਗੌਤਮ ਦਾ ਰੂਪ ਧਾਰ ਕੇ ਆ ਗਿਆ?
ਹਾਂ, ਉਹ ਰੂਪ ਧਾਰ ਕੇ, ਉਹੀ ਭੇਖ ਧਾਰ ਕੇ ਬਣਾਉਟੀ ਗੌਤਮ ਬਣ ਕੇ ਆ ਗਿਆ।
ਫਿਰ ਜੀ ਹੱਲਿਆ ਦਾ ਕਸੂਰ ਤਾਂ ਕੋਈ ਲੱਗਦਾ ਨਹੀਂ।
ਤੋ ਕਸੂਰ ਇਹ ਜਿਹੜਾ ਸੀ, ਇਸੇ ਕਰਕੇ ਗਾਹ ਬਖਸ਼ੀ ਗਈ ਨਾ, ਬਖਸ਼ਣ ਵਾਲੀ ਗੱਲ ਵੀ ਕੋਈ। ਪਰ ਰਿਸ਼ੀ ਨੇ ਤਾਂ ਜਿਹੜਾ ਸੀ ਉਸ ਗੱਲ ਵਿੱਚ ਆਪਣਾ, ਉਹ ਵੀ ਆਪਣੇ ਤੌਰ 'ਤੇ ਸਹੀ ਸੀ ਰਿਸ਼ੀ ਵੀ, ਕਿਸੇ ਪਰਾਏ ਬੰਦੇ ਨੂੰ ਕਿਸੇ ਆਇਆ ਘਰ 'ਚ ਵੇਖ ਲਵੇ। ਉਹ ਇਹ ਆਉਂਦਾ ਹੁੰਦਾ ਵੀ ਰਿਸ਼ੀਆਂ ਦਾ ਸੁਭਾਅ ਹੁੰਦਾ ਸੀ ਇੱਕਦਮ ਜਿਹੜਾ ਅਸੀਂ ਨਿਲਣਾ ਲੈ ਲੈਣਾ, ਕ੍ਰੋਧ ਮਾਨੋ ਸ਼ਰਾਪ ਝੱਟ ਦੇ ਦੇਣਾ, ਨਿਲਣਾ ਬਾਅਦ 'ਚ ਕਰਨਾ, ਸ਼ਰਾਪ ਇੱਕਦਮ ਦੇ ਦੇਣਾ। ਹਾਂਜੀ ਲਿਖ ਲਓ ਸਤਾਨੰਦ, ਜਨਕ ਦਾ ਪ੍ਰੋਹਤ ਜਿਹੜਾ ਸਤਾਨੰਦ ਸੀ ਨਾ, ਜਨਕ ਦਾ ਪ੍ਰੋਹਤ ਵੀ ਸੀ ਉਹ ਸਤਾਨੰਦ, ਅਤੇ ਗੌਤਮ ਦਾ ਪਿਤਾ ਵੀ ਸੀ, ਇਉਂ ਕਰ ਲਓ।
ਪਰ ਕਰ ਜਾਏ ਸਰਾਪ ਲੈ ਹੋਏ।
ਹਾਂ, ਪਹਿਲੀ ਉਸ ਲੈਣ ਦਾ ਦੁਆਰੇ ਪੜਾਂ। ਗੌਤਮ ਨਾਰ ਅਹਿਲਿਆ,
ਗੌਤਮ ਨਾਰ ਅਹਿਲਿਆ
ਤਿਸ ਨੂੰ ਦੇਖ ਇੰਦਰ ਲੁਭਾਣਾ,
ਤਿਸ ਨੂੰ ਦੇਖ ਇੰਦਰ ਲੁਭਾਣਾ।
ਇਸ ਨੂੰ ਦੇਖ ਕਰਕੇ ਜਿਹੜਾ ਸੀ ਇੰਦਰ ਲੁਭਾਏਮਾਨ ਹੋ ਗਿਆ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਕਥਾ ਕਈ ਥਾਂ ਆਉਂਦੀ ਹੈ, ਪ੍ਰਭਾਤੀ ਰਾਗ ਵਿੱਚ ਆਉਂਦੀ ਹੈ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਉੱਥੇ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਸਹਿਸ ਸਰੀਰ ਚਿਹਨ ਪੱਗ ਹੋਏ ਤਾਮਨ ਪਛੋਤਾਇਆ, ਇਹ ਕਥਾ ਤਾਮ ਇਹ ਆਉਂਦੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਵਿੱਚ। ਇੱਥੇ ਵੀ ਭਾਈ ਗੁਰਦਾਸ ਸਾਹਿਬ ਜੀ ਉਸ ਨੂੰ ਲੈ ਰਹੇ ਨੇ। ਇਹ ਜਿਹੜੀ ਉਹਨੂੰ ਦੇਖ ਕਰਕੇ ਲਵਾਇਮਾਨ ਹੋਇਆ ਜੀ ਹੈ ਇੰਦਰ,
ਪਰ ਘਰ
ਲਵਾਇਮਾਨ ਤੋਂ ਬਾਅਦ ਕਾਮ ਬਿਰਤੀ ਹੋ ਗਈ ਆ। ਪਰ ਘਰ
ਜਾਏ ਸਰਾਪ ਲੈ ਹੋਏ,
ਨਹੀਂ ਲੈ ਤੇ ਵਿਸਰਾ,
ਪਰ ਘਰ ਜਾਏ ਸਰਾਪ ਲੈ ਹੋਏ ਸਹਿਜ ਪੱਗ ਪਛੋਤਾਣਾ,
ਪਛੋਤਾਣਾ ਪੜ੍ਹੋ ਸਾਰੇ।
ਪਰ ਕਰ ਜਾਏ ਸਰਾਪ ਲੈ ਹੋਏ ਸਹਿਜ ਪੱਗ ਪਛੋਤਾਣਾ,
ਭਗ ਤੇ ਥੋੜ੍ਹੀ ਦਮਕ ਲਾਓ, ਭਗ ਪਛੋ ਤਾਣਾ ਨਹੀਂ ਕਰਨਾ। ਫਿਰ ਪੜਾਂਗੇ, ਪਰ ਘਰ ਜਾਏ ਸਰਾਪ ਲੈ,
ਪਰ ਘਰ ਜਾਏ ਸਰਾਪ ਲੈ,
ਹੋਏ ਸਹਿਸ ਪਗ,
ਹੋਏ ਸਹਿਸ ਪਗ,
ਪਛੋ ਤਾਣਾ,
ਪਛੋ ਤਾਣਾ।
ਇਸ ਤਰ੍ਹਾਂ ਇਹ ਸ਼ੁੱਧ ਪਾਠ। ਪਰ ਨਾਮ ਹੁੰਦਾ ਪਰਾਏ ਦਾ, ਹੁਣ ਪਰਾਏ ਕਰ ਗਿਆ ਆਪਣਾ ਸਵਰਗ ਛੱਡ ਕੇ, ਪਰਾਇਆ ਘਰੇ ਨਹੀਂ ਗਿਆ, ਪਰਾਏ ਲੋਕ ਵਿੱਚ ਆ ਗਿਆ। ਆਪਣਾ ਲੋਕ ਤਾਂ ਸਵਰਗ ਲੋਕ ਹੈ, ਉਹ ਲੋਕ ਤੋਂ ਵੀ ਜਿਹੜਾ ਸੀ ਇਉਂ ਬੇਸੰਤੋਖੀ ਹੋਇਆ ਹੋਇਆ ਪਰਾਏ ਘਰ 'ਚ ਆ ਗਿਆ। ਪਰਾਏ ਘਰ ਗਿਆ ਤਾਂ ਸ਼ਰਾਪਤ ਹੁੰਦੇ ਨੇ ਲੋਕ ਜਿਹੜੇ ਜਾਂਦੇ ਨੇ। ਸੋ ਇਹ ਕਥਾ ਦਸਮ ਗ੍ਰੰਥ ਜੀ ਮਹਾਰਾਜ ਨੇ ਲਿਖੀ ਹੈ ਕਿ ਪਰ ਨਾਰੀ ਕੇ ਭਜੇ ਸਹਿਜ ਵਾਸ ਭਗ ਪਾਏ, ਪਰ ਪਰਾਈ ਨਾਰੀ ਇਸਤਰੀ ਦਸਮ ਗ੍ਰੰਥ ਆਉਂਦੀ ਹੈ, ਪਰ ਨਾਰੀ ਕੇ ਭਜੇ ਸਹਿਜ ਵਾਸ ਭਗ ਪਾਏ, ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ। ਇਉਂ ਇਹ ਡੰਡ ਪਾਈ ਕਲੰਕਤ ਹੁੰਦਾ ਪਰਾਏ ਘਰ ਜਾ ਕੇ ਜਿਹੜਾ ਵਿਖ ਜਾਂਦਾ। ਤਦੇ ਮਹਾਰਾਜ ਜੀ ਨੇ ਚਰਿੱਤਰਾਂ ਦੇ ਵਿੱਚ ਕਲਗੀਧਰ ਜੀ ਨੇ ਖਾਲਸੇ ਨੂੰ ਸੁਚੇਤ ਕੀਤਾ ਅਤੇ ਆਪਣੇ ਪਿਤਾ ਜੀ ਦੀ ਕੀਤੀ ਹੋਈ ਪ੍ਰੇਰਣਾ ਨੂੰ ਵੀ ਦਰਸਾਇਆ ਕਿ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਪ੍ਰੇਰਣਾ ਦਿੱਤੀ ਹੈ। ਉੱਥੇ ਕਹਿੰਦੇ ਨੇ ਮਹਾਰਾਜ ਦਸਮ ਗ੍ਰੰਥ ਵਿੱਚ, ਸ਼ੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਜਦੋਂ ਮੇਰੀ ਸੁਰ ਸੰਭਲੀ ਮੇਰੇ ਗੁਰੂ ਤੇਗ ਬਹਾਦਰ ਜੀ ਮੈਨੂੰ ਕੁਝ ਬਚਨ ਦਿੱਤੇ ਨੇ। ਸ਼ੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਬਚਨ ਕੀ ਦਿੱਤੇ ਨੇ, ਪੂਤ ਇਹ ਹੈ ਪ੍ਰਣ ਤੋਂ ਹੈ ਪ੍ਰਾਣ ਜਬ ਲਕੜ ਥਾਰੇ। ਐ ਪੁੱਤਰ ਜਿੰਨਾ ਚਿਰ ਤੇਰੇ ਸਰੀਰ ਵਿੱਚ ਪ੍ਰਾਣ ਨੇ ਨਾ ਅਤੇ ਕੀ ਕਰਤੱਵ ਕਰਨਾ, ਨਿਜ ਨਾਰੀ ਕਹਿ ਸਾਥ ਨਿਹੋ ਤੁਮ ਨਿਤ ਬਢਾਈਓ, ਆਪਣੀ ਨਿਜ ਦੀ ਨਾਰੀ ਨਾਲ ਤਾਂ ਪ੍ਰੇਮ ਰੋਜ਼ ਕਰ। ਅੱਗੇ ਰੁਕਾਵਟ ਕਿੱਥੋਂ ਪਾਈ ਹੈ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂ ਨਾ ਜਾਈਓ। ਪਰਾਈ ਸੇਜਾ ਤੇ ਪ੍ਰਤੱਖ ਤਾਂ ਕੀ ਜਾਣਾ, ਕਿਤੇ ਸੁਪਨੇ ਵਿੱਚ ਨਾ ਚੱਲ ਜਾਵੀ। ਇਉਂ ਇਹ ਕਹਿਣ ਲੱਗੇ ਕਲਗੀਧਰ ਜੀ, ਸਾਨੂੰ ਉਪਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ ਹੈ, ਉਹੀ ਉਪਦੇਸ਼ ਸਾਡੇ ਲਈ ਹੈ। ਪਰ ਬੇਟੀ ਕੋ ਬੇਟੀ ਜਾਣਾ, ਰਹਿਤ ਨਾਵਾਂ ਦੇ ਬਚਨ ਨੇ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਆਪਣੀ ਇਸਤਰੀ ਕੋ ਰਤ ਹੋਈ ਰਹਿਤਵਾਨ ਜੱਗ ਸਿੰਘ ਹੈ ਸੋਈ। ਇਸ ਤਰ੍ਹਾਂ ਇਹ ਸਿੱਖ ਦੀ ਰਹਿਤ ਹੈ। ਅਤੇ ਭਾਈ ਗੁਰਦਾਸ ਸਾਹਿਬ ਨੇ ਹੋਰ ਥਾਂ ਦੇ ਕਿਹਾ ਕਿ ਜਲ ਸਤਿਵ ਦੇ ਵਿੱਚ ਭਾਈ ਜਿਵੇਂ ਕਾਇਮ ਰਹਿਣ ਵਾਸਤੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਪਰਾਇਆਂ ਨੂੰ ਵੇਖ ਕਰਕੇ ਵੱਡੀਆਂ ਨੂੰ ਮਾਤਾ ਸਮਾਨ ਸਮਝਿਆ ਕਰ, ਬਰਾਬਰ ਦੀਆਂ ਨੂੰ ਭੈਣਾਂ ਅਤੇ ਛੋਟੀਆਂ ਨੂੰ ਪੁਤਲੀਆਂ ਦੇ ਸਮਾਨ ਦਾ ਦਰਜਾ ਭਾਈ ਸਾਹਿਬ ਦੇ ਨੇ। ਇਉਂ ਜਦ ਸਾਹਿਬ ਦਾ ਇਹ ਨਿਰਣੇ ਭਾਈ ਸਾਰੇ ਗ੍ਰੰਥਾਂ ਵਿੱਚ ਇਹ ਦਿੱਤੇ ਜਾ ਰਹੇ ਨੇ। ਸੋ ਇਹ ਜਿਹੜਾ ਸੀ ਦੇਵਤੇ ਵੀ ਜਿਹੜੇ ਲੋਕ ਨੇ, ਸੋ ਇਹ ਵੀ ਆਚਾਰ ਤੋਂ ਗਰਿਆ ਕਰਤੱਵਤਾ ਦੀ ਇੱਥੇ ਭਾਈ ਸਾਹਿਬ ਜੀ ਪਹਿਚਾਣ ਕਰਾ ਰਹੇ ਨੇ। ਪਰ ਘਰ ਜਾਏ ਸਰਾਪ ਲੈ,
ਪਰ ਘਰ ਜਾਏ ਸਰਾਪ ਲੈ,
ਇਉਂ ਪਰਾਏ ਘਰ ਜਾਣ ਦਾ ਸਰਾਪ ਲੈ ਲਿਆ ਜੀ ਇੰਦਰ ਨੇ। ਕੀ ਸਰਾਪ ਮਿਲਿਆ, ਹੋਏ ਸਹਿਜ ਭਗ,
ਸਹਿਜ ਭਗ,
ਇੱਕ ਭਗ ਵਾਸਤੇ ਗਿਆ ਸੀ, ਹਜ਼ਾਰਾਂ ਹੋ ਗਈਆਂ ਸਰੀਰ 'ਤੇ, ਜਦੋਂ ਇਹ ਪਾਪ ਜਿਹੜਾ ਸੀ ਪਾਪ ਦਾ ਫਲ ਮਿਲਿਆ, ਉਹ ਫਲ ਤੋਂ ਬਾਅਦ ਤਾਂ ਫਿਰ ਪਛਤਾਉਂਦਾ ਹਰ ਕੋਈ ਹੈ, ਕਰਤੱਵ ਕਰਤੇ ਲੈਂਦਾ ਨਾ, ਪਰ ਪਛਤਾਵਾ ਜ਼ਰੂਰ ਮਿਲਦਾ, ਪਛੋ ਤਾਣਾ, ਪਛਤਾਤਾਪ ਕਰ ਰਿਹਾ, ਹਾਂਜੀ ਪਛਤਾ ਰਿਹਾ।
ਸੁਣਨਾ ਹੋਆ ਇੰਦਰ ਲੋਕ,
ਹੁਣ ਸ਼ਰਮ ਦਾ ਮਾਰਿਆ ਇੰਦਰ ਲੋਕ 'ਚ ਨਹੀਂ ਗਿਆ, ਸੁੰਜਾ ਸੁੰਜਾ ਵੀ ਨਹੀਂ ਕਹਿਣਾ, ਸੁੰਜਾ
ਸੁੰਜਾ
ਸੁੰਜਾ ਵੀ ਨਹੀਂ ਕਹਿਣਾ, ਜੱਜਾ ਲੱਗ ਗਿਆ। ਨਿਆਂ ਦੀ ਨੂੰ ਹੀ ਆਪਾਂ ਨੇ ਆਵਾਜ਼ ਦੇਣੀ ਹੈ, ਪ੍ਰੋਨਾਊਂਸ ਕਰਨਾ, ਨਿਆਂ ਨੱਕ 'ਚੋਂ ਪ੍ਰੋਨਾਊਂਸ ਹੁੰਦਾ, ਸੁੰਜਾ
ਸੁੰਜਾ,
ਹਾਂ ਟਿੱਪੀ ਵੀ ਸੰਜੇ ਸੱਸੇ 'ਤੇ ਲੱਗ ਗਈ, ਜਿਹੀਆਂ ਦਾ ਪ੍ਰੋਨਾਊਂਸ ਵੀ ਹੋ, ਸੁੰਜਾ
ਸੁੰਜਾ,
ਸੁਣਨੇ ਦਾ ਅਰਥ ਹੈ ਸੁਣਨੇ ਦਾ ਹੀ। ਇੰਦਰ ਲੋਕ ਜਿਹੜਾ ਸੀ ਇੰਦਰ ਬੁਰੀ ਸੁੰਨੀ ਹੋ ਗਈ ਹੈ, ਪਾਪ ਕਰਨ ਕਰਕੇ ਸ਼ਰਮਦਾ ਮਾਰਿਆ ਗਿਆ ਨਹੀਂ, ਹੁਣ ਉੱਥੇ ਜਾਵੇ ਕਿਵੇਂ, ਕਿੱਥੇ ਜਾ ਲੁਕਿਆ,
ਲੁਕਿਆ ਸਰਵਰ ਮਨ ਸਰਮਾਣਾ,
ਸਰਵਰ ਨਾਮ ਸਰੋਵਰ ਦਾ, ਸਰੋਵਰ ਦੇ ਵਿੱਚ ਜਿਹੜੀ ਫੁੱਲਾਂ ਦੀ ਬਗੀਚੀ ਸੀ ਨਾ, ਉਹ ਛੁਪ ਕੇ ਬੈਠਾ ਹੋਇਆ, ਅਤੇ ਸਨਮਾਨਾ ਕਲੰਕਿਤ ਹੋਇਆ ਹੋਇਆ, ਸ਼ਰਮਸਾਰ ਹੋਇਆ ਹੋਇਆ। ਹਾਂਜੀ
ਸਹਿਸ ਭਗਹੋ ਲੋਇਨ ਸਹਿਸ ਲੋ ਦੇ ਇੰਦਰਪੁਰੀ ਸਦਾਣਾ,
ਫਿਰ ਦੁਬਾਰੇ ਸਾਰੇ, ਸਹਿਸ ਭਗਹੋ,
ਸਹਿਸ ਭਗਹੋ
ਲੋਇਨ ਸਹਿਸ,
ਲੋਇ ਸਹਿਸ
ਲੈਂਦੋਈ ਇੰਦਰਪੁਰੀ ਸਿਧਾਣਾ
ਲੈਂਦੋਈ ਇੰਦਰਪੁਰੀ ਸਿਧਾਣਾ
ਹੁਣ ਬੋਲੋ
ਸਹਿਸ ਭਗੋ ਲੋਇਨ ਸਹਿਸ ਲੈਂਦੋਈ ਇੰਦਰਪੁਰੀ ਸਿਧਾਣਾ
ਸੋ ਇਉਂ ਸਹਿਜ ਭਗਤ ਅਕਸਰ ਫਿਰ ਜਿਹੜਾ ਹੈ ਭਾਈ ਜਦੋਂ ਗੁਰੂ ਦੀ ਸ਼ਰਨ 'ਚ ਕੋਈ ਪਾਪੀ ਪੈਂਦਾ ਹੈ ਨਾ ਗੁਰੂ ਬਿਰਧ ਜਾਣ ਕੇ ਬਖਸ਼ਣਾ ਪੈਂਦਾ ਉਹਨੂੰ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਉਹ ਬਿਰਧ ਸਵਾਮੀ ਸੰਦਾ ਦਸਵੇਂ 'ਚ ਮਾਰੇ ਕਹਿੰਦੇ ਨੇ ਜਿੱਥੇ ਸ਼ਰਨ ਜਾਏ ਹੈ ਦਸਵੇਂ ਮਾਤਾ ਦੀ ਗਵਾਹੀ ਹੈ ਜਿੱਥੇ ਸ਼ਰਨ ਜਾਏ ਹੈ ਤਾਂ ਰੱਖ ਲਏ ਹੈ ਜਿਹੜੇ ਜਿਹੜੇ ਸ਼ਰਨ ਗਏ ਨੇ ਰੱਖ ਲਏ ਨੇ ਸ਼ਰਨ ਪ੍ਰਭ ਤੋਰੀਅੰਗ ਲਾਸ ਲਾ ਰਾਖ ਲਾਜ ਮੋਰੀਅੰਗ ਇਹ ਵੀ ਸ਼੍ਰੀ ਦਸਵੇਂ ਮਾਤਾ ਵਿੱਚ ਕਿਹਾ ਗਿਆ ਇਉਂ ਜਿਹੜੇ ਹੁਣ ਸਰਨ ਪਾਪੀ ਹੋਇਆ ਹੋਇਆ ਸਰਨ ਬ੍ਰਹਸਪ ਗੁਰੂ ਕੌਣ ਸੀ ਇੰਦਰ ਦਾ ਬ੍ਰਹਸਪਤ ਹਾਂ ਹੁਣ ਬ੍ਰਹਸਪਤ ਦੀ ਸਰਨ ਵਿੱਚ ਮਾਰੋ ਬਖਸ਼ ਲਓ ਪਾਪ ਤਾਂ ਬਹੁਤ ਵੱਡਾ ਕਰ ਬੈਠਾ ਅਤੇ ਹੁਣ ਗੁਰੂ ਇਹਦੇ ਪਾਪ ਨੂੰ ਉਹਦੇ ਨਿਵਰਤ ਕਰਨ ਵਾਸਤੇ ਭਾਈ ਸਹਿਸ ਭਗਤੋਂ ਕੀ ਹੋ ਗਿਆ ਹੁਣ ਲੋਇਣ ਸਹਿਸ ਸਹਿਸ ਨੇਤਰ ਹੋ ਗਏ ਲੈਂਦੋ ਹੀ ਇਹ ਹੁਣ ਗੁਰੂ ਦਾ ਬਖਸ਼ਿਆ ਹੋਇਆ ਹੁਣ ਯੋਗ ਹੋਇਆ ਸੁਰਗਪੁਰੀ ਨੂੰ ਜਾਣ ਦੇ ਲੈਂਦਿਆਂ ਹੀ ਗੁਰੂ ਤੋਂ ਬਖਸ਼ਿਸ਼ ਇੰਦਪੁਰੀ ਸਿਧਾਣਾ
ਇੰਦਰਪੁਰੀ ਸਿਧਾਣਾ
ਇੰਦਪੁਰੀ ਨੂੰ ਸਿਧਾਣਾ ਗਿਆ ਚਲਾ ਗਿਆ
ਸਤੀ ਸਤ ਹੋ ਟਲ ਸਿਲਾ ਹੋਏ
ਹਾਂ ਜਿਹੜੀ ਵਿਚਾਰੀ ਸਤੀ ਸੀ ਅਹਿਲਿਆ ਜਿਹੜੀ ਸੀ ਸਤ ਤਾਂ ਹੁਣ ਭੰਗ ਕਰੀ ਗਿਆ ਨਾ ਇੰਦਰ ਸਤ ਸਤ ਹੋ ਟਲ ਸਤਪਣਾ ਨਹੀਂ ਰਹਿ ਗਿਆ ਉਹ ਤਾਂ ਚਲ ਗਿਆ ਉਹਦਾ ਭੰਗ ਹੋ ਗਿਆ ਪਾਪ ਸਤੀ ਦਾ ਜਿਸ ਕਰਕੇ ਹੁਣ ਆਪਣੀ ਇਸ ਘਰਵਾਲੀ ਨੂੰ ਕੀ ਸ਼ਰਾਪ ਦਿੱਤਾ ਗੌਤਮ ਨੇ ਜਾ ਸਿਲਾ ਬਣ ਜਾ ਕੇ ਅਤੇ ਉਹਨੇ ਫਿਰ ਆਖਿਆ ਆਪਣੇ ਵੱਲੋਂ ਕਿ ਮੈਂ ਬੇਕਸੂਰ ਹਾਂ ਮੈਨੂੰ ਕੀ ਪਤਾ ਕਿ ਕੌਣ ਕੋਈ ਤੁਹਾਡਾ ਰੂਪ ਧਾਰ ਕੇ ਕੋਈ ਆਇਆ ਮੇਰਾ ਜੀ ਕਸੂਰ ਤਾਂ ਕੋਈ ਨਹੀਂ ਨਾ ਮੈਂ ਛਲੀ ਗਈ ਹਾਂ ਧੋਖਾ ਹੋਇਆ ਅਤੇ ਇਹਦਾ ਹੁਣ ਐਡਾ ਵੱਡਾ ਸ਼ਰਾਪ ਮੈਨੂੰ ਦੇ ਦਿੱਤਾ ਹੈ ਕੀ ਇਹ ਨਿਵਰਤ ਹੋ ਗਿਆ ਕਿ ਨਹੀਂ ਕਦੇ ਹੋਏਗਾ ਮੈਂ ਬੇਕਸੂਰੀ ਨੂੰ ਐਡਾ ਸ਼ਰਾਪ ਅਕਸਰ ਕਿਹਾ ਜਾਂ ਫਿਰ ਇਹ ਤੇਰਾ ਸ਼ਰਾਪ ਜਿਹੜਾ ਤ੍ਰੇਤੇ ਯੁੱਗ ਦਾ ਅਵਤਾਰ ਰਾਮ ਚੰਦਰ ਜੀ ਆਉਣਗੇ ਉਹਨੇ ਯੁੱਗ ਤੱਕ ਬਣੀ ਰਹਿ ਸਿਲ ਇੱਥੇ ਉਹੀ ਹੁਣ ਤੇਰਾ ਆਧਾਰ ਕਰ ਸਕਣਗੇ ਉਹਦਾ ਸਿਲ ਬਣੀ ਨੂੰ ਪੱਥਰ ਦੀ ਸਿਲ ਬਣੀ ਨੂੰ ਉਹਨਾਂ ਦਾ ਪੈਰ ਚਰਨ ਜਿਹੜਾ ਹੈ ਸੁਹਾਇਆ ਜਾਏਗਾ ਫਿਰ ਤੇਰੇ ਕਲਿਆਣ ਹੋਵੇਗੀ ਕਹਿਣ ਲੱਗੇ ਅਜੇ ਤਾਂ ਸੱਤ ਯੁੱਗ ਤੋਂ ਬਾਅਦ ਕਿਤੇ ਦੁਆਪਰ ਫਿਰ ਆਉਣਾ ਫਿਰ ਕਿਤੇ ਤੇਰੇ ਤਾਵੇਗਾ ਇਤਨੇ ਯੁੱਗ ਅਤੇ ਮੈਂ ਇਹ ਸਜ਼ਾ ਭੋਗਾਂਗੀ ਕੁਛ ਤਾਂ ਮੇਰੇ 'ਤੇ ਤਰਸ ਖਿਮਾ ਰਹਿ ਕਰੋ ਚੱਲ ਕਹਿੰਦੇ ਫਿਰ ਯੁੱਗ ਪਲਟ ਦਿੰਦੇ ਹਾਂ ਉਹ ਫਿਰ ਰਿਸ਼ੀ ਨੇ ਜਿਹੜਾ ਸੀ ਦੁਆਪਰ ਯੁੱਗ ਪਹਿਲਾਂ ਆਉਣਾ ਸੀ ਪਹਿਲਾਂ ਆਉਣ ਦੀ ਬਜਾਏ ਫਿਰ ਤ੍ਰੇਤਾ ਹੀ ਲਿਆ ਦਿੱਤਾ ਤ੍ਰੇਤਾ ਯੁੱਗ ਪਹਿਲਾਂ ਇਸ ਲਈ ਉਸ ਯੁੱਗ ਵਿੱਚ ਰਾਮ ਚੰਦਰ ਜੀ ਉਹਨੇ ਦੁਆਪਰ ਬਾਅਦ ਵਿੱਚ ਹੋਇਆ ਫਿਰ ਆਏ ਨੇ ਆ ਕਰਕੇ ਫਿਰ ਜਿਹੜਾ ਸੀ ਹਾਂਜੀ ਸਤੀ ਸਤੋਂ ਟਲ ਸਿਲਾ ਹੋਏ
ਸਤੀ ਸਤੋਂ ਸੱਚ ਲਾ ਹੋਏ
ਸਿਲਾ ਹੋ ਗਈ ਆ ਜੀ ਸ਼ਰਾਫ ਦੇ ਨਾਲ
ਨਦੀ ਕਿਨਾਰੇ ਬਾਜ ਪੁਰਾਣਾ
ਨਦੀ ਦੇ ਕਿਨਾਰੇ 'ਤੇ ਭਾਈ ਪੱਥਰ ਹੋ ਕੇ ਪਈ ਹੋਈ ਹੈ ਬਾਜ ਪੁਰਾਣਾ ਪੁਰਾਣ ਤਾਂ ਨਹੀਂ ਨਾ ਹੁਣ ਕੋਈ ਹੈਗੇ ਪੁਰਾਣਾ ਤੋਂ ਬਾਂਝੀ ਹੈ ਰਹਿਤ ਹੋ ਗਈ ਪੁਰਾਣ ਪੱਥਰ 'ਚ ਕੀ ਪੁਰਾਣ ਹੋਣੀ ਸੀ ਹਾਂਜੀ
ਰਘੂਪਤ ਚਰਨ ਸ਼ੋਹੰਦਿਆਂ
ਰਘੂਪਤ ਰਘਪਤ ਹੋਣਾ ਕ ਰਘੂਪਤ ਰਗ ਦੋ ਰਗ ਦਾ
ਉਖੜਾ ਜੀ
ਹਾਂ ਫਿਰ ਇੱਕੇ ਲਾਉਣਾ ਰਘੂ ਤਾਂ ਫਿਰ ਦੋ ਲੱਗ ਗਏ ਨਾ ਰਘਪਤ
ਰਘਪਤ ਚਰਨ ਸ਼ੋਹੰਦਿਆਂ
ਠੀਕ ਹੈ
ਚਲੀ ਸੁਰਗਪੁਰ ਬਣੇ ਬੇਬਾਣਾ
ਠੀਕ ਹੈ ਹਾਂਜੀ ਰਗ ਨਾਮ ਇਹ ਕੁੱਲ ਦਾ ਨਾਂ ਹੈ ਰਾਮ ਚੰਦਰ ਜੀ ਜਿਹੜੇ ਨੇ ਸੂਰਜ ਵੰਸ਼ੀ ਥੇ ਰਾਘਵਾਂ ਦੀ ਕੁੱਲ ਵਿੱਚ ਜਨਮ ਹੋਇਆ ਇਹਨਾਂ ਦਾ ਤਾਂ ਇਹਨੂੰ ਰਘਪਤੀ ਕਿਹਾ ਰਾਘਵਾਂ ਦੀ ਕੁੱਲ ਦੇ ਪਤੀ ਰਾਮ ਚੰਦਰ ਜੀ ਨੇ ਜਦੋਂ ਤ੍ਰੇਤਾ ਯੁੱਗ ਆਇਆ ਅਤੇ ਇਹ ਤਾਂ ਤਰਸ ਕਰਕੇ ਚਰਨ ਸੁਹੰਦਿਆਂ ਰਾਮ ਚੰਦਰ ਜੀ ਦਾ ਚੰਨ ਸੁਹੰਦਿਆਂ ਹੀ ਚੰਨ ਸੁਹਾ ਦਿੱਤਾ ਭਾਈ ਕਲਿਆਣ ਕਰ ਦਿੱਤੀ ਚੱਲੀ ਸੁਰਗ ਚਲੋ ਚੱਲ ਚੱਲੀ ਇਸਤਰੀ ਵਾਚਕ ਸ਼ਬਦ ਹੈ ਚੱਲੀ ਸੁਰਗ
ਚੱਲੀ ਸੁਰਗ
ਪੁਰ ਨਾਲ ਲਾ ਲਓ ਚੱਲੀ ਸੁਰਗਪੁਰ
ਸੁਰਗਪੁਰ
ਬਣੇ ਬਿਵਾਣਾ
ਬਣੇ ਬਿਵਾਣਾ
ਬਿਵਾਨ ਨਾਮ ਆ ਹੁਣ ਹਿੰਦੀ ਵਾਲੇ ਨਾ ਜਹਾਜ਼ ਨੂੰ ਕੀ ਕਹਿੰਦੇ ਨੇ ਵਿਮਾਨ ਹੈਂਜੀ ਵਿਮਾਨ ਹੀ ਕਹਿੰਦੇ ਨਾ ਹਿੰਦੀ 'ਚ ਜਹਾਜ਼ ਨੂੰ
ਹਾਂਜੀ
ਇਹਦਾ ਦੂਜਾ ਭਾਵ ਲੈ ਲਓ ਵਿਮਾਨ ਹੈਂਜੀ ਉਸੇ ਜੂਨ 'ਚ ਤਾਂ ਪਾਤੀ ਨਾ ਪਰ ਹੁਣ ਇਹ ਜਿਹੜੀ ਸੀ ਜੂਨ 'ਚ ਹੁਣ ਪੈਰ ਲੱਗਿਆ ਜੂਨੀ ਨਿਮਿਤ ਕੀਤੀ ਆ ਅਤੇ ਹੁਣ ਆਏ ਕੌਣ ਨੇ ਲੈਣ ਵਾਸਤੇ ਵਿਮਾਨ ਆਇਆ ਵਿਮਾਨ ਕੀ ਸੀ ਜਹਾਜ਼ ਵਾਂਗੂ ਹੀ ਉਹ ਇਹ ਦੇਵਤਿਆਂ ਦਾ ਇੱਕ ਰਥ ਹੁੰਦਾ ਹੈ ਜਿਹੜਾ ਭਗਤ ਹੋਵੇ, ਰੱਬ ਦਾ ਪਿਆਰਾ ਹੋਵੇ, ਜਿਹੜਾ ਤਾਂ ਹੁੰਦਾ ਨਾਸਤਿਕ ਜਾਂ ਮਨਮੁੱਖ, ਉਹਨੂੰ ਲੈਣ ਕੌਣ ਆਉਂਦਾ? ਜਮਦੂਤ। ਉੱਥੇ ਰੱਥ ਤਾਂ ਬ੍ਰਹਮਾਂਡ ਤੱਕ ਹੀ ਉਹਨਾਂ ਦੀ ਰਾਜ ਘੜੀਸਦੇ ਲੈ ਕੇ ਜਾਂਦੇ ਨੇ। ਲੰਮਾ ਪਿੰਡ ਹੈ, ਸੁਖਮਨ ਸਾਹਿਬ ਜੀ ਦੀ ਗਵਾਹੀ ਹੈ, ਜੇ ਪਿੰਡ ਹੈ ਮੈਂ ਅੰਧ ਗੁਬਾਰਾ, ਬੜਾ ਅੰਧ ਕੁਪਨੇਰਾ, ਹਰ ਕਾ ਨਾਮ ਤੈ ਸੰਗੂ ਜੀ ਆ ਰਹਾ, ਹਰੀ ਨਾਮ ਦਾ ਪ੍ਰਕਾਸ਼ ਹੁੰਦਾ। ਜਿਹੇ ਮਾਰ ਕੇ ਗਣੇ ਜਾ ਹੈ ਨਾ ਕੋਸਾ, ਵੱਡਾ ਲੰਮਾ ਮਾਰ ਗਿਆ ਹੈ, ਕੋਲ ਨਹੀਂ ਗਿਣੇ ਜਾਂਦੇ। ਇੱਕ ਸਾਲ ਲੱਗਦਾ ਪੁਰਾਣਾ ਮੁਤਾਬਕ ਦੱਸਿਆ, ਰਾਹ 'ਚ ਜਾਂਦੇ ਹਾਂ ਅਤੇ 86,000 ਯੋਜਨ ਲੰਮਾ ਰਸਤਾ ਹੈ। 86,000 ਯੋਜਨ, ਯੋਜਨ ਕਿੰਨਾ ਹੁੰਦਾ? 4 ਕੋਹ ਦਾ ਇੱਕ ਯੋਜਨ ਹੁੰਦਾ। ਇੱਕ ਕੋਹ 'ਚ ਕਿੰਨੇ ਮੀਲ ਹੁੰਦੇ ਨੇ? 2। 8 ਨਾਲ ਗੁਣਾ ਕਰ ਲਿਆ ਉਹਨੂੰ, 86,000 ਨੂੰ ਉਹਨੇ ਮੀਲ ਹੋ ਜਾਣਗੇ। ਦੇਖੋ ਤਾਂ ਕਰਕੇ ਕਿੰਨਾ ਕਹੂੰਗਾ, 86,000 ਨੂੰ ਗੁਣਾ ਕਰਕੇ 19 ਮਾਈਲ ਬਣਾਓ, ਕਿੰਨੇ ਬਣਗੇ? 86। 86 ਨੂੰ 8 ਨਾਲ ਗੁਣਾ ਕਰ ਲਓ, ਕਿੰਨਾ ਕੁ ਬਣਾ ਹੈ ਜੀ? 1,00,000। ਹਾਂਜੀ, ਕਮਾਲ ਹੋ ਗਈ ਯਾਰ, ਛੋਟੀ ਜਿਹੀ ਗੁਣਾ ਵਾ। ਹਾਂਜੀ, ਮੈਂ ਕਿਹਦੀ ਮੰਨਾਂ, ਕਿਹਦਾ ਸਹੀ ਹੋ ਸਕਦਾ? ਹਾਂਜੀ, ਲਓ ਇਹ ਸਹੀ ਆਉਣ, ਇਹ ਵੀ ਗਲਤ ਹੈ, ਫਿਰ ਕਿਹੜਾ ਸਹੀ? ਚਲੋ ਕੱਲ੍ਹ ਨੂੰ ਦੱਸ ਦਿਓ ਆ ਕੇ ਘਰ ਘਰ ਜੀ। 86, 86, ਹਾਂਜੀ, ਉਹਨੂੰ 8 ਨਾਲੇ ਗੁਣਾ ਕਰਨੀ ਆ। ਚਲੋ ਇਹ ਹੋ ਗਿਆ ਹੁਣ, 688,000 ਮੀਲ ਹੋਇਆ, ਠੀਕ ਹੈ ਇਹ? ਚਲੋ 688,000 ਮਾਈਲ ਜਿਹੜੇ ਨੇ, ਇੰਨਾ ਲੰਮਾ ਪਿੰਡਾ, ਜਿਹੜੇ ਨਾਸਤਿਕ ਲੋਕ ਨੇ, ਮਨਮੁੱਖ ਲੋਕ ਨੇ, ਉਹਨਾਂ ਨੂੰ ਇਹ ਰਸਤੇ ਤੁਰਨਾ ਪੈਂਦਾ ਹੈ। ਪਰ ਜੇ ਰੱਬ ਦੇ ਪਿਆਰੇ ਨੇ, ਗੁਰਬਾਣੀ ਦੀ ਗਵਾਹੀ ਹੈ, ਦੂਰ ਰਹੀ ਉਹ ਜਾਂਦੇ ਵਾਟ, ਵਾਟ ਮੈਨੇ ਰਸਤਾ, ਰੱਬ ਦੇ ਪਿਆਰੇ ਇਹ ਰਸਤੇ ਨਹੀਂ ਜਾਂਦੇ, ਉੱਪਰ ਹੈ, ਉੱਪਰ ਦੀ ਕਿਉਂ ਇਹ ਉੱਪਰੀਆਂ, ਇਹ ਧਰਮਪੁਰੀ, ਜੰਮਪੁਰੀ, ਉੱਪਰੀਆਂ ਮੰਜ਼ਿਲਾਂ 'ਚ ਨੇ। ਹਾਂਜੀ, ਅਤੇ ਉਹਦੇ ਲਈ 6ਵੇਂ ਪਾਤਸ਼ਾਹ ਦੇ ਵੇਲੇ ਸੁਰਤੀ ਦਾ ਮਾਰਗ ਜਿਹੜਾ ਸੀ, ਸੋ ਉਹ ਕਥਾ ਹੋ ਰਹੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ, ਵੀ ਪੰਡਿਤ ਨਿਤਾਨੰਦ ਪੰਡਿਤ ਕਥਾ ਕਰ ਰਿਹਾ ਸੀ। ਕਥਾ 'ਚ ਪ੍ਰਕਰਨ ਇਹੀ ਆ ਗਿਆ, ਪੰਡਿਤ ਨੇ ਗੜ ਪ੍ਰਾਣ ਦੀ ਕਥਾ ਕਰਨ ਲੱਗਿਆ ਹੋਇਆ ਸੀ। ਮਹਾਰਾਜ ਨੇ ਅੱਗੇ ਦੀ ਕਰਾ ਵੀ ਅੱਜ ਗੜ ਪ੍ਰਾਣ ਸੁਣਾ ਦੇ, ਫਿਰ 18 ਪੁਰਾਣਾਂ 'ਚ ਇੱਕ ਪੁਰਾਣ ਇਹਨਾਂ ਦਾ ਗੜ ਪੁਰਾਣ, ਉਹਦੇ ਵਿੱਚ ਇਹ ਸਾਰਾ ਮਰ ਕੇ ਜਾਣ ਦਾ ਬਾਅਦ ਹਵਾਲਾ ਉਹ 'ਚ ਦੱਸਿਆ ਹੋਇਆ। ਉਹ ਪੁਰਾਣ ਮੁਤਾਬਕ, ਗੜ ਪੁਰਾਣ ਮੁਤਾਬਕ ਨਿਤਿਆਨੰਦ ਪੰਡਿਤ ਜੀ ਕਥਾ ਕਰਕੇ ਸੁਣਾ ਰਹੇ ਸੀ। ਕਥਾ ਵਿੱਚ ਪ੍ਰਕਰਨ ਆ ਰਿਹਾ ਸੀ ਜਿਹੜਾ ਆਪ ਜੀ ਨਾਲ ਸਾਂਝਾ ਕੀਤਾ ਹੈ, ਕਿ ਇੰਨਾ ਪਿੰਡਾ ਲੰਮਾ ਹੈ, 86,000 ਯੋਜਨ ਹੈ, ਅਤੇ ਉਹ ਜਾਣ ਲਈ 1 ਸਾਲ ਲੱਗਦਾ। ਮਰ ਗਏ ਪ੍ਰਾਣੀ ਨੂੰ ਸਮੇਂ ਵਿੱਚ ਇੱਦਾਂ ਰਾਹ ਦੇ ਤਸਹੀ ਹੈ, ਜਿਹੜੇ ਨੇ ਤਕਲੀਫਾਂ ਰਾਹ 'ਚ ਆਉਂਦੀਆਂ ਹੀ ਨੇ, ਜਿਵੇਂ ਸੁਖਮਨੀ ਸਾਹਿਬ ਦੱਸਿਆ, ਘੁੱਪ ਹਨੇਰਾ ਵੀ ਹੈ, ਧੁੱਪ ਬਹੁਤ ਹੈ, ਮਿੱਤਰ ਦੋਸਤ ਕੋਈ ਨਹੀਂ, ਭੋਜਨ ਪਾਣੀ ਕੋਈ ਨਹੀਂ, ਉਸ ਅਤੇ ਰਾਹ ਵਿੱਚ ਜਿਹੜਾ ਹੈਗਾ ਨਦੀ ਵੀ ਆਉਂਦੀ ਹੈ, ਜਿਹੜੀ ਕਿ ਪਸ ਦੀ ਵਗਦੀ ਹੈ, ਰਾਧ ਦੀ ਵਗਦੀ ਹੈ, ਪਾਣੀ ਦੀ ਨਹੀਂ, ਉਹ ਨਦੀ ਵਿੱਚ ਵੀ ਇਸ਼ਨਾਨ ਕਰਾ ਕੇ ਲਿਜਾਂਦੇ ਨੇ। ਇੱਕ ਪੁਰਸਲਾਤ ਵਾਲਾ ਜਿਹੜਾ ਹੈ ਪੁਲ ਆਉਂਦਾ ਹੈ, ਜਿਹੜਾ ਬੜਾ ਨੈਰੋ ਬ੍ਰਿਜ ਹੈ, ਬੜਾ ਤੰਗ ਪੁਲ ਹੈ, ਉਹਦੇ ਵਿੱਚ ਇਹਦੀ ਘੜੀਸਦੇ ਨੇ। ਫਿਰ ਅੱਗੇ ਕਹਿੰਦੇ ਨੇ ਅਸਪੱਤਲ ਬਾਣ ਆਉਂਦਾ ਹੈ, ਅਸਪੱਤਲ ਬਾਣ ਅਸ ਨਾਮ ਕਿਰਪਾਨ ਦਾ, ਕਿਰਪਾਨ ਵਾਂਗੂ ਤਿੱਖੇ ਉਹਦੇ ਪੱਤੇ ਨੂੰ ਉਹਦੇ ਵਿੱਚ ਦੀ ਉਹਦੇ ਵਿੱਚ ਦੀ ਧੂੰਦੇ ਆ, ਸੇ ਸਾਰੀਆਂ ਗਵਾਹੀਆਂ ਨੇ। ਇਹ ਕਥਾ ਜਦੋਂ ਹੋ ਰਹੀ ਸੀ, ਪੰਡਿਤ ਜੀ ਕਥਨ ਕਰਕੇ ਦੱਸਿਆ, ਅਤੇ ਸੰਗਤ ਵਿੱਚ ਕੇ ਜਦੋਂ ਪੰਡਿਤ ਜੀ ਜਾਣ ਲੱਗਾ, ਅਤੇ ਸੁੰਦਰ ਜੀ ਬੈਠੇ ਹੋਏ ਸੀ ਮਹਾਰਾਜ 6ਵੇਂ ਪਾਤਸ਼ਾਹ ਦੇ ਸਿੱਖ, ਕੋਲ ਦੀ ਲੰਘਣ ਲੱਗੇ, ਕਹਿੰਦੇ ਪੰਡਿਤ ਜੀ ਸਾਲ ਦੀ ਗੱਲ ਕਰਦੇ ਹੋ, ਮੈਂ 4 ਪੈਸੇ ਜਾ ਸਕਦਾ। ਸੁੰਦਰ ਜੀ ਕਹਿੰਦੇ ਮੈਂ 4 ਪੈਸੇ ਚੱਲ ਜੂੰ ਉੱਥੇ, ਜਿੱਥੇ ਦੀ ਗੱਲ ਤੁਸੀਂ ਸਾਲ ਦੀ ਕਰੀ ਆ। ਅਤੇ ਪੰਡਿਤ ਨੇ ਸੁਣ ਤਾਂ ਲਿਆ, ਪਰ ਬੇਸਬਰੀ ਵੀ ਹੋਈ। ਅੱਗੇ ਥੋੜ੍ਹਾ ਜਿਹਾ ਹੋਰ ਲੰਘਿਆ, ਭਾਈ ਲਾਲਾ ਜੀ ਬੈਠੇ ਸੀ, ਲਾਲਾ ਜੀ ਕਹਿੰਦੇ ਸੁੰਦਰ ਜੀ 4 ਪਹਿਰ ਜ਼ਿਆਦੇ ਹੈ, ਮੈਂ 2 ਪਹਿਰ 'ਚ ਚੱਲ ਜੂੰ। ਪਰ ਲੋਕ ਪੰਡਿਤ ਦੀ ਪਰੇਸ਼ਾਨੀ ਹੋਰ ਵੱਧ ਗਈ ਥੋੜ੍ਹੀ ਜਿਹੀ। ਥੋੜ੍ਹਾ ਅੱਗੇ ਗਏ, ਮਈਆ ਜੀ ਮਿਲੇ, ਮਈਆ ਜੀ ਕਹਿੰਦੇ ਬਈ ਦੋ ਪਹਿਰ ਜਾ ਦਿਆ ਮੈਂ ਇੱਕ ਪਹਿਰ 'ਚ ਆ ਸਕਦਾ ਭਾਈ ਮਈਆ ਜੀ, ਅਤੇ ਚੌਥਾ ਆ ਗਿਆ ਭਾਈ ਨਿਹਾਲਾ ਜੀ। ਨਿਹਾਲਾ ਜੀ ਕਹਿੰਦੇ ਬਈ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ ਦਾ ਸਦਕਾ ਮੈਂ ਇੱਕ ਸ਼ਨ ਵਿੱਚ ਜਾ ਸਕਦਾ। ਪੰਡਿਤ ਮੁੜਿਆ ਜਾਂਦਾ ਜਾਂਦਾ ਕਹਿੰਦਾ ਜੀ ਮਹਾਰਾਜ ਨੂੰ ਆ ਕੇ ਕਹਿੰਦਾ ਸਤਿਗੁਰੂ ਮੇਰੀ ਕਥਾ ਮੈਂ ਕੀ ਕੀਤੀ, ਮੇਰੀ ਕਥਾ ਦਾ ਖੰਡਨ ਤੁਹਾਡੇ ਚਾਰ ਜਣੇ ਬੈਠਿਆ ਕਰ ਰਹੇ ਨੇ। ਇੱਕ ਕਹਿੰਦਾ ਮੈਂ ਚਾਰ ਪਹਿਰ 'ਚ ਚੱਲ ਜੂੰ, ਦੂਜਾ ਕਹਿੰਦਾ ਮੈਂ ਦੋ ਪਹਿਰਾਂ 'ਚ ਚੱਲ ਜੂੰ, ਤੀਜਾ ਇੱਕ ਪਹਿਰ ਦੀ ਗੱਲ ਕਰਦਾ, ਚੌਥੇ ਤਾਂ ਗੱਲੇ ਮੁਕਾਤੀ ਮੈਂ ਛਣ 'ਚ ਜਾਣ ਦੀ ਗੱਲ ਕਰਦਾ। ਮਹਾਰਾਜ ਮੈਨੂੰ ਦੱਸੋ ਸਾਡੇ ਪ੍ਰਾਣ ਝੂਠੇ ਆ ਕਿ ਜਾਂ ਤੁਹਾਡੇ ਸਿੱਖ ਝੂਠੇ ਆ? ਪ੍ਰਾਣ ਕਹਿੰਦਾ ਸਾਲ ਦਾ ਰਸਤਾ, ਸਿੱਖ ਕਹਿ ਰਹੇ ਨੇ ਕੋਈ ਚਾਰ, ਕੋਈ ਦੋ, ਕੋਈ ਇੱਕ, ਤੇ ਇੱਕ ਛਿਣ ਕਹਿ ਰਹੇ ਆ, ਨਿਰਣਾ ਕਰੋ। ਮਹਾਰਾਜ ਜੀ ਕਹਿੰਦੇ ਤੇਰੇ ਪ੍ਰਾਣ ਵੀ ਠੀਕ ਨੇ, ਉਹ ਵੀ ਝੂਠ ਨਹੀਂ, ਗਲਤ ਨਹੀਂ ਹੈਗੇ, ਸਿੱਖ ਵੀ ਗਲਤ ਨਹੀਂ ਹੈ। ਮਹਾਰਾਜ ਇਹ ਕਿਵੇਂ ਹੋ ਸਕਦੀ ਹੈ, ਇੱਕ ਨੂੰ ਤਾਂ ਝੂਠਾ ਕਰੋ, ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਹੁਣ ਅੱਜ ਦੱਸ ਰਹੇ ਨੇ ਉਧਰ ਨੂੰ ਇਸ਼ਾਰਾ ਕਰ ਦਿੱਤਾ, ਭਾਈ ਗੁਰਦਾਸ ਸਾਹਿਬ ਜੀ ਤਸੱਲੀ ਕਰਾਓ ਇਹਨਾਂ ਦੀ। ਭਾਈ ਗੁਰਦਾਸ ਜੀ ਕੋਲ ਆ ਗਏ, ਹਾਂ ਦੱਸੋ ਜੀ। ਭਾਈ ਗੁਰਦਾਸ ਜੀ ਕਹਿੰਦੇ ਦੇਖੋ ਜਿਹੜੇ ਤੁਹਾਡੇ ਮਹਾਰਾਜ ਜਿਵੇਂ ਕਿਹਾ ਵੀ ਪ੍ਰਾਣ ਵੀ ਸੱਚੇ ਨੇ, ਪ੍ਰਾਣ ਤੁਹਾਡੇ ਨੇ ਜਿਹੜੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਵਿਚਾਰ ਦੇ ਤੱਤਿਆ ਸਾਰ ਨਾ ਜਾਣੀ, ਤੁਹਾਡੇ ਪ੍ਰਾਣ ਜਿਹੜੇ ਨੇ ਪੁੰਨ ਪਾਪਾਂ ਦੀ ਗੱਲ ਜ਼ਰੂਰ ਕਰਦੇ ਨੇ, ਉਹਦੇ ਮੁਤਾਬਕ ਤੇਰਾ ਪ੍ਰਾਣ ਠੀਕ ਹੈ। ਪਾਪੀ ਲੋਕ ਜਿਹੜੇ ਨੇ ਇਸ ਰਸਤੇ ਜਿਹੜਾ ਤੁਸੀਂ ਦੱਸਿਆ ਜਾਂਦੇ ਨੇ ਉੱਥੇ ਤੁਹਾਡਾ ਪ੍ਰਾਣ ਸੱਚਾ ਹੈ, ਅਤੇ ਪੁੰਨੀਆਂ ਲਈ ਤੁਹਾਡਾ ਪ੍ਰਾਣ ਦਾਦੇ ਵੀ ਸੁਰਗ ਨੂੰ ਜਾਂਦੇ ਨੇ। ਪਰ ਸਿੱਖਾਂ ਬਾਰੇ ਤਾਂ ਨਹੀਂ ਕੋਈ ਗੱਲ ਕਰਦੇ ਵੀ ਸਿੱਖ ਸਿੱਖਾਂ ਲਈ ਕੀ ਹੈ, ਪ੍ਰਾਣ ਜਿਹੜੇ ਨੇ ਸਿੱਖੀ ਦੇ ਬਾਰੇ ਕੋਈ ਕਥਨ ਨਹੀਂ ਕਰ ਰਹੇ, ਪੁੰਨੀ ਅਤੇ ਪਾਪ ਦੀ ਵਿਚਾਰ ਕਰਦੇ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਵਜੋਂ ਤੱਤੈ ਸਾਰ ਨਾ ਜਾਣੀ। ਸੋ ਤੱਤ ਸਰੂਪ ਪਰਮੇਸ਼ਰ ਦੀ ਅਤੇ ਗੁਰਸਿੱਖੀ ਦੀ ਜਾਤ ਨਹੀਂ ਹੈ, ਉਹ ਭਾਈ ਜਿਹੜੇ ਗੁਰੂ ਦੇ ਸਿੱਖ ਨੇ ਗੁਰੂ ਦਰ ਦੀ ਸਿੱਖੀ ਕਮਾ ਕੇ ਉਹ ਇੰਨੇ ਸ਼ਕਤੀ ਸੰਪੰਨ ਹੋ ਗਏ ਨੇ, ਉਹ ਰਾਹ ਜਾਂਦੇ ਹੀ ਨਹੀਂ, ਦੂਰ ਹੀ ਉਹ ਜਾਂਦੇ ਵਾਟ, ਪਹਿਲੇ ਉਹ ਰਾਹ ਨਹੀਂ ਪੈਂਦੇ, ਅਤੇ ਜੇ ਜਾਣਾ ਉਹਨਾਂ ਨੇ ਆਪਣੀ ਮੌਜ ਵਿੱਚ ਜਾਂਦੇ ਨੇ, ਛਿਣ ਵਿੱਚ ਜਾਣ ਵਿੱਚ ਉਹ ਸਮਰੱਥਾ ਰੱਖਦੇ ਨੇ। ਕੋਈ ਚੈਰ ਪਾਰ ਦੀ ਸਮਰੱਥਾ 'ਚ ਵੀ ਜਾ ਸਕਦਾ, ਦੋ ਦੀ, ਇੱਕ ਦੀ, ਛਿਣ ਦੀ ਵੀ ਕਰ ਸਕਦਾ। ਪੰਡਿਤ ਜੀ ਨਹੀਂ ਮੰਨੇ, ਮੇਰੀ ਨੀਂਹ ਤਸੱਲੀ ਹੋਈ ਜੀ, ਮੈਂ ਨਹੀਂ ਮੰਨਦਾ। ਜਿੰਨਾ ਚਿਰ ਕਿਸੇ ਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਦਓ, ਕੋਈ ਗੱਲਾਂ ਦਲੀਲ ਨਾਲ ਨਹੀਂ ਨਾ ਕੋਈ ਮੰਨਣ ਵਾਲੀਆਂ ਹੁੰਦੀਆਂ, ਨਹੀਂ ਦਲੀਲ ਮੰਨੀ, ਔਰ ਸੱਤ ਵੀ ਸੀ ਮੇਰੀ ਦਲੀਲ ਨਹੀਂ ਸੀ। ਸਤਿਗੁਰੂ ਜੀ ਕੋਲ ਆ, ਮਹਾਰਾਜ ਮੇਰੀ ਨੀਂਹ ਤਸੱਲੀ ਹੋਈ। ਸਤਿਗੁਰੂ ਕਹਿਣ ਲੱਗੇ ਨਿਤਾਨੰਦ ਜੀ ਕੋਲ ਸਮਾਂ ਰਹਿ ਸਕਦੇ ਸਾਡੇ ਕੋਲ? ਕਿਉਂ ਨਹੀਂ ਮਹਾਰਾਜ, ਜਿੰਨਾ ਸਮਾਂ ਕਹੋਗੇ ਮੈਂ ਰਹੂੰਗਾ। ਮਨ ਕੇ ਮੇਰਾ ਰਿਹਾ, ਰੱਖ ਲਿਆ, ਰੋਜ਼ ਸੰਗਤ ਹੁੰਦੀ ਆ, ਸੰਗਤ ਹੋਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਰੋਜ਼ ਕਰਦਾ। ਸਤਿਗੁਰਾਂ ਨੇ ਖਿਆਲ ਹੈ ਹੁਣ ਆਸ ਗੁਰਮੰਤਰ ਕਮਾ, ਸਿੱਖੀ ਧਾਰਨ ਕਰ, ਮੰਨ ਗਿਆ, ਗੁਰਮੰਤਰ ਦੇ ਦਿੱਤਾ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਪਾਸ ਰਹਿ ਕੇ ਨਾਮ ਅਭਿਆਸ ਕਰਨ ਲੱਗਾ, ਕੁਛ ਤਾਂ ਨਾਮ ਅਭਿਆਸ ਨੇ ਹਿਰਦਾ ਸ਼ੁੱਧ ਕਰ ਦਿੱਤਾ। ਤੀਜਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਉਹ ਜਿਹੜੀ ਸਿੱਖਾਂ ਵਾਲੀ ਸ਼ਕਤੀ ਸੀ ਦੇ ਦਿੱਤੀ। ਉਦੋਂ ਸ਼ਕਤੀ ਆਈ, ਮਹਾਰਾਜ ਸਿੱਖ ਸੱਚੇ ਨੇ, ਹੁਣ ਤਾਂ ਮੈਂ ਵੀ ਇੱਕ ਸਿੰਘ ਵਿੱਚ ਜਾ ਸਕਦਾ ਉੱਥੇ, ਹਾਂਜੀ ਹੁਣ ਮੇਰੇ ਇਹ ਸ਼ਕਤੀ ਪਾ ਦਿੱਤੀ ਹੈ, ਇਹ ਤਾਂ ਗੱਲੇ ਕੁਛ ਨਹੀਂ ਹੈ, ਤਾਂ ਮੈਂ ਸਾਲ ਵਾਲੇ ਚੱਕਰ 'ਚ ਪਿਆ ਹੋਇਆ ਸੀ। ਅਤੇ ਉਹ ਰਸਤਿਆਂ ਦੀ ਕਹਾਣੀ ਸੀ, ਠੀਕ ਹੈ, ਉਹ ਪਾਪੀਆਂ ਲਈ ਪੁੰਨੀਆਂ ਲਈ ਉਹ ਹੈਗੇ ਨੇ ਇੱਦਾਂ ਦੇ, ਪਰ ਧੰਨ ਹੈ ਸੱਚੇ ਪਾਤਸ਼ਾਹ ਆਪ ਧੰਨ ਤੇਰੀ ਸਿੱਖੀ, ਜਿਹੜੇ ਕਿ ਇਹ ਰਸਤੇ ਤੋਂ ਵੱਜ ਕਰਕੇ ਜਿਹੜੇ ਨੇ ਸਿੱਧੇ ਹੀ ਸਤਿਖੰਡ ਦਿਸ ਰਿਹਾ। ਅਤੇ ਇਉਂ ਸਾਧ ਸੰਗਤ ਇਹ ਜਿਹੜਾ ਹੈ ਮਹਾਰਾਜ ਇੱਥੇ ਭਾਈ ਸਾਹਿਬ ਜੀ ਕਹਿ ਰਹੇ ਨੇ, ਰਘਪਤ ਚਰਨ ਸੁਹੰਦੇ ਹਾਂ,
ਰਘਪਤ ਚਰਨ ਸੁਹੰਦੇ ਹਾਂ,
ਰਘਪਤ ਦੀ ਕੁਲ ਦੇ ਮਾਲਕ ਰਾਮ ਚੰਦਰ ਜੀ ਦੇ ਚਰਨ ਸੁਹੰਦਿਆਂ ਹੀ ਚੱਲੀ ਸੁਰਗ,
ਚੱਲੀ ਸੁਰਗ,
ਚੱਲੀ ਆ ਜੀ ਸੁਰਗ ਨੂੰ, ਹਾਂਜੀ ਚੱਲੀ ਸੁਰਗਪੁਰ,
ਬਣੇ ਬਣੇ
ਬਣੇ ਬਿਵਾਣਾ, ਬਿਮਾਨ 'ਚ ਬੈਠ ਕੇ ਗਈ ਆ, ਉਹ ਰਾਹ ਨਹੀਂ ਗਈ, ਜਿਹੜਾ ਦੇਵਤਿਆਂ ਦਾ ਭੇਜਿਆ ਰਾਤ ਸੀ ਨਾ ਉਹ 'ਚ ਬੈਠ ਕੇ ਗਈ ਹੈ। ਕਈ ਪਤਾ ਕੀ ਕਰਦੇ ਨੇ, ਅਮੀਰ ਹੁੰਦੇ ਨੇ ਬੰਦਾ ਤਾਂ ਮਰ ਜਾਂਦਾ, ਕਰਮ ਤਾਂ ਉਹਦੇ ਮਾੜੇ ਹੁੰਦੇ ਨੇ ਕੀਤੇ ਹੋਏ, ਆਪਣੀ ਅਮੀਰੀਤ ਕਰਕੇ ਉਹਦੇ ਲਈ ਬਵਾਨ ਤਿਆਰ ਕਰ ਦਿੰਦੇ ਨੇ, ਉੱਥੇ ਦੇਖਿਆ ਨਾ ਪਿੰਡਾਂ ਵਿੱਚ ਬਵਾਨ, ਇੱਕ ਤਾਂ ਜਿਹੜੇ ਵਿਚਾਰੇ ਗਰੀਬ ਹੁੰਦੇ ਨੇ ਉਹਨਾਂ ਦੀ ਤਾਂ ਸੀੜੀ ਜੀ ਹੁੰਦੀ ਆ ਇਕੱਲੀ, ਅਤੇ ਉਹਦੇ ਚੱਕ ਕੇ ਲੈ ਜਾਂਦੇ ਨੇ। ਜਿਹੜਾ ਕੋਈ ਤਖੜਾ ਅਮੀਰ ਮਰ ਗਿਆ ਉਹਦਾ ਫਿਰ ਉਹਦੀ ਸੀੜੀ ਦੇ ਆਲੇ ਦੁਆਲੇ ਬੜੇ ਕੀਮਤੀ ਦਸ਼ਾਲੇ ਲਾ ਕੇ, ਉੱਤੇ ਝੰਡੀਆਂ ਲਾ ਕੇ, ਪੂਰੀ ਡੈਕੋਰੇਸ਼ਨ ਕਰਕੇ, ਮੂਹਰੇ ਸੰਖ ਵੱਜਦੇ ਜਾਂਦੇ, ਘੰਟੀਆਂ ਵਜਾਉਂਦੇ ਜਾਂਦੇ, ਅਤੇ ਪੈਸੇ ਸੁੱਟਦੇ ਉੱਤੋਂ ਦੀ ਕਈ ਮੂਰਖ ਚੋਰੀ ਕਰਨ ਲੱਗ ਜਾਂਦੇ ਨੇ। ਸਾਰੀ ਉਮਰ ਪਾਪ ਕਰਿਆ ਹੈ, ਆ ਤੁਹਾਡੀਆਂ ਲਾਤੀਆਂ ਝੰਡੀਆਂ ਜਾਂ ਡੈਕੋਰੇਸ਼ਨ ਕਰਤੀ, ਉਹਦੀ ਰੂਹ ਨੂੰ ਤਾਂ ਪੁੱਛ ਕੇ ਦੇਖੋ ਵੀ ਜਮਾਂ ਦੀ ਡੰਡ ਦੜੀਆ ਕਿਵੇਂ ਉਹਦੀ ਲਹਿ ਰਹੀ ਹੈ। ਉਹ ਤਾਂ ਉੱਥੇ ਧੂੜ ਕਈ ਸੁਲਝੀ ਆ, ਤੁਸੀਂ ਬਵਾਨ ਲੈ ਕੇ ਜਾ ਰਹੇ ਹੋ। ਉਹ ਬਵਾਨ ਪਈ ਝੂਠਾ ਹੀ ਹੈ, ਅਸਲ ਸਹੀ ਬਵਾਨ ਜਿਹੜਾ ਉਹ ਆਉਂਦਾ ਉਹਨਾਂ ਕਾਨੀ ਵਾਲਿਆਂ ਦੇ ਲਈ। ਚਲੋ ਬਵਾਨ ਲੈ ਗਏ ਸੀ, ਹੁਣ ਉਸ ਨੂੰ ਅਹਲਿਆ ਨੂੰ ਸੱਚੀ ਵੀ ਸੀ ਨਾ ਇੱਕ ਪੱਖੋਂ, ਤੁਸੀਂ ਸੱਚ ਦੀ ਗੱਲ ਕੀਤੀ ਸੀ ਨਾ, ਸੱਚ ਦਾ ਹੁਣ ਨਿਤਾਰਾ ਹੋ ਗਿਆ। ਚਲੋ ਅੱਗੇ
ਭਗਤ ਵਛਲ ਪਲਿਆਈ ਹੈ,
ਪਲਿਆਈ ਹੋ
ਪਲਿਆਈ ਹੋ
ਪਲਿਆਈ ਨਾਲ ਹੀ ਨਾ ਸਰਨਾ ਅਹ ਵੀ ਹੋਊਗਾ ਨਾਲ, ਹੈਗਾ ਕਿ ਨਹੀਂ?
ਹਾਂਜੀ,
ਲਾ ਦਿਓ ਫਿਰ ਭਲਿਆਈ ਕਰੋ ਤੁਸੀਂ ਵੀ। ਬਸ ਰੁਕ ਕੇ ਭਗਤ
ਪਲਿਆਈ ਹੋ
ਪਲਿਆਈ ਹੋ
ਪਲਿਆਈ ਹੋ
ਸਾਰੇ ਪੜੋ ਪਿਆਰੇ ਹੋ।
ਭਗਤ ਵਛਲ ਪਲਿਆਈ ਹੋ ਪਤਤ ਉਧਾਰਨ ਪਾਪ ਕਮਾਉਣਾ।
ਠੀਕ ਹੈ, ਬ੍ਰੇਕ ਲਾ ਲਾ ਕੇ ਚੱਲਦਾ ਪੰਥ। ਭਗਤ ਵਛਲ ਪਲਿਆਈ ਹੋ
ਭਗਤ ਵਛਲ ਪਲਿਆਈ ਹੋ
ਪਲਿਆਈ ਹੋ
ਪਲਿਆਈ ਹੋ
ਪਤਤ ਉਧਾਰਨ ਪਾਪ ਕਮਾਉਣਾ
ਪਤਤ ਉਧਾਰਨ ਪਾਪ ਕਮਾਉਣਾ।
ਹੁਣ ਇਹ ਭਗਤ ਵਛਲ ਦਾ ਨਾਂ ਕਿਉਂ ਪਿਆ ਵੀ? ਆਪਣੇ ਜਿਹੜਾ ਵੀ ਕੋਈ ਭਗਤੀ ਕਰਦਾ ਹੈ, ਭਲੀ ਭਗਤੀ ਕਰਦਾ, ਤਾਂ ਉਹਦਾ ਨਾਂ ਪੈ ਗਿਆ ਭਗਤ ਵਛਲ। ਦੋ ਨਾਂ ਨੇ ਪਰਮੇਸ਼ੁਰ ਦੇ ਇੱਥੇ ਆਏ, ਇੱਕ ਭਗਤ ਵਛਲ, ਇੱਕ ਪਤਤ ਉਧਾਰਨ। ਇਹ ਦੋ ਪਰਮੇਸ਼ੁਰ ਦੇ ਨਾਂ ਇੱਥੇ ਦੱਸ ਰਹੇ ਨੇ। ਪਤਤ ਉਧਾਰਨ ਕਦੋਂ ਪੈਂਦਾ ਨਾਂ? ਜਦੋਂ ਕੋਈ ਪਾਪੀ ਪਾਪ ਕਰਦਾ ਹੈ ਅਤੇ ਪਾਪੀ ਨੂੰ ਬਖਸ਼ਣ ਦਿੰਦਾ ਵਾਹਿਗੁਰੂ, ਉਹਦਾ ਨਾਂ ਪੈ ਜਾਂਦਾ ਪਤਤ ਪਾਵਨ, ਪਤਤ ਉਧਾਰਨ ਕਹਿ ਲਓ, ਪਤਤ ਪਾਵਨ ਕਹਿ ਲਓ। ਅਤੇ ਦੂਜਾ ਨਾਂ ਹੈ ਭਗਤ ਵਛਲ, ਜਦੋਂ ਕੋਈ ਭਾਈ ਮਾੜੇ ਕਰਮਾਂ ਨੂੰ ਛੱਡ ਕੇ ਭਗਤੀ ਵਿੱਚ ਲੱਗਦਾ ਹੈ, ਆਪਣੇ ਭਗਤ ਨਾਲ ਪਿਆਰ ਕਰਦਾ ਹੈ, ਅਤੇ ਨਾਂ ਪੈ ਗਿਆ ਭਗਤ ਵਛਲ। ਵਛਲ ਨਾਮ ਦਾ ਪਿਆਰ ਦਾ, ਜੋ ਆਪਣੇ ਪਿਆਰਿਆਂ ਨੂੰ ਭਗਤਾਂ ਨੂੰ ਪਿਆਰ ਕਰੇ। ਇਉਂ ਵਾਹਿਗੁਰੂ ਭਲਾਈ ਕਰਨ ਤੋਂ ਭਾਈ ਦਾ ਨਾਂ ਪੈ ਗਿਆ ਭਗਤ ਵਛਲ ਕਹਾਉਂਦਾ ਹੈ। ਅਤੇ ਪਤ ਉਧਾਰਨ ਨਾਂ ਪੈ ਗਿਆ, ਪਾਪੀਆਂ ਜਿਹੜੇ ਪਾਪ ਕਰਦੇ ਨੇ ਉਹਨਾਂ ਨੂੰ ਵੀ ਬਖਸ਼ ਦਿੰਦਾ ਪਾਪੀਆਂ ਨੂੰ। ਕੱਲ੍ਹ ਆਪਾਂ ਨੇ ਕਥਾ 'ਚ ਪੜਿਆ ਨਹੀਂ ਪਾਪੀ ਕਿੱਡਾ ਵੱਡਾ ਅਜਾਮਲ ਸੀ, ਗਣਕਾਂ ਕਿੱਡੀ ਪਾਪਣ ਨੇ। ਸੋ ਉਹ ਵੱਡੇ ਵੱਡੇ ਪਾਪ ਕਰਮੀਆਂ ਨੂੰ ਬਖਸ਼ਣ ਕਰਕੇ ਨਾਂ ਪੈ ਗਿਆ ਪਤਤ ਪਾਵਨ। ਭਗਤ ਰਵਿਦਾਸ ਜੀ ਇਸ ਗੱਲ ਨੂੰ ਆਪਣੀ ਬਾਣੀ 'ਚ ਕਹਿ ਰਹੇ ਨੇ। ਰਵਿਦਾਸ ਭਗਤ ਜੀ ਕੀ ਕਹਿੰਦੇ ਨੇ? ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ। ਹੇ ਅਨੰਤ ਵਾਹਿਗੁਰੂ, ਜੇ ਅਸੀਂ ਪਾਪ ਨਾ ਕਰਦੇ ਹੁੰਦੇ ਪਤਤ ਪਾਵਨ ਨਾਮ ਕੈਸੇ ਹੁੰਦਾ? ਤੇਰਾ ਨਾਮ ਨਹੀਂ ਸੀ ਪੈਣਾ, ਜੇ ਅਸੀਂ ਪਾਪ ਕਰਦੇ ਹਾਂ ਤਾਂ ਤੇਰਾ ਨਾਂ ਪਤਤ ਪਾਵਨ ਪਿਆ। ਜੇ ਅਸੀਂ ਪਾਪ ਨਾ ਕਰਦੇ ਤੈਨੂੰ ਪਤਤ ਪਾਵਨ ਕਿਸੇ ਨੇ ਨਹੀਂ ਸੀ ਕਹਿਣਾ, ਸਾਡੇ ਪਾਪ ਕਰਦਿਆਂ ਕਰਕੇ ਹੀ ਤੇਰਾ ਨਾਂ ਪਤਤ ਪਾਵਨ ਪਿਆ। ਉਹੀ ਪਾਪ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ।
ਗੁਣ ਨੋ ਗੁਣ ਸਭ ਕੋ ਕਰੈ,
ਹਾਂਜੀ,
ਔਗਣ ਕੀਤੇ ਗੁਣ ਤੇ ਜਾਣਾ।
ਬਈ ਗੁਣ ਵਾਲੇ ਨਾਲ ਤਾਂ ਗੁਣ ਹਰ ਕੋਈ ਕਰਦਾ, ਜੇ ਕੋਈ ਗੁਣੀ ਬੰਦਾ ਹੈ ਜਾਂ ਕਿਸੇ ਨੇ ਚੰਗਾ ਕਰਮ ਕੀਤਾ ਹੈ ਉਹਦੇ ਨਾਲ ਤਾਂ ਚੰਗੇ ਕਰਮ ਨਾਲ ਤਾਂ ਹੋਰ ਮਗਨ ਵਾਹਵਾ ਵਾਲੇ ਹੋ ਜਾਂਦੇ ਨੇ, ਸਾਬਾ ਸਾਬਸ ਹੋ ਜਾਂਦੀ ਆ। ਪਰ ਪਾਪੀ ਨੂੰ, ਚੋਰ ਨੂੰ, ਠੱਗ ਨੂੰ ਤਾਂ ਨਹੀਂ ਕੋਈ, ਜਿਹੜਾ ਉਗਣ ਵਾਲੇ ਨੂੰ ਤਾਂ ਨਹੀਂ ਕੋਈ ਕਹਿੰਦਾ ਵਾਹ 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 ਕਰਕੇ। ਪਰ ਪਰਮੇਸ਼ੁਰ ਜਿਹੜਾ ਭਾਈ ਜਾਂ ਸਤਿਗੁਰੂ ਜਿਹੜੇ ਨੇ, ਗੁਣ ਨੋ ਗੁਣ ਸਭ ਕੋ ਕਰੈ, ਗੁਣ ਵਾਲੇ ਤਾਂ ਗੁਣ ਹਰ ਕੋਈ ਕਹਿ ਦਿੰਦਾ, ਉਹਦੀ ਪ੍ਰਸ਼ੰਸਾ ਕਰ ਹੀ ਦਿੰਦੇ ਨੇ, ਔਗਣਾਂ ਦੀ ਨਾ ਨਹੀਂ ਕੋਈ ਕਰਦਾ। ਪਰ ਔਗਣ ਕੀਤੇ ਗੁਣ ਤੇ ਸਜਾਣਾ,
ਗੁਣ ਤੇ ਸਜਾਣਾ,
ਹਾਂ, ਇੱਕ ਰੱਬ ਦਾ ਜਿਹੜਾ ਇਹ ਭਾਈ ਪਰਉਪਕਾਰ ਹੈ ਕਿ ਔਗਣ ਹਾਰਿਆਂ ਨੂੰ ਵੀ ਭਾਈ ਗੁਣ ਕਰ ਦਿੰਦਾ, ਬਖਸ਼ ਦਿੰਦਾ।
ਅਵਗਤ ਗਤ ਕਿਆ ਆਖ ਵਖਾਣਾ,
ਇਹਦੇ ਵਿੱਚ ਹੀ ਭਾਈ ਗੁਰਦਾਸ ਜੀ ਇੱਕ ਵਾਰ ਅੱਗੇ ਆਵੇਗੀ, ਉਹ 'ਚ ਉਦਾਂ ਦੱਸ ਰਹੇ ਨੇ ਵੀ ਕਿਵੇਂ ਔਗਣ ਹਾਰਿਆਂ ਨੂੰ ਬਖਸ਼ਦਾ। ਹਉਂ ਪਰਾਧੀ ਗੁਣਾਂਗਾਰ ਹਉਂ ਬੇਮੁਖ ਮੰਦਾ, ਚੋਰ ਜਾਰ ਜੋ ਆਰ ਹਉਂ ਪਰ ਕਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋ ਠਗ ਦੇਸ਼ ਠਗੰਦਾ, ਕਾਮ ਕੁਲ ਮਤ ਲੋਹ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਕਾਤੀ ਕਿਰਤ ਘਣ ਮੈਂ ਕੋ ਨਾ ਰਖੰਦਾ। ਅੱਗੇ ਫਿਰ ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸ਼ਣ ਦਾ, ਇੰਨੇ ਪਾਪ ਕਰਮ ਵਾਲਿਆਂ ਮਾਰਚੇ ਪਾਸਾ ਬਖਸ਼ਣ ਵਾਲਾ ਤੂੰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਜੇਤੇ ਔਗੁਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਪ ਹੋ, ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ ਪਰਮਤ ਨਾਨਕ ਹੁਕ ਪਛਾਣੈ, ਸੁਖ ਹੋਵੇ ਦਿਨ ਰਾਤ। ਇਉਂ ਬਖਸ਼ ਦਿੰਦਾ ਭਾਈ।
ਅਵਗਤ ਗਤ ਕਿਆ ਆਖ ਵਖਾਣਾ,
ਅਵਗਤ ਗਤ,
ਅਵਗਤ ਗਤ,
ਅੱਗੇ ਅਗਾਧ ਬੋਧ ਤਾਂ ਨਹੀਂ ਕਿਸੇ ਕੋਲ,
ਨਹੀਂ
ਇੱਥੇ ਹੀ ਆ ਨਾ,
ਹਾਂ,
ਅਵਗਤ ਗਤ,
ਅਵਗਤ ਗਤ,
ਅਵਗਤ ਦੇ ਅਰਥ ਨੇ ਗਤ ਹੁੰਦੀ ਆ ਪ੍ਰਾਪਤੀ, ਅਵ ਮੈਨੇ ਕਠਿਨ, ਜਿਹਦੀ ਪ੍ਰਾਪਤੀ ਕਠਿਨ ਖੋਵੇ ਉਹ ਕੌਣ ਹੈ? ਪਰਮੇਸ਼ੁਰ। ਐਸਾ ਜਿਹੜਾ ਪਰਮੇਸ਼ੁਰ ਆ ਉਹਦੀ ਜਿਹੜੀ ਗਤੀ ਦੀ ਪ੍ਰਾਪਤੀ ਆ ਨਾ ਬਾਈ, ਬੜੀ ਅਗਾਧ ਬੋਧ ਹੈ। ਕਿਆ ਆਖ ਵਿਖਾਉਣਾ, ਕਥਨ ਨਹੀਂ ਹੋ ਸਕਦੀ। ਬਚਨਾਂ ਦੇ ਬੋਲਾਂ ਦੇ ਅਧੀਨ ਨਹੀਂ ਉਹ ਹੈ, ਬਚਨਾਂ ਕਰਕੇ ਕਥਾਂ ਕਰਕੇ ਬਖਿਆਲ ਨਹੀਂ ਉਹਦਾ ਹੋ ਸਕਦਾ। ਪਰ ਦੋ ਦੇ ਵੱਡੇ ਗੁਣ ਨੇ, ਭਗਤ ਵਸ਼ਲ ਪਤਤ ਪਾਵਨ। ਚਲੋ,
ਵਾਟਾ ਮਾਨ ਸਮਰਦਾ ਬੈਠਾ ਬਾਲਮੀਕ ਵਟਵਾੜਾ।
ਵਾਹਿਗੁਰੂ, ਕਿੰਨਾ ਠੀਕ ਪੜਿਆ ਛੋਟੀ ਨੇ। ਪੜ੍ਹੋ ਤੁਸੀਂ ਵੀ ਉਦਾਂ ਹੀ ਉਸ ਟਿਊਨ 'ਚ ਪੜ੍ਹਿਓ।
ਵਾਟਾ ਮਾਨ ਸਮਰਦਾ ਬੈਠਾ ਬਾਲਮੀਕ ਵਟਵਾੜਾ।
ਹੁਣ ਪਤਤ ਪਾਪੀ ਲੋਕਾਂ ਦੀ, ਪਹਿਲਾਂ ਭਗਤਾਂ ਦੀ ਕਥਾ ਰਹੀ ਸੀ ਨਾ, ਹੁਣ ਪਾਪੀਆਂ ਤੋਂ ਭਗਤ ਕਿਵੇਂ ਬਣਦੇ ਆਏ ਨੇ? ਪਾਪੀਆਂ ਦਾ ਪਹਿਲਾਂ, ਹੁਣ ਤੱਕ ਆਪਾਂ ਭਗਤੀ ਕਰਨ ਵਾਲਿਆਂ ਦੀ ਆਏ ਨਾ ਪਿਛਲੀਆਂ ਪੌੜੀਆਂ 'ਚ, ਅਤੇ ਹੁਣ ਜਿਹੜੇ ਨੇ ਜਿਵੇਂ ਅਹਿਲਿਆ ਹੋ ਗਿਆ, ਇੰਦਰ ਹੋ ਗਏ, ਆ ਸਾਰੇ ਹੁਣ ਇਵੇਂ ਬਾਲਮੀਕ ਵੀ, ਉਹਦਾ ਕੀ ਕਰਮ ਸੀ? ਬਟਵਾੜਾ। ਬਟਵਾੜਾ ਹੁੰਦਾ ਜਿਹੜਾ ਬਾਟ ਨਾਮ ਰਸਤੇ ਦਾ, ਜਿਹੜਾ ਰਾਹ 'ਚ ਬੈਠ ਕੇ ਲੋਕਾਂ ਨੂੰ ਲੁੱਟੇ ਨਾ, ਮਾਰ ਵੀ ਦਿੰਦੇ, ਪਹਿਲਾਂ ਲੁੱਟ ਲੈਣਾ ਬਾਅਦ 'ਚ ਮਾਰ ਦੇਣਾ, ਉਹਨੂੰ ਬਟਵਾੜਾ ਕਹਿੰਦੇ ਨੇ। ਉਹ ਜਿਹੜਾ ਬਾਲਮੀਕ ਹੈ, ਦੋ ਬਾਲਮੀਕ ਹੋਏ ਨੇ, ਇੱਕ ਤੇ ਰਿਸ਼ੀ ਹੋਇਆ ਪਹਿਲਾਂ ਤੋਂ, ਇੱਕ ਜਿਹੜਾ ਅੱਜ ਬਾਲਮੀਕ ਨੀਵੀਂ ਜਾਤ ਦਾ ਸੀ, ਅਤੇ ਕੰਮ ਕੀ ਸੀ? ਰਾਹ ਮਾਰ ਸੀ, ਲੋਕਾਂ ਦੇ ਲੁੱਟ ਖਸੋਆਂ ਕਰਨੀਆਂ ਅਤੇ ਬਾਅਦ 'ਚ ਮਾਰੀ ਜਾਣਾ। ਅੱਜ ਇੱਕ ਪੂਰਨ ਸਾਧੂ ਆ ਗਏ, ਆਪਣੇ ਕਰਮ ਮੁਤਾਬਕ ਉਹੀ ਕੰਮ ਕੀਤਾ, ਮਾਰਨ ਲਈ ਤਿਆਰੀ ਕਰ ਲਈ, ਤਿਆਰ ਹੋ ਮਾਰਨ ਲਈ ਸਾਧੋ, ਮੈਂ ਬਾਲਮੀਕ ਨਾਂ ਦਾ ਬਟਵਾਰਾ ਵਾਂ, ਪਤਾ ਹੋ ਤੁਹਾਨੂੰ ਮੇਰੇ ਨਾਮ ਬਾਰੇ। ਅਤੇ ਇਹ ਨਹੀਂ ਨਾ ਪਤਾ ਵੀ ਅੱਜ ਪੂਰਨ ਸਾਧੂ ਦੇ ਨਾਲ ਮੇਰੀ ਟੱਕਰ ਪੈ ਗਈ ਆ, ਅਤੇ ਕਹਿਣ ਲੱਗੇ ਹੈ ਜੋ ਕੁਛ ਉਤਾਰ ਦਿਓ। ਕਹਿੰਦਾ ਵੀ ਠੀਕ ਆ, ਲਾ ਦਿੰਦੇ ਹਾਂ, ਸਾਰਾ ਕੁਝ ਦੇ ਦਿੰਦੇ ਹਾਂ, ਪਰ ਗੱਲ ਇਹ ਵਾ, ਇਹ ਜਿਹੜਾ ਤੂੰ ਕਰਮ ਕਰਦਾ ਹੈ ਕਿਹਨਾਂ ਲਈ ਕਰਦਾ ਹੈ? ਜਦੋਂ ਇਹ ਸਵਾਲ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਸੀ ਉਹਨੂੰ, ਅੱਜ ਇੱਕ ਸਵਾਲ ਇਸ ਬਟਵਾਰੇ ਲਈ ਇੱਕ ਨਵਾਂ ਸਵਾਲ ਹੈ, ਉੱਥੋਂ ਥੋੜ੍ਹੀ ਦਿਮਾਗ ਜਿਹਦਾ ਥੋੜ੍ਹਾ ਜਿਹਾ ਠਿਕਾਣੇ ਹੋਇਆ, ਬਹੁਤਾ ਨਹੀਂ। ਆਪਣੇ ਕਰਮ ਦੀ ਜਿਹੜੀ ਸੀ ਪਰਿਚਾ ਕਰਾਇਆ, ਕਰਮ ਹੋਰ ਮੇਰਾ ਕੀ ਆ ਜਿਹੜਾ ਤੁਹਾਡੇ ਨਾਲ ਕਰਨ ਲੱਗਾ, ਜੋ ਹੁਣ ਤੁਹਾਨੂੰ ਵੀ ਕਿਸੇ ਦੇ ਵਿੱਚ ਮਾਰ ਸੁੱਟਣਾ ਹੈ, ਜੋ ਤੁਹਾਡੇ ਕੋਲ ਹੈਗਾ ਮੈਂ ਲੈ ਲੈਣਾ, ਇਹੀ ਤਾਂ ਮੇਰਾ ਕਰਮ ਹੈ, ਆਪਣੇ ਕਰਮ ਦਾ ਪ੍ਰਚੀਚਾ ਦਿੱਤਾ। ਇਸ ਤੋਂ ਬਾਅਦ ਕਹਿਣ ਲੱਗੇ ਕਿਹਨਾਂ ਲਈ ਕਰਦਾ ਕਰਮ? ਕਹਿਣ ਲੱਗਿਆ ਮੇਰੀ ਰੋਜ਼ੀ ਜਿਹੜੀ ਹੈ, ਮੇਰੇ ਪਰਿਵਾਰ ਪਲਦਾ ਹੀ ਇਸ ਕੰਮ ਨਾਲ ਹੈ, ਹੁਣ ਮੈਂ ਹੁਣ ਤੱਕ ਆਪਣੇ ਕੁਟੁੰਬ ਨੂੰ ਮੈਂ ਇਸ ਕਰਮ ਨਾਲ ਹੀ ਪਾਲਿਆ, ਅਤੇ ਪਾਲਣ ਦਾ ਅਗਲੇ ਮੇਰਾ ਤਹੀਆ ਕੀਤਾ ਹੋਇਆ, ਪਾਲਦੇ ਰਹਿਣਾ। ਸਾਧੂ ਕਹਿਣ ਲੱਗਾ ਅੱਛਾ ਐਂ ਕਰ, ਤੂੰ ਜਾ ਉਹਨਾਂ ਜਿਨ੍ਹਾਂ ਲਈ ਇਹ ਕਰਮ ਕਰਦਾ ਹੈ ਉਹਨਾਂ ਸਾਰੇ ਪਰਿਵਾਰ ਨੂੰ ਪੁੱਛ, ਅਕਸਰ ਮਰਨਾ ਤਾਂ ਹੈ ਨਾ, ਅਸੀਂ ਤਾਂ ਹੁਣ ਤਾਂ ਸਾਨੂੰ ਮਾਰ ਹੀ ਦੇਣਾ, ਅਕਸਰ ਮਰਨਾ ਬਾਈ ਤੂੰ ਵੀ ਹੈ, ਜਦੋਂ ਤੂੰ ਮਰਨਾ ਉਦੋਂ ਉਹ ਮਰਨ ਵੇਲੇ ਤੇਰੀ ਕੋਈ ਰੱਖਿਆ ਕਰਨ ਲਈ ਸਹਾਇਕ ਹੋਵੇਗਾ? ਇਹ ਪੁੱਛ। ਇਸ ਦਲੀਲ ਨੂੰ, ਇਸ ਦਲੀਲ ਨੇ ਉਸ ਬਟਵਾਰੇ ਅੰਦਰ ਕੁਝ ਕਰ ਕੀਤਾ, ਸਹਿਮਤੀ ਪ੍ਰਗਟਾਈ ਜਾਣ ਲਈ। ਪਹਿਲਾਂ ਤਾਂ ਕਹਿਣ ਲੱਗਾ ਮੈਨੂੰ ਲੱਗਦਾ ਤੁਹਾਡੀ ਨੀਤੀ ਆ, ਪਹਿਲਾਂ ਨਹੀਂ ਮੰਨਿਆ, ਕਹਿਣ ਲੱਗਾ ਨੀਤੀ ਹੈ ਕਿ ਤੁਸੀਂ ਮੈਨੂੰ ਘਰ ਨੂੰ ਭੇਜਦਾ ਅਤੇ ਮਗਰ ਤੁਸੀਂ ਭੱਜ ਜਾਣਾ, ਇਸ ਨੀਤੀ ਨਾਲ ਮੈਨੂੰ ਘਰ ਭੇਜ ਦਿਓ। ਇਹ ਵੀ ਗੱਲ ਨਾਲ ਸਾਂਝੀ ਕੀਤੀ। ਉਹ ਕਹਿਣ ਲੱਗੇ ਇਹ ਜੇ ਇਹ ਗੱਲ ਹੈ ਸਾਨੂੰ ਦਰਖਤ ਨਾਲ ਬੰਨ ਜਾ, ਇੱਥੇ ਆ ਕੇ ਖੋਲ ਲਈ, ਝਿਜਕਿਆ ਨਹੀਂ, ਇਹੀ ਗੱਲ ਕੀਤੀ, ਬੰਨ ਛੱਡਿਆ, ਘਰ ਆਇਆ। ਘਰ ਆ ਕੇ ਸਭ ਤੋਂ ਪਹਿਲਾਂ ਮਾਂ ਨੂੰ ਕਿਹਾ, ਮਾਂ ਅੱਜ ਜੋ ਮਾਲ ਲੈ ਕੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ, ਮਾਲ ਵੀ ਲੈ ਕੇ ਆਊਂ, ਅੱਗੇ ਲੈ ਕੇ ਆਉਂਦਾ ਰਿਹਾ, ਅੱਜ ਮੇਰੀਆਂ ਗੱਲਾਂ ਦਾ ਕੋਈ ਸਵਾਲ ਮੈਨੂੰ ਕਿਸੇ ਵੱਲੋਂ ਹੋਏ ਨੇ, ਉਹਨਾਂ ਸਵਾਲਾਂ ਦਾ ਤੁਰ ਮੈਂ ਤੁਹਾਤੋਂ ਲੈਣਾ ਚਾਹੁੰਦਾ। ਕੀ ਸਵਾਲ ਆ ਤੇਰਾ? ਕਹਿਣ ਲੱਗਾ ਸਵਾਲ ਹੈ ਵੀ ਜਿਸ ਕਰਮ ਲਈ ਮੈਂ ਤੁਹਾਨੂੰ ਸਾਰਾ ਕੁਛ ਲਿਆ ਕੇ ਖਵਾਉਣਾ ਪਿਆਉਣਾ, ਜਦੋਂ ਮੈਂ ਮਰਿਆ ਸਹਾਇਤਾ ਤੁਹਾਡੇ ਵੱਲੋਂ ਕੀ ਹੋਵੇਗੀ, ਕੀ ਯੋਗਦਾਨ ਹੋਵੇਗਾ? ਮਾਤਾ ਦਾ ਉੱਤਰ ਸੀ, ਮੇਰਾ ਫਰਜ਼ ਸੀ ਤੈਨੂੰ ਜਨਮ ਦੇ ਦੇਣਾ, ਪਾਲ ਦੇਣਾ, ਹੁਣ ਕਰਮ ਤੇਰਾ ਆਪਣਾ, ਹੁਣ ਤੂੰ ਚਾਹੇ ਚੋਰੀ ਕਰਕੇ ਮਾਰ ਕੇ ਕਿਸੇ ਨੂੰ ਲਿਆ ਕੇ ਖਵਾ ਪਿਆ, ਇਹਦਾ ਕਰਮ ਤੇਰਾ ਆਪਦਾ ਹੀ ਆ, ਅਤੇ ਕੁਛ ਚੱਲਾ ਹੋਇਆ। ਫਿਰ ਉਦੋਂ ਬਾਅਦ ਘਰਵਾਲੀ ਨੂੰ, ਲੈ ਭਗਵਾਨ ਨੇ ਦੇਖ ਲਿਆ ਹੁਣ ਤੱਕ ਤੈਨੂੰ ਕਿੰਨਾ ਸਾਜੋ ਸਮਾਨ ਲਿਆ ਕੇ ਦਿੱਤਾ ਹੈ, ਅਤੇ ਪਰ ਹੁਣ ਮਾਂ ਨੇ ਜੋ ਉੱਤਰ ਦਿੱਤਾ ਤੇਰਾ ਕੀ ਉਹਦੇ ਵਿੱਚ ਜਿਹੜਾ ਹੈ ਜਵਾਬ ਹੈ, ਤੂੰ ਦੱਸ ਬਾਈ। ਆਖਣ ਲੱਗੀ उस लहजे विच जो मां ने उत्तर दिता है मैं भी उस जड़ी है रूप विच तैनू कहनी आ मैं तेरे लड़ लाई हाँ मेरे माँ प्यो ने। हुण तेरा यह फर्ज है जिवें हुण सानू पालन पोषण तेरा फर्ज जिवें जिस ढंग नाल तैं करना उहदा तेरा आपदा कर्म है। पर जिहड़ी गल तूं कहिंदा मरन वेले सहायक होण वाले उह ऐसा नहीं हो सकदा उह साडे कोल कोई ताकत नहीं। पुत्रां नूं पुछिआ सारे परिवार वल्लों जदों इदां दे कोले जवाब मिले ने आखण लगा मूर्ख मेरे जिहड़ा कौण होऊगा उह मैं पाप कर करके इहनां नूं खवाउणा ते सारे जिहड़े ने जिन्ना कोड़मां सारे हथ खड़े कर गए ने ते फिर मेरा की गड्डा खड़ा इस कम लई ਆਪਾਂ ਆਪਣੀ ਕਿਰਤ ਕੋਈ ਕਰਿਤ ਕਰੇ ਮੈਂ ਆਪਣੀ ਕਰਾਂ ਚਲੋ ਚੱਲਦੇ ਹਾਂ ਸਾਧੂਆਂ ਕੋਲ ਅੱਜ ਬਦਲਾਅ ਹੋਊਗਾ ਕੋਈ। ਸਾਧੂ ਨੂੰ ਕਹਿਣ ਲੱਗਾ ਜੀ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਸਾਰੇ ਮੁੱਕਰ ਬੈਠੇ ਨੇ ਹੁਣ ਤੁਸੀਂ ਦੱਸੋ। ਸਾਧੂ ਕਹਿੰਦੇ ਤੂੰ ਦੱਸ ਬਈ ਫਿਰ ਕੀ ਕਰਨਾ ਕੀ ਇਹੀ ਕਰਤੱਵਿਆ ਕਰਨੀ ਹੈ ਜਿਹੜੇ ਜਵਾਬ ਹੀ ਦੇ ਬੈਠੇ ਨੇ ਅਤੇ ਫਿਰ ਮਹਾਰਾਜ ਉਹ ਅੰਤ ਵੇਲੇ ਦਾ ਜਿਹੜਾ ਫਿਰ ਸਹਾਇਕ ਬਣਨ ਵਾਲਾ ਸਾਧਨ ਕੀ ਆ। ਉਹਨਾਂ ਨੇ ਦੇਖਿਆ ਵੀ ਹੈ ਤਾਂ ਨੀਚ ਜਾਤੀ ਦਾ ਮਜ਼ਬੀ ਜਾਤ ਸੀ ਚੂੜਾ ਸੀ ਇਹਨੂੰ ਹੁਣ ਗੁਰਮੰਤਰ ਤਾਂ ਦੇ ਨਹੀਂ ਸਕਦੇ ਪਰ ਕਲਿਆਣ ਕਰਨੀ ਉਹ ਸਰਨ 'ਚ ਆ ਗਿਆ ਇਹਨੂੰ ਤਾਰਨਾ ਵੀ ਉਹ ਸਰਨ 'ਚ ਆਇਆ ਨਾ ਅਤੇ ਉਦੋਂ ਵੇਦ ਦਾ ਮੰਤਰ ਕੀ ਸੀ ਰਾਮ ਦੋ ਹੀ ਅੱਖਰ ਸੀ ਨਾ ਰਾਜੇ ਨੂੰ ਕਹਿੰਦਾ ਮਮਾ ਰਾਮ ਉਹ ਰਾਮ ਦੀ ਬਜਾਏ ਕਹਿੰਦੀ ਚਲੋ ਇਹਨੂੰ ਕਲਿਆਣ ਇਹ ਕਰਨੀ ਹੈ ਮਮਾ ਮੂਹਰੇ ਲਾ ਦਿਓ ਰਾਜੇ ਨੂੰ ਕਹਿੰਦਾ ਪਿੱਛੇ ਲਾ ਦਿਓ ਰਾਮ ਦੀ ਬਜਾਏ ਮਰਾ ਕਹਿਤਾ ਅੱਖਰ ਤਾਂ ਉਹੀ ਰੱਖੇ ਨਾ ਅੱਖਰਾਂ ਦਾ ਬੜਾ ਬਦਲਾਅ ਹੀ ਕੀਤਾ ਹੈ ਵੀ ਜਦ ਜਪੂਗਾ ਆਪੇ ਬਦਲ ਕੇ ਜਿਹੜਾ ਹੈ ਸੈੱਟ ਹੋ ਜਾਣਾ ਕੰਮ। ਕਹਿੰਦੇ ਲੈ ਵੀ ਮਰਾ ਮਰਾ ਕਰੀ ਜਾਇਆ ਕਰੀ ਮਰਾ 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 ਕਰਦੇ ਰਾਮ ਰਾਮ ਹੋ ਗਿਆ ਮਰਾ 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 ਹੋ ਗਿਆ ਨਾ ਜੇ ਛੇਤੀ ਕਰਦੇ ਆਪਾਂ ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਕਦੇ ਰੂ ਰੂਏ ਕਰੀ ਜਾਂਦੇ ਹੁੰਦੇ ਹੋ ਇਉਂ ਉਹ ਤੇਜ਼ੀ 'ਚ ਐਸਾ ਕੰਮ ਹੋ ਜਾਂਦਾ ਵਾ ਉਹ ਮਰਾ ਮਰਾ ਦੀ ਵਜ੍ਹਾ ਰਾਮ ਰਾਮ ਹੋ ਹੀ ਗਿਆ ਬੜਾ ਦਿਲ ਹੋ ਕੇ ਬੈਠਾ ਹੈ ਦਿਲ ਇੰਨਾ ਹੋਇਆ ਸਾਧ ਸਿੰਘ ਜੀ ਬਿਰਮੀ ਚੜ੍ਹ ਗਈ ਉੱਤੇ ਵਾਲਮੀਕ ਤੋਂ ਭਾਵ ਹੀ ਹੈ ਵੀ ਜਿਹਦੇ ਬਿਰਮੀ 'ਚੋਂ ਜਿਹੜਾ ਨਿਕਲਿਆ ਹੋਵੇ ਉਹ ਵਾਲਮੀਕ ਤਾਂ ਪਿਆ ਸਿਉਂਕ ਚੜ੍ਹ ਗਈ ਬਿਰਮੀ ਚੜ੍ਹ ਗਈ ਇੰਨੀ ਤਪੱਸਿਆ ਕਰ ਰਿਹਾ ਉਹ ਕਿਤੇ ਉਹੀ ਸਾਧੂ ਮਹਾਤਮਾ ਕੇ ਜਾ ਕੇ ਦੇਖੀਏ ਤਾਂ ਸਹੀ ਕੁਛ ਬਣਿਆ ਕਿ ਨਹੀਂ ਆਏ ਵੇਖਿਆ ਤੇ ਇਤਨਾ ਦ੍ਰਿੜ ਹੋ ਚੁੱਕਾ ਹੈ ਅਤੇ ਸ਼ਬਦ ਵੀ ਰਾਮ ਦਾ ਬਦਲ ਚੁੱਕਾ ਹੈ ਬਸ ਉਸੇ ਵੇਲੇ ਫਿਰ ਬਖਸ਼ਾਂ ਕਰ ਦਿੱਤੀਆਂ ਕਲਿਆਣ ਕੀਤੀ ਆ ਪਾਪ ਕਰਮ ਨਿਵਰਤ ਹੋਏ ਨੇ ਅਤੇ ਨਾਲ ਜਿਹੜਾ ਸੀ ਗਿਆਨ ਕਰਾਇਆ ਗਿਆਨ ਇੰਨਾ ਹੋ ਗਿਆ 10,000 ਵਰ੍ਹਾ ਪਹਿਲਾਂ ਰਾਮਾਇਣ ਲਿਖ ਦਿੱਤੀ 10,000 ਸਾਲ ਪਹਿਲਾਂ ਹੀ ਜੋ ਰਾਮਚੰਦਰ ਨਾਲ ਵਾਪਰਨਾ ਸੀ ਜੋ ਸੀਤਾ ਨਾਲ ਹੋਣਾ ਸੀ ਜੋ ਯੁੱਧ ਹੋਣੇ ਸੀ ਸਾਰਾ ਰਾਵਣ ਨੂੰ ਮਾਰਨਾ ਕਰਨਾ ਇੰਨੇ ਹਜ਼ਾਰ ਵਰ੍ਹਾ ਪਹਿਲਾਂ ਹੀ ਰਾਮਾਇਣ ਲਿਖ ਮਾਰੀ ਜਿਹੜੀ ਕਿ ਵਾਲਮੀਕ ਰਾਮਾਇਣ ਕਹਾਉਂਦੀ ਆ। ਕਈ ਕਹਿੰਦੇ ਵੀ ਕੋਈ ਵੱਖਰੇ ਰਿਸ਼ੀ ਨੇ ਲਿਖੀ ਹੈ ਉਹ ਇੰਨਾ ਕਿੰਨਾ 'ਚ ਕੋਈ ਅੰਤਰਾ ਵੀ ਹੈਗਾ ਪਰ ਮੰਨਣ ਵਿੱਚ ਇਹ ਜਿਹੜੀ ਪ੍ਰਚਲਿਤ ਕਹਾਣੀ ਆ ਇਹੋ ਹੀ ਮੰਨੀ ਗਈ ਹੈ। ਇਉਂ ਜੀ ਜਾਣ ਲਓ ਹੁਣ ਉਹ ਵਾਲਮੀਕ ਬਟਵਾਰੇ ਦੀ ਕਥਾ ਭਾਈ ਸਾਹਿਬ ਜਿਸ ਪੌੜੀ ਵਿੱਚ ਦੱਸ ਰਹੇ ਨੇ ਪੜ੍ਹੋ ਜੀ।
ਪੂਰਾ ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਜੋ ਤਾੜਾ।
ਠੀਕ ਹੈ ਪੂਰਾ ਸਤਿਗੁਰ ਭੇਟਿਆ
ਪੂਰਾ
ਸਾਧੂ ਮਿਲਿਆ ਬਈ ਅਤੇ ਸੱਤ ਅਤੇ ਗੁਰ ਸਤਿਗੁਰੂ ਵਾਲੇ ਗੁਣ ਨੇ ਸਤਿਨਾਮ ਪਰਮੇਸ਼ਰ ਦਾ ਗੁਰਨਾਮ ਚੇਤਨ ਦਾ ਜਿਹੜਾ ਚੇਤਨ ਹੋ ਚੁੱਕਿਆ ਸੀ ਜਿਹੜਾ ਸੱਤ ਹੋ ਚੁੱਕਿਆ ਸੀ ਉਹ ਪੂਰਾ ਮਿਲਿਆ ਕੋਈ ਜਦੋਂ ਭੇਟਿਆ ਦਾ ਤਾਂ ਮਿਲਿਆ ਅਤੇ ਮਨ ਵਿੱਚ ਹੋਇਆ ਖਿੰਜੋ ਤਾੜਾ ਇਹਦੇ ਬਾਅਦ ਮਿਲਦੇ ਮਨ ਵਿੱਚ ਕੁਝ ਜਿਹੜੀ ਸੀ ਬਾਈ ਖਿੱਚਾ ਤਣੀ ਜੀ ਹੋਈ ਕੁਝ ਦੁਬਧਾ ਜੀ ਬਣੀ ਖਿੱਚਾ ਖਿੱਚੀ ਹੋਈ ਆ ਕਰਾਂ ਕਿ ਉਹ ਕਰਾਂ ਕੀ ਹੋਇਆ ਖਿੱਚੋ ਤਾਣ ਹੋ ਗਈ ਆ ਦੁਬਧਾ ਬਣ ਗਈ। ਹਾਂਜੀ
ਮਾਰਨ ਨੋ ਲੋਚੈ ਘੜਾ
ਇੱਕ ਮਿੰਟ ਰੁਕੋ ਮਾੜਾ ਜਿਹਾ ਚਲੋ ਹੁਣ
ਮਾਰਨ ਨੋ ਲੋਚਾ ਘੜਾ
ਕਣਾ
ਕਣਾ ਕੱਢ ਨਾ ਹੁੰਗਾ ਹੱਥ ਉਘਾੜਾ
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 ਹੰਗਾ ਪਾਠ ਹੈ ਤੁਹਾਡੇ ਕੋਲ ਦਲਾਵਾਂ ਨੇ ਘੱਗੇ ਨੂੰ ਹੰਗਾ ਹੈ ਹਾਂ ਇਹ ਪੜ੍ਹ ਲਓ ਮਾਰਨ ਨੋ ਲੋਚਾ ਕਣਾ
ਮਾਰਨ ਨੋ ਲੋਚਾ ਕਣਾ
ਕੱਢ ਨਾ ਹੰਗਾ ਹੱਥ ਉਘਾੜਾ ਆਹ ਖਿੰਚੋ ਤਾਣ ਪਈ ਹੋਈ ਹੈ ਮਾਰਨ ਵਾਸਤੇ ਆਪਣੇ ਹਥਿਆਰ 'ਤੇ ਹੱਥ ਆਇਆ ਖਿੱਚੋ ਤਾਣ ਕੀ ਹੈ ਮਾਰਾਂ ਕਿ ਨਾ ਮਾਰਾਂ ਇਹ ਇੱਕ ਇੱਕ ਖਿੱਚੋ ਤਾਣ ਸੀ ਮਾਰਨ ਨੂੰ ਲੋਚਾ ਕਣਾ ਸੰਕਲਪ ਦਾ ਕਣਾ ਬਣਿਆ ਹੋਇਆ ਮਾਰਨ ਵਾਸਤੇ ਲੋਚਾ ਤਾਂ ਹੈਗੀ ਆ ਕਿਉਂ ਅੱਗੇ ਬਖਸ਼ਿਆ ਨਹੀਂ ਕਿਸੇ ਨੂੰ ਇਉਂ ਕਣਾ ਬਹੁਤੀ ਜਿਹੜੀ ਆ ਲੋਚ ਹੈ ਵੀ ਮਾਰ ਹੀ ਦਿਆਂ ਹੁਣ ਇਹਨਾਂ ਨੂੰ ਅਕਸਰ ਹੁਣ ਮਾਰਨਾ ਕਿਹਨੂੰ ਸੀ, ਉੱਥੇ ਸਤਿਗੁਰ ਰੂਪ ਹੈ ਕੋਈ ਜਿਹੜਾ ਮੂਹਰੇ ਖੜ੍ਹਾ ਹੈ, ਅਤੇ ਕੱਢ ਨਾ ਹੰਗਾ ਹੱਥ ਉਘਾੜਾ, ਹੱਥ ਜਿਹੜਾ ਸੀ ਭਾਈ ਉਘਾੜਾ ਹੁੰਦਾ ਚਲਾਉਣਾ, ਕੱਢਣਾ ਹੱਥ ਮਾਰਨ ਵਾਸਤੇ, ਪਰ ਹੁਣ ਹੱਥ ਹੀ ਨਹੀਂ ਕੱਢ ਸਕਿਆ, ਹੰਗਾ ਹੁੰਦਾ ਛਕਣਾ, ਹੱਥ ਨਹੀਂ ਕੱਢ ਸਕਿਆ ਮਾਰਨ ਵਾਸਤੇ, ਸੰਕਲਪ ਹੈਗਾ ਮਨ ਰੂਪੀ ਹੱਥ ਤਾਂ ਕਹਿ ਰਿਹਾ ਮਾਰ, ਪਰ ਪ੍ਰਤੱਖ ਹੱਥ ਅਜੇ ਜਿਹੜਾ ਨਿਕਲਿਆ ਨਹੀਂ, ਹਾਂਜੀ ਕੁਛ ਪ੍ਰਭਾਵ ਪਿਆ ਮੂਹਰੇ ਪੂਰੇ ਸਾਧੂ ਦਾ। ਫਿਰ
ਸਤਿਗੁਰ ਮਨੂਆ ਰਾਖਿਆ ਹੋਏ ਨਾ ਆਵੇ ਉਛਿਹਾੜਾ,
ਇਹ ਜਿਹੜਾ ਮੂਹਰੇ ਖੜ੍ਹਾ ਸੀ ਸਾਧੂ ਸਤਿਗੁਰ ਰੂਪ ਸੀ, ਉਹਨੇ ਜਿਹੜਾ ਸੀ ਮਨ ਦਾ ਮਾਨੇ ਦਾ ਇੱਛਾ ਜਿਹੜੀ ਸੀ ਨਾ, ਅਤੇ ਮਾਰਨ ਦੀ ਸਾਦਾ ਕਰਦਾ ਹੈ, ਅਤੇ ਹੋਏ ਨਾ ਆਵੇ ਉਛਿਹਾੜਾ, ਹੁਣ ਮਾਰਨ ਦਾ ਜੋਸ਼ ਜਿਹੜਾ ਫੁਰਨਾ ਸੀ ਹਟ ਗਿਆ, ਹਾਂ ਬਦਲਤਾ ਮਨ ਬਈ, ਜਿਹੜਾ ਮਨ ਮਾਰਨ ਨੂੰ ਤਿਆਰ ਸੀ, ਮਨ ਰੂਪੀ ਹੱਥ ਹਮਲਾ ਕਰਨ ਨੂੰ ਤਿਆਰ ਸੀ, ਸਾਧੂ ਨੇ ਉਹ ਮਨ ਬਦਲਿਆ ਪਹਿਲਾਂ, ਮਨ ਤੋਂ ਰੋਕ ਦਿੱਤਾ ਪਹਿਲਾਂ, ਹਾਂਜੀ ਉਛੋਹਾੜਾ ਹੁੰਦਾ ਉਤਸ਼ਾਹ ਜਿਹੜਾ ਸੀ ਮਾਰਨ ਦਾ, ਉਛੋਹਾੜਾ ਹੁੰਦਾ ਉਤਸ਼ਾਹ, ਹਾਂ ਜਿਹੜਾ ਉਤਸ਼ਾਹ ਸੀ ਨਾ ਮਾਰਨ ਦਾ ਆਇਆ ਹੀ ਨਹੀਂ, ਪਹਿਲਾਂ ਤਾਂ ਬਣਿਆ ਸੀ ਨਾ ਉਤਸ਼ਾਹ ਮਾਰਾਂ ਇਹਨੂੰ, ਉਹ ਉਤਸ਼ਾਹ ਹਟ ਗਿਆ ਮਾਰਨ ਦਾ, ਚਾਅ ਜਿਹੜਾ ਸੀ ਉਤਸ਼ਾਹ ਜਿਹੜਾ ਸੀ ਉਹ ਹਟ ਗਿਆ। ਫਿਰ
ਔਗਣ ਸਭ ਪਰਗਾਸਿਅਨ ਰੋਜ਼ਗਾਰ ਹੈ ਇਹ ਅਸਾੜਾ,
ਹੁਣ ਦੱਸ ਦਿੱਤਾ, ਕਹਿੰਦੇ ਜਦੋਂ ਪੁੱਛਿਆ ਨਾ ਸਾਧੂ ਨੂੰ ਦੱਸ ਕੀ ਕੰਮ ਕਰਦਾ ਰੋਜ਼ ਤੂੰ, ਹੁਣ ਲੁਕੋਏ ਨਹੀਂ ਆਪਣੇ ਔਗਣ, ਸਾਰੇ ਸਾਧੂ ਦੇ ਸਾਹਮਣੇ ਰੱਖ ਦਿੱਤੇ, ਆਹ ਕਰਦਾ ਮੈਂ ਤਾਂ ਰੋਜ਼, ਪਤਾ ਨਹੀਂ ਹੁਣ ਤੱਕ ਮੈਂ ਕਿੰਨੇ ਕੁ ਮਾਰ ਦਿੱਤੇ ਹੋਣਗੇ, ਅਤੇ ਇਉਂ ਔਗਣ ਜਿਹੜਾ ਸੀ ਪ੍ਰਗਾਸਿਅਨ ਨਾਮ ਪ੍ਰਗਟ ਕਰ ਦਿੱਤੇ ਸਾਰੇ, ਅਤੇ ਕਹਿ ਦਿੱਤਾ ਰੋਜ਼ਗਾਰ ਹੈ ਇਹੋ ਅਸਾੜਾ, ਆਹੀ ਮੇਰਾ ਰੋਜ਼ਗਾਰ ਹੈ, ਆਹੀ ਮੇਰੀ ਰੋਜ਼ੀ ਹੈ, ਇਹ ਮੇਰਾ ਧੰਦਾ ਹੈ, ਇਹੀ ਕੰਮ ਕਰਦਾ, ਬੰਦੇ ਮਾਰਦਾ ਖੋ ਕੇ ਲੈ ਜਾਂਦਾ, ਇਹ ਮੇਰਾ ਰੋਜ਼ਗਾਰ ਹੈ। ਅੱਗੇ ਜੀ
ਘਰ ਵਿੱਚ ਪੁੱਛਣ ਘੱਲਿਆ ਅੰਤ ਕਾਲ ਹੈ ਹੋਏ ਕੋਏ ਅਸਾੜਾ,
ਘਰ ਵਿੱਚ ਪੁੱਛਣ ਘੱਲਿਆ ਜਾਂ ਪੁੱਛ ਕੇ ਆ, ਫਿਰ ਜਿਹਨਾਂ ਵਾਸਤੇ ਇੰਨਾ ਕੁਛ ਕਰਦਾ ਨਾ, ਕੀ ਤੇਰੇ ਅੰਤ ਕਾਲ ਵੇਲੇ ਉਹ ਰਾਖੇ ਹੋਣਗੇ ਤੇਰੇ ਅਸਾੜੇ ਤੁਹਾਡੇ, ਉਹ ਰੱਖਿਆ ਕਰਨਗੇ ਅੰਤ ਵੇਲੇ, ਜਾਂ ਪੁੱਛ ਜਾ ਕੇ ਉਹਨਾਂ ਨੂੰ ਪਰਿਵਾਰ ਨੂੰ, ਹਾਂਜੀ
ਕੋੜ ਮੜਾ ਚੌਖਾਨੀ ਹੈ
ਆ ਗਿਆ ਨਾ ਸਾਰਾ ਕੋੜਮਾ, ਕੋੜ ਮੜਾ
ਬੇਲੀ ਕਰਦੇ ਝਾੜਾ,
ਹਾਂ ਚੌਖਾਨੀ ਹੈ ਜਿਹੜੀ ਘਰਵਾਲੀ ਵੀ ਕਹਿੰਦੀ ਜਾਨ ਬਾਰ ਦੂੰ ਤੇਰੇ ਉੱਤੋਂ, ਹਾਂਜੀ ਇਹੋ ਜਿਹੇ ਫੋਕੇ ਜਿਹੇ ਵਾਹਦੇ ਕਰ ਦਿੰਦੇ ਨੇ ਨਾ, ਕੁਰਬਾਨ ਹੋ ਜਾਵਾਂਗੇ ਤੇਰੇ ਉੱਤੋਂ, ਅਤੇ ਜਦੋਂ ਵਕਤ ਆਉਂਦਾ ਅਤੇ ਪਤਾ ਨਹੀਂ ਕਦੋਂ ਕੋਈ ਭੱਜ ਜਾਂਦਾ, ਉਹ ਫੋਕੇ ਵਾਹਦੇ ਚੌਖਾਨੀ ਆਉਂਦਾ ਟੁਕੜੇ ਟੁਕੜੇ ਹੋ ਜੂ ਤੇਰੇ ਉੱਤੋਂ, ਲਾਣਾ ਵਾਣਾ ਕਰਦਾ ਕੋੜਮਾ ਸਾਰਾ ਹੀ, ਸਾਰਾ ਹੀ ਟੱਬਰ ਉਹ ਕੋੜਮਾ ਹੁੰਦਾ ਨਾ ਪੰਜਾਬੀ ਦਾ, ਸਿੱਧੀ ਪੰਜਾਬੀ ਭਾਸ਼ਾ ਵਰਤਦੇ ਹਾਂ, ਕਹਿੰਦੇ ਨਹੀਂ ਪੰਜਾਬੀ ਦਾ ਹਮਾਰਾ ਸਾਰਾ ਕੋੜਮਾ ਹੀ ਉਤ ਗਿਆ, ਉਹ ਕੋੜਮੇ ਦੀ ਗੱਲ ਕਰਦੇ, ਟੱਬਰ ਸਾਰਾ ਹੀ ਕੋੜਮੜਾ ਚੌਖੰਦੀ ਹੈ ਕੋਈ ਨਾ ਵਿਹਲੀ ਕਰਦੇ ਝਾੜਾ, ਵਿਹਲੀ ਨਹੀਂ ਕੋਈ ਮਨ ਨਹੀਂ ਤਿਆਰ ਹੋਇਆ, ਸਾਰੇ ਝਾੜਾ ਹੱਥ ਝਾੜ ਗਏ, ਜਾਂ ਝਾੜਾ ਇੱਕ ਪਿੰਡਾਂ 'ਚੋਂ ਆਪਾਂ ਆਇਆ ਨਾ, ਜੇ ਕਿਸੇ ਨੂੰ ਬੁਖਾਰ ਚੜ੍ਹ ਜਾਣਾ ਉਹ ਇੰਨੇ ਡਾਕਟਰੀ ਇਲਾਜ ਤਾਂ ਹੁੰਦੇ ਨਹੀਂ ਸੀ, ਜੀ ਝਾੜਾ ਕਰਾ ਲਿਓ ਫਲਾਣੇ ਕੋਲੋਂ, ਹੱਥ ਔਲਾ ਕਹਿ ਲਓ ਝਾੜਾ, ਜੇ ਫੋੜਾ ਹੋਣਾ ਤਾਂ ਉਹਨੇ ਨਿੰਮ ਦੀ ਕੋਈ ਟਾਹਣੀ ਲੈ ਕੇ ਉਹਦੇ ਨਾਲ ਕਰੀ ਜਾਣਾ, ਉਹ ਹੁੰਦਾ ਤਾਂ ਸੀ ਵੀ ਨਿੰਮ ਜਿਹੜੀ ਆ ਜ਼ਹਿਰ ਨੂੰ ਦੂਰ ਕਰਦੀ ਆ, ਉਹ ਜਨਮ ਮਾਰਦੀ ਆ, ਅਤੇ ਉਹਦਾ ਕੰਮ ਹੋ ਜਾਂਦਾ ਸੀ, ਜਨਮ ਮਰ ਜਾਣੇ ਤਾਂ ਕੰਮ ਠੀਕ ਹੋ ਜਾਣਾ, ਅਤੇ ਝਾੜਾ ਛੱਟਿਆ ਜਾਂਦਾ ਸੀ, ਝਾੜਾ ਗੰਦਾ ਸ਼ਬਦ ਵੀ ਹੈ, ਚਲੋ ਕਾਹਨੂੰ ਲੈਣਾ, ਇਉਂ ਇਉਂ ਜਿਹੜਾ ਸੀ ਉਹ ਝਾੜਾ ਹੁੰਦਾ ਵੀ ਸੁਰੱਖਿਅਤ ਹੋਵੇ, ਹੁਣ ਕਿਸੇ ਨੇ ਝਾੜਾ ਕਰਨ ਨੂੰ ਮੰਨਿਆ ਨਹੀਂ ਵੀ ਇਹ ਹੱਥੌਲਾ ਇਹਦਾ ਹੋ ਜਾਵੇ ਕਿਸ ਕੰਮ ਲਈ, ਅੰਤ ਵੇਲੇ ਇਹਨੂੰ ਠੀਕ ਠਾਕ ਹੋ ਜਾਵੇ, ਦੋਵੇਂ ਹੱਥ ਲੈ ਲਿਓ, ਝਾੜਾ ਹੱਥ ਝਾੜ ਗਏ ਸਾਤੋਂ ਨੇ ਜੀ ਹੋਣਾ ਇਹ, ਅਤੇ ਝਾੜਾ ਜਿਹੜਾ ਜੋ ਕਰਨਾ ਸੀ ਜੋ ਲੋਕ ਕਰਦੇ ਵੀ ਕਿਸੇ ਦਾ ਕਰਕੇ ਮੰਤਰ ਜਿਹੜਾ ਸੀ ਦੁੱਖ ਦੂਰ ਕਰ ਦੇਣਾ, ਨਹੀਂ ਮੰਨਿਆ ਕੋਈ ਇਹ ਨਹੀਂ ਸਾਤੋਂ ਝਾੜਾ ਹੋਣਾ, ਚਲੋ
ਸੱਚ ਦਰੜਾਏ ਦਰੜਾਏ ਉਧਾਰੀਅਨ ਟੱਪ ਨਕੱਤਾ ਪਰਵਾੜਾ,
ਜਦੋਂ ਵੇਖਿਆ ਸਾਰਿਆਂ ਵੱਲੋਂ ਜਵਾਬ ਦੇ ਗਏ ਨਾ, ਟਿਕਾਣੇ ਆਇਆ ਮਨ, ਸ਼ਰਨ ਵਿੱਚ ਆਉਣ ਲਈ ਸੰਕਲਪ ਬਣ ਗਿਆ, ਕਿੱਥੇ ਪਾਪ ਕਰਮ ਕਿੱਥੇ ਸ਼ਰਨ, ਹੁਣ ਇਹ ਜਿਹੜਾ ਕੋਈ ਮੇਰਾ ਕੋਈ ਰਾਖਾ ਬਣਦਾ ਹੀ ਨਹੀਂ, ਜਿਹੜਾ ਕੋਈ ਰਾਖਾ ਬਣੇ ਤਾਂ ਉਹਦੇ ਕੋਲ ਉਹਦੀ ਸ਼ਰਨ 'ਚ ਚੱਲੀਏ, ਸਾਧੂ ਕੋਲ ਆਇਆ ਜੀ ਹਾਂ ਦੱਸੋ, ਫਿਰ ਹੁਣ ਜਵਾਬ ਦੇ ਗਏ ਨੇ ਸਾਰੇ, ਰੱਖਿਆ ਕੌਣ ਹੁਣ ਮੇਰੀ ਕਰੂਗਾ ਅੰਤ ਵੇਲੇ, ਹੁਣ ਸਾਧੂ ਨੇ ਦੇਖਿਆ ਵੀ ਦ੍ਰਿੜ ਹੋ ਕੇ ਆਇਆ, ਹੁਣ ਅੰਦਰ ਜਿਹੜਾ ਸੀ ਪਾਪ ਦੀ ਮਹਿਲ ਨਿਮਿਰਤ ਹੋ ਗਈ ਆ, ਮਨ ਹੋ ਗਿਆ ਹੁਣ ਨਿਰਮਲ, ਹੁਣ ਬੀਜ ਪੈ ਸਕਦਾ ਇੱਥੇ, ਨਾਮ ਵਾਲਾ, ਹਿਰਦਾ ਸ਼ੁੱਧ ਹੈ, ਦ੍ਰਿੜ ਹੈ। ਹੁਣ ਉਦਾਹਰਣਾਂ ਚਾਹਿਆ ਬਈ, ਉਧਾਰ ਦਿੱਤਾ, ਜਿਵੇਂ ਪਹਿਲਾਂ ਬੇਨਤੀ ਕੀਤੀ ਆ, ਮਰਾ ਦਾ ਉਪਦੇਸ਼ ਦਿੱਤਾ ਹੈ, ਮਰਾ ਮਰਾ ਦਾ ਦੇ ਦਿੱਤਾ, ਨਜਾ ਪੀ ਜਾਈ ਬਈ ਇਹ। ਅਤੇ ਹੁਣ ਜਦੋਂ ਜਪਦਾ ਰਿਹਾ, ਬਖਸ਼ਾਂ ਹੋਈਆਂ ਮੁੜ ਕੇ ਕਿ ਸਾਧੂ ਦੀਆਂ, ਟੱਪ ਨਿਕੱਥਾ
ਟੱਪ ਨਿਕੱਥਾ
ਉੱਪਰਵਾੜਾ
ਉੱਪਰਵਾੜਾ,
ਵੀ ਟੱਪ ਗਿਆ ਹੁਣ ਸਾਰੇ ਦਾ ਸੰਸਾਰ ਦੀ ਵਾਰ ਸੀ, ਸੰਸਾਰ ਰੂਪੀ ਬਗੀਚੀ ਤੋਂ ਟੱਪ ਗਿਆ, ਛਾਲ ਮਾਰ ਗਿਆ, ਸੱਚਖੰਡ ਵਾਲੇ ਬਗੀਚੇ 'ਚ ਆ ਗਿਆ, ਕਲਿਆਣ ਵਾਲੀ ਬਗੀਚੀ 'ਚ ਆ ਵੜਿਆ, ਟੱਪ ਗਿਆ ਸਾਰੇ ਸੰਸਾਰ ਤੋਂ, ਤੋਂ ਭਾਵੇਂ ਉੱਪਰ ਉੱਠ ਖੜਿਆ ਸੰਸਾਰੀ ਅਵਸਥਾ ਤੋਂ, ਬਿਰਤੀ ਸੰਸਾਰਾਕਾਰ ਹਟ ਕੇ ਬ੍ਰਹਮਾਕਾਰ ਹੋ ਗਈ।
ਗੁਰਮੁਖ ਲੰਘੇ ਪਾਪ ਪਹਾੜਾ,
ਇਉਂ ਭਾਈ ਗੁਰਮੁਖ ਜਿਹੜੇ ਨੇ ਪਾਪ ਦੇ ਪਹਾੜ ਤੋਂ ਲੰਘਾ ਦਿੰਦੇ ਨੇ, ਪਾਪਾਂ ਦੇ ਪਹਾੜਾਂ, ਪਾਪ ਪਹਾੜਾਂ ਜਿਹੜੇ ਜਿਹੜੇ ਪਾਪ ਕਰਨ ਵਾਲਿਆਂ ਨੂੰ, ਅਤੇ ਪੂਰਨ ਸਾਧੂ ਜਿਹੜਾ ਗੁਰਮੁਖ ਬਣਾ ਦਿੰਦੇ ਨੇ, ਇਉਂ ਪੂਰੇ ਦੀ ਸਰਨ ਦਾ ਲਾਭ ਹੈ ਇਹ। ਹਾਂਜੀ, ਪੂਰੇ ਸਾਧੂ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀ ਹੈ, ਆ ਉਹਦੀ ਨਿਸ਼ਾਨੀ ਆ, ਸਮਝ ਆਈ? ਇਹ ਨਿਸ਼ਾਨੀ ਸਾਧਕੀ, ਪੂਰੇ ਸਾਧੂ ਨਿਸ਼ਾਨੀਆਂ ਦੇ ਕੋਲ ਜਾਓਗੇ ਨਾ, ਭੇਟ ਹੁੰਦੀਆਂ ਹੀ ਤੁਹਾਡੇ ਅੰਦਰ ਬਦਲਾਅ ਲਿਆ ਦੇਵੇ, ਕੋਈ ਅੰਦਰ ਵਰਤਿਆ ਹੋਇਆ ਕਾਲਯੁਗ ਦੇਸ਼ ਕਾਲ ਵਸਤੂ ਦੀ ਨਿਵਿਰਤੀ ਕਰਾ ਦੇਵੇ, ਬਹਿੰਦਿਆਂ ਹੀ ਪੂਰਾ ਸਾਧੂ ਹੈ, ਬਸ ਉਹਦੀ ਨਿਸ਼ਾਨੀ ਹੁੰਦੀ ਹੈ, ਉਹਦੇ ਕੋਲ ਬੈਠੇ ਕੋਲ ਕਾਲਯੁਗ ਨਹੀਂ ਵਾਪੂਗਾ, ਬਹਿੰਦੇ ਉਹਦੇ ਕੋਲ, ਉਹਨੇ ਬਚੇ ਨਹੀਂ ਅਜੇ ਕੋਈ ਕਰਿਆ ਤੁਹਾਡੇ ਨਾਲ, ਬੈਠਦੇ ਹੀ ਤੁਹਾਡੇ ਕੋਲ, ਜਦੋਂ ਕੋਲ ਬੈਠੇ ਹੋ ਤੁਹਾਡੇ ਮਨ ਦੇ ਵਿੱਚ ਬਦਲਾਓ ਦੇ ਸੰਕਲਪ ਪੈਦਾ ਹੋਣਗੇ, ਸ਼ਾਂਤੀ ਹੋਵੇਗੀ ਮਨ ਨੂੰ, ਦੇਸ਼ ਕਾਲ ਵਸਤੂ ਭੁੱਲ ਜਾਵੇਗਾ, ਇਉਂ ਪਰਖ ਲਿਆ ਕਰੋ ਪੂਰੇ ਨੂੰ। ਬਸ ਮੱਖਣ ਸਾਹ ਨੇ ਕਿਵੇਂ ਲੱਭਿਆ ਸੀ, ਬਸ ਉਹ ਬਿਰਤੀ।
ਪਤਿਤ ਅਜਾਮਲ ਪਾਪ ਕਰ ਜਾਏ ਕਲਾਵਤਨੀ ਦੇ ਰਿਹਾ।
ਹੁਣ ਅਜਾਮ ਇਹ ਸੀ ਜੀ, ਵਾਲਮੀਕ ਬਟਵਾਰੇ ਦੇ ਪਾਪੀ ਕਰਮ ਸੀ ਨਾ, ਪਾਪੀ ਤੋਂ ਭਗਤ ਬਣਾਉਣਾ, ਇਹ ਉਹਦੀ ਨਿਸ਼ਾਨੀ ਹੈ ਤੁਹਾਡੇ ਸਵਾਲ ਦਾ ਉੱਤਰ, ਇਹ ਵੀ ਆਉਂਦਾ ਕਿਸੇ ਪਾਪੀ ਨੂੰ, ਪਾਪੀ ਵੀ ਛੋਟਾ ਮੋਟਾ ਨਾ ਹੋਵੇ, ਕਿੱਡਾ ਵੱਡਾ ਪਾਪੀ ਸੀ ਖਿਆਲ ਕਰ ਲਓ, ਜਿਹੜਾ ਸੀ ਭੂਮੀਆਂ ਚੋਰ ਕੌਡਾ ਰਾਜ, ਕਿੱਡਾ ਵੱਡਾ ਪਾਪੀ ਸੀ, ਚੱਲ ਕੇ ਗਏ ਨਾ ਮਹਾਰਾਜ ਉੱਥੇ, ਗਏ ਨੇ ਆਪ ਉਹਨਾਂ ਦਾ ਉਧਾਰ ਕਰਨ ਵਾਸਤੇ, ਇਹ ਉਹਦੀ ਪੂਰੀ ਨਿਸ਼ਾਨੀ ਹੈ, ਉਹਦਾ ਉਧਾਰ ਕਰਨ ਵਾਸਤੇ ਚੱਲ ਕੇ ਆ ਜਾਂਦੇ ਨੇ, ਵਾਲਮੀਕ ਤਾਂ ਨਹੀਂ ਨਾ ਗਿਆ ਸਾਧੂ ਕੋਲ, ਸਾਧੂ ਉਧਾਰ ਕਰਨ ਵਾਸਤੇ ਉੱਥੇ ਆਇਆ, ਉਧਾਰ ਕਰ ਦੀਏ ਦਾ ਬਹਾਨਾ ਬਣਾਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੌਡੇ ਰਾਖਸ ਤਾਂ ਨਹੀਂ ਨਾ ਆਇਆ, ਗਏ ਨੇ ਉੱਥੇ ਉਧਾਰ ਕਰਨ ਵਾਸਤੇ, ਭੂਮੀ ਚੋਰ ਕੋਲ ਗਏ ਨੇ, ਸੱਜਣ ਠੱਗ ਦਾ ਆਹੀ ਕੰਮ ਸੀ ਇਹਦੇ ਵਾਲਾ ਵਾਲਮੀਕ ਵਾਲਾ ਜੀ, ਕੱਪੜੇ ਵਸਤਰ ਕੋਈ ਕਮੀ ਨਹੀਂ ਸੀ, ਇੰਨੇ ਸੋਹਣੇ ਪਾਉਂਦਾ ਸੀ, ਮਾਲਾ ਵੀ ਦੂਜਿਆਂ ਨਾਲੋਂ ਬਹੁਤੀ ਵੱਡੀ, ਲੋਕ ਭਰਮ ਜਾਂਦੇ ਐਡਾ ਸਾਧੂ ਨਹੀਂ ਕੋਈ ਹੋਣਾ, ਸਰਾਂ 'ਚ ਚੱਲ ਜਾਂਦੇ ਤੇ ਰਾਤ ਨੂੰ ਜਦੋਂ ਪਤਾ ਉਦੋਂ ਲਾ ਲਓ ਕਿ ਥੋੜ੍ਹਾ ਪੜਿਆ ਹੁੰਦਾ ਸੀ ਅਗਲੇ ਦਾ, ਅਤੇ ਉਹਦੇ ਕੋਲ ਚੱਲ ਕੇ ਇਉਂ ਉਧਾਰ ਕਰ ਦਿੰਦੇ ਨੇ, ਇਹ ਆ ਨਿਸ਼ਾਨ, ਠੱਗਾਂ ਤੋਂ ਸੱਜਣ ਬਣਾ ਦੇਣਾ, ਇਹ ਪੂਰੇ ਦਿਨ ਨਿਸ਼ਾਨੀ ਆ, ਦੇਖ ਲਿਆ ਕਰੋ ਨਾ ਮਾੜਾ ਮੋਟਾ ਚਲਾ ਕੇ ਟੀਕਾ ਲਾਇਆ ਕਰੋ ਸੂਈ ਥੋੜ੍ਹੀ ਜੀ, ਦੇਖਿਆ ਕਰੋ ਚੈੱਕ ਕਰਿਆ ਕਰੋ, ਜਦੋਂ ਫਿਰ ਪੂਰੇ ਦੇਖ ਲਿਆ ਫਿਰ ਸ਼ੰਕਾ ਨਹੀਂ ਕਰਨਾ, ਇਹ ਵੀ ਨਾਲ ਕਰਨਾ, ਜੇ ਤੁਹਾਡੀ ਕਸਵੱਟੀ 'ਤੇ ਪੂਰਾ ਉਤਰਦਾ ਨਾ ਕੋਈ, ਤਾਂ ਮੁੜ ਕੇ ਸ਼ੰਕਾ ਵੀ ਨਹੀਂ ਫਿਰ ਕਰਨਾ, ਫਿਰ ਜਿਹੜਾ ਹੈ ਚਲੋ ਕਰੋ ਕਿਰਪਾ।
ਗੁਰ ਤੇ ਬੇਮੁਖ ਹੋਏ ਕੈ,
ਹੁਣ ਅਜਾਮਲ ਪਾਪੀ ਦਾ ਹਰਿਆ, ਅਜਾਮਲ ਪਾਪੀ ਵੀ ਛੋਟਾ ਪਾਪੀ ਨਹੀਂ, ਸ਼੍ਰੋਮਣੀ ਪਾਪੀ ਹੈ ਅਜਾਮਲ, ਹਾਂਜੀ ਕਨੌਜ ਦੇ ਰਹਿਣ ਵਾਲਾ ਬ੍ਰਾਹਮਣ ਸੀ, ਕਹਿੰਦੇ ਕਨੌਜ ਦੇ, ਕਨੌਜ ਦੇਸ਼ ਦਾ ਬ੍ਰਾਹਮਣ ਸੀ ਜਾਤ ਦਾ, ਪਾਪ ਕਰਮ ਕੀ ਸੀ, ਵਿਵਚਾਰੀ ਪੁਰਸ਼, ਜੋ ਬੇਸਵਾ ਦਾ ਦੂਆ ਰੂਪ ਕਹਿ ਲਓ, ਇਸਤਰੀ ਜਾਤੀ ਨੂੰ ਆਪਾਂ ਬੇਸਵਾ ਕਹਿ ਦਿੰਦੇ ਹਾਂ, ਜੇ ਪੁਰਖਾਂ ਵਿੱਚੋਂ ਇਹ ਉਗਣ ਆਉਂਦਾ ਹੈ ਉਹਨੂੰ ਕਹਿੰਦੇ ਵਿਵਚਾਰੀ, ਵਿਵ ਨਾਮ ਦੂਜੇ ਦਾ ਆਪ ਦੂਜੇ ਚਾਰ ਵਿੱਚ ਬਦਲਣਾ, ਕਰੈਕਟਰਲੈਸ ਕਹਿ ਲਓ ਅੰਗਰੇਜ਼ੀ ਵਾਲੇ, ਇਹੀ ਕਹਿੰਦੇ ਹੋ ਨਾ ਕਰੈਕਟਰਲੈਸ, ਮਾੜੇ ਕਰਮ ਕਰਨਾ, ਕਰੈਕਟਰ ਦਾ ਮਾੜਾ ਕਰਮ, ਸੋ ਇਉਂ ਕਹਿ ਲਓ, ਇਹ ਸੀ ਇਹਦਾ ਕਰਤੱਵ ਅਜਾਮਲ ਦਾ। ਕੀ ਹੋਇਆ ਜੀ, ਪਤਿਤ ਅਜਾਮਲ ਪਾਪ ਕਰ,
ਅਜਾਮਲ ਪਾਪ ਕਰ,
ਇਹ ਜਿਹੜਾ ਕਨੌਜ ਰਹਿਣ ਵਾਲਾ ਦੁਰਾਚਾਰੀ ਕਹਿ ਲਓ, ਪੰਜਾਬੀ 'ਚ ਦੋ ਅੱਖਰ ਕਹਿੰਦੇ ਨੇ ਵਿਵਚਾਰੀ ਜਾਂ ਦੁਰਾਚਾਰੀ, ਭੈਣਾ ਆਚਾਰ, ਆਚਰਣ ਮਾੜਾ, ਕਰਤੱਵ ਮਾੜੇ, ਗਿਣੇ ਹੋਏ ਕਰਤੱਵ ਤੋਂ, ਇਉਂ ਇਹਦਾ ਪਾਪ ਕਰਮ ਹੈ ਇਹਦਾ, ਕਿੱਥੇ ਜਾ ਕੇ ਵਿਵਾਹ ਹੁਣ ਕਰ ਲਿਆ ਨੇ, ਜਦੋਂ ਕੋਈ ਵਿਆਹ ਕਰਦੇ ਆ ਸਾਰੇ ਕਰਦੇ ਕਰਾਉਂਦੇ ਆਏ ਹਾਂ, ਪੁੱਛਦਾ ਵੀ ਭਾਈ ਜਿਹਦੇ ਨਾਲ ਪਹਿਲਾਂ ਜੇ ਲੜਕੀ ਵੱਲੋਂ ਆ ਉਹਦੇ ਵੱਲੋਂ ਹੀ ਆ, ਵੀ ਇਹਦਾ ਕਰੈਕਟਰ ਠੀਕ ਆ ਬੰਦੇ ਦਾ, ਕੁਝ ਵਹਿਦੇ ਹੁੰਦੇ ਨੇ ਨਿਕ ਤਾਂ, ਅਤੇ ਪੁਰਸ਼ ਵੀ ਇਹੀ ਯਤਨ ਕਰਦਾ ਹੈ ਜਿਹਨਾਂ ਮੈਂ ਵਿਆਹ ਕਰਨ ਲੱਗਾ ਕਰੈਕਟਰ ਉੱਚੇ ਕਰੈਕਟਰ ਦੀ ਮਾਲਕ ਹੈ ਇੰਨੀਆਂ ਕੁ ਤਾਂ ਦੋ ਗੱਲਾਂ ਕੋਈ ਸਾਂਝੀਆਂ ਕਰੇ ਲੈਂਦਾ ਹੁਣ। ਚਲੋ ਹੁਣ ਇਹ ਜਿਹੜਾ ਸੀ ਵਿਆਹ ਹੁਣ ਕਿੱਥੇ ਕੀਤਾ ਪੜ੍ਹੋ ਦੁਬਾਰੇ ਪਤਤ ਅਜਾਮਲ ਪਾਪ ਕਰ
ਪਤਤ ਅਜਾਮਲ ਪਾਪ ਕਰ
ਜਾਏ ਕਲਾ ਵਤਨੀ ਦੇ ਰਹੇ ਆ
ਜਾਏ ਕਲਾ ਵਤਨੀ ਦੇ ਰਹੇ
ਹੁਣ ਕਲਾ ਵਤਨੀ ਕੌਣ ਦੀ ਆ ਬੇਸਵਾ ਉਹਦੇ ਘਰੇ ਜਾ ਕੇ ਠਹਿਰਦਾ ਅਜੇ ਵਿਆਹ ਵੀ ਨਹੀਂ ਹਾਲੇ ਕਰਾਇਆ ਬਿਨਾਂ ਵਿਆਹ ਤੋਂ ਪਹਿਲਾਂ ਠਹਿਰਦਾ ਹੈਗੀ ਵੀ ਬੇਸਵਾ ਕਲਾ ਵਤਨੀ ਕਲਾ ਵਤਨੀ ਕਿਉਂ ਕਿਹਾ ਵੀ ਹੈ ਤਾਂ ਕਲਾ ਤਾਂ ਕੋਈ ਕਿਸੇ ਕਲਾ ਦਾ ਨਾਂ ਹੈ ਕਿਉਂਕਿ ਜਿਹੜੀਆਂ ਪੁਰਾਣੀਆਂ ਬੇਸਵਾ ਸੀਆਂ ਨਾ ਇਹਨਾਂ ਵਿੱਚ ਕਲਾ ਹੁੰਦੀ ਸੀ ਗਾਉਣ ਦੀ ਅਤੇ ਸੰਗੀਤ ਦੀ ਸਾਜ਼ ਬੜੇ ਸੋਹਣੇ ਵਜਾਉਂਦੀਆਂ ਜਿੰਨੇ ਇੰਸਟਰੂਮੈਂਟ ਨੇ ਸਾਰੇ ਉਸ ਵੇਲੇ ਤੰਤੀ ਸਾਜ਼ ਵਗੈਰਾ ਵਜਾਉਣ ਦੀਆਂ ਮਾਹਰ ਹੁੰਦੀਆਂ ਸੀ ਅਤੇ ਨੱਚਣ ਗਾਉਣ ਵਿੱਚ ਬਹੁਤ ਮਹਾਰਤ ਰੱਖਦੇ ਸੀ ਤਦੇ ਦੂਜੇ ਬੰਦੇ ਨੂੰ ਖਿੱਚ ਲੈਣਾ ਆਪਣੇ ਵੱਲ ਇਉਂ ਇਉਂ ਤਾਂ ਉਹਨੂੰ ਨਾਂ ਕਲਾ ਵਤਨੀ ਕਿਹਾ ਹੈ ਜੀ ਬੇਸਵਾ ਸਾਜ਼ਾਂ ਵਿੱਚ ਵਜਾਉਣ ਵਿੱਚ ਵੀ ਮਾਹਰ ਹੈ ਨੱਚਣ ਗਾਉਣ 'ਚ ਮਾਹਰ ਹੈ ਪਰ ਕਰਤੱਬ ਕਰਕੇ ਬੇਸਵਾ ਵਾ ਉਹਦੇ ਘਰੇ ਜਾ ਠਹਿਰਿਆ ਇਹ ਅਜਾਮਲ ਜਿਹੜਾ ਸੀ ਫਿਰ
ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੇ ਦੁਰਮਤ ਦੇਹਾ
ਗੁਰੂ ਵਾਹ ਤਾਂ ਹੈ ਨਹੀਂ ਬੇਮੁਖ ਹੈ ਉਹਦੀ ਬੇਮੁਖਤਾ ਕਰਕੇ ਪਰਵਾਹ ਨਹੀਂ ਕਰਦਾ ਨਿਰਖੌਫ ਹੋ ਕਰਕੇ ਬੇਖੌਫ ਹੋ ਕੇ ਪਾਪ ਕਰਦਾ ਦੁਰਮਤ ਹੋ ਦਹਿਆ ਖੋਟੀ ਮਤ ਹੈ ਖੋਟੀ ਮਤ ਦਾ ਦਹਿਆ ਸਾੜਿਆ ਪਿਆ ਪਾਪ ਕਰਮਾਂ ਦਾ ਹਾਂਜੀ ਫਿਰ
ਬਿਰਥਾ ਜਨਮ ਗਵਾਇਨ ਪਵਜਲ ਪਵਜਲ ਅੰਦਰ ਫਿਰਦਾ ਵਹਿਆ
ਹੁਣ ਜਨਮ ਥੋੜ੍ਹਾ ਸਫਲਾ ਹੋਣਾ ਇਹਨੇ ਪਾਪ ਵਾਲੇ ਦਾ ਜਨਮ ਤਾਂ ਬਿਰਥਾ ਜਾ ਰਿਹਾ ਅਤੇ ਪਵਜਲ ਦੇ ਵਿੱਚ ਸੰਸਾਰ ਸਮੁੰਦਰ ਵਿੱਚ ਜਿਹੜਾ ਹੈ ਭਾਈ ਰੁੜਦਾ ਹੀ ਜਾ ਰਿਹਾ ਵਹਿਆ ਮੈਨੂੰ ਰੁੜ ਰਿਹਾ ਹਾਂ ਰੁੜ ਗਿਆ ਇਹਦੇ 'ਚ ਹਾਂ
ਛੇ ਪੁੱਤ ਜਾਏ ਬੇਸਵਾ
ਹਾਂ
ਪਾਪਾਂ ਦੇ ਫਲ ਇੱਛੇ ਲਹਿਆ
ਕਰ ਲਿਆ ਵਿਆਹ ਹੁਣ ਉੱਥੇ ਰਹਿੰਦੇ ਨਹੀਂ ਬੇਸਵਾ ਨਾਲ ਵਿਆਹ ਕਰ ਲਿਆ ਵਿਆਹ ਕਰਕੇ ਪੁੱਤ ਕਿੰਨੇ ਪੈਦਾ ਕੀਤੇ ਹੁਣ ਪਿਓ ਵੀ ਵਿਚਾਰੀ ਹੈ ਮਾਂ ਵੀ ਬੇਸਵਾ ਉੱਥੋਂ ਪੈਦਾ ਹੋਣ ਵਾਲੀ ਔਲਾਦ ਭਗਤ ਥੋੜ੍ਹਾ ਹੋਊਗੀ ਦੋ ਚੀਜ਼ਾਂ ਨੇ ਮਾਂ ਵੀ ਬੇਸਵਾ ਪਿਓ ਜਿਹੜਾ ਹੈ ਉਹ ਵਿਵਚਾਰੀ ਹੈ ਜੰਮਣ ਵਾਲੇ ਜਿਵੇਂ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਕਦਾਰ ਹੁਣ ਪੁੱਤ ਵੀ ਭਾਈ ਭੂਤ ਨੇ ਜੰਮਦੇ ਨੇ ਜੇ ਕੋਈ ਧੀ ਜੰਮੇ ਭੂਤ ਨਹੀਂ ਉੱਦਾਂ ਦੀ ਔਲਾਦ ਪੈਦਾ ਹੁੰਦੀ ਹੈ ਫਿਰ ਇਸ ਲਈ ਛੇ ਪੁੱਤ ਜਨਮ ਲਏ ਨੇ ਛੇ ਪੁੱਤ ਜਿਹੜੇ ਨੇ ਪਾਪਾਂ ਦੇ ਫਲ ਇੱਛੇ ਲਹੇ ਆ ਉਹਨਾਂ ਦੀ ਵੀ ਇੱਛਾ ਪਿਓ ਅਤੇ ਮਾਂ ਵਾਲੀ ਹੋਈ ਹੈ ਉਹ ਆ ਜਾ ਕੁਛ ਹੀ ਹੈ ਉਹੀ ਇੱਛਾ ਵਾ ਉਹ ਪਾਪਾਂ ਦਾ ਫਲ ਦਾ ਫਿਰ ਇਹੀ ਮਿਲਣਾ ਨਾ ਔਲਾਦ ਉਹੀ ਜਿਹੀ ਹੋਣੀ ਹੈ ਚਲੋ ਅੱਗੇ
ਪੁੱਤ ਉਪੰਨਾ ਸਤਵਾਂ
ਹਾਂ
ਨਾਉ ਧਾਰਨ ਨੋ ਚਿੱਤ ਉਹ ਮਹਿਆ
ਇੱਕ ਸੱਤਵਾਂ ਪੁੱਤਰ ਹੋਰ ਹੋ ਗਿਆ ਹੁਣ ਇਹ ਸੱਤਵੇਂ ਨੇ ਧਾਰਨਾ ਅੱਜ ਕੋਈ ਪੁਰਾਣਾ ਕੋਈ ਸੰਸਕਾਰ ਜਾਗ ਪਿਆ ਇਸ ਇਹਦੀ ਅਜਾਮਲ ਦੀ ਪਿਛਲੀ ਕੋਈ ਭਗਤੀ ਵੀ ਸੀਗੀ ਸੀ ਉਹ ਕਰਮ ਥੋੜ੍ਹਾ ਜਾਗਿਆ ਜਦੋਂ ਸੱਤਵਾਂ ਪੁੱਤਰ ਹੋਇਆ ਨਾ ਨੌ ਧਰਨੋ ਚਿੱਤ ਉਮਹਿਆ ਅੱਗੇ ਤਾਂ ਆਪਣੀ ਮਰਜ਼ੀ ਨਾਲ ਬੇਸਵਾ ਅਤੇ ਇਹ ਦੋਵੇਂ ਆਪਣੇ ਨੌ ਰੱਖੀ ਜਾਂਦੇ ਸੀ ਜਿਹੋ ਜਿਹੇ ਉਹਨਾਂ ਦੇ ਹੁੰਦੇ ਨੇ ਹੁਣ ਜਿਹੜਾ ਸੱਤਵਾਂ ਹੋਇਆ ਕਹਿਣ ਲੱਗਾ ਇਹਦਾ ਪੁੱਤਰ ਦਾ ਨਾਂ ਕੋਈ ਚੰਗਾ ਰੱਖਾਂ ਉਮਾਹਿਆ ਉਤਸ਼ਾਹ ਹੋਇਆ ਮਨ 'ਚ ਕਿਸੇ ਚੰਗੇ ਪੁਰਸ਼ ਦੇ ਕੋਲੋਂ ਇਹਦਾ ਨਾਂ ਰਖਾਵਾਂ ਕਿਸੇ ਸਾਧੂ ਕੋਲੋਂ ਨਾਂ ਰਖਾਵਾਂ ਇਹ ਅੱਜ ਮਨ ਵਿੱਚ ਇੱਕ ਫੁਰਨਾ ਇੱਕ ਸੰਕਲਪ ਬਣ ਗਿਆ ਸੱਤਵੇਂ ਪੁੱਤਰ ਜਦੋਂ ਜੰਮਿਆ ਹਾਂਜੀ ਫਿਰ ਕੀ ਹੋਇਆ
ਗੁਰੂ ਦੁਆਰਾ ਜਾਇਕਾ ਗੁਰਮੁਖ ਨਾਉਂ ਨਾਰਾਇਣ ਕਹਿਆ
ਲੈ ਸਾਧੂ ਕਿਸੇ ਕੋਲ ਚੱਲ ਗਿਆ ਉਹਦੇ ਗੁਰੂ ਉਸਨੂੰ ਗੁਰੂ ਜਾਣ ਕੇ ਉਹਦੇ ਦੁਆਰੇ 'ਤੇ ਚਲਿਆ ਗਿਆ ਇਹ ਭਾਵਨਾ ਲੈ ਕੇ ਚੱਲ ਗਿਆ ਉਹ ਪੂਰਾ ਸੀ ਜਿੱਥੇ ਗਿਆ ਗੁਰਮੁਖ ਨੇ ਉਹਨਾਂ ਨੇ ਦੇਖਿਆ ਵੀ ਆਹ ਪਾਪੀ ਵੀ ਅੱਜ ਇਹਦੀ ਤਾਂ ਸ਼ਰਨ ਵਿੱਚ ਆਇਆ ਹੈ ਪੁੱਤਰ ਦਾ ਨਾਂ ਰੱਖਣ ਲਈ ਆਇਆ ਅਤੇ ਨਾਂ ਕੋਈ ਅਜਿਹਾ ਜਿਹਾ ਦੀਆ ਜਿਹਦੇ ਉਹਦੇ ਨਾਂ ਕਰਕੇ ਇਹਦੀ ਵੀ ਕਲਿਆਣ ਹੋ ਜਾਏ ਇਹਦਾ ਭਲਾ ਹੋ ਜਾਏ ਪੁੱਤਰ ਦੇ ਨਾਂ ਤੋਂ ਜੀ ਨਾਂ ਕੀ ਦੇਣਾ ਰੱਬ ਦਾ ਹੀ ਨਾਂ ਦੇ ਦਿੱਤਾ ਕੀ ਦਿੱਤਾ ਕਹਿੰਦਾ ਨਾਰਾਇਣ ਰੱਖ ਲੈ ਜਾ ਕੇ ਪੁੱਤ ਦਾ ਨਾਂ ਸੱਤਵੇਂ ਦਾ ਨਾਂ ਕੀ ਰੱਖੀ ਨਾਰਾਇਣ ਰੱਖ ਲੈ ਭਾਈ ਚਲੋ ਰੱਖ ਲਿਆ ਗਿਆ ਸਮਾਂ ਗੁਜ਼ਰਦਾ ਜਾ ਰਿਹਾ ਫਿਰ ਕੀ ਹੋਇਆ
ਅੰਤਕਾਲ ਜਮ ਦੂਤ ਵੇਖ
ਹੁਣ ਸਮੇਂ ਨੇ ਕੀ ਸਮਾਂ ਉਹ ਦਿਨ ਲਿਆਉਂਦੇ ਮੌਤ ਵਾਲੇ ਦਿਨ ਆ ਗਿਆ ਆਦ ਗਈਆਂ ਫੌਜਾਂ ਭਾਈ ਜਮਦੂਤਾਂ ਦੀਆਂ
ਪੁੱਤ ਨਾਰਾਇਣ ਬੋਲੇ ਸ਼ਹਿਆ
ਜਦੋਂ ਦੇਖਿਆ ਵੀ ਇਹ ਨਵੀਂ ਪ੍ਰਕਿਰਤੀ ਦੇਖੀ ਹੈ ਮੂੰਹ ਘੋੜਿਆਂ ਦੇ ਨੇ ਬਾਡੀ ਬੰਦੇ ਦੀ ਆ ਅਤੇ ਹਥਿਆਰਬੰਦ ਫੌਜਾਂ ਨੇ ਅਤੇ ਮੇਰਾ ਉਹ ਸਮਾਂ ਗਲ ਘੁੱਟਣ ਲਈ ਤਿਆਰ ਹੋ ਰਹੇ ਨੇ। ਫਿਰ ਭਾਈ ਤੁਸੀਂ ਦੇਖੋਗੇ ਨਾ ਕਈ ਵਾਰ ਜਿਹੜੇ ਜੀਵ ਹੁੰਦੇ ਨੇ ਕਿਰਿਆ ਪਾਤ ਹੋ ਜਾਂਦੀ ਉਹਨਾਂ ਦੀ ਮਰਨ ਵੇਲੇ ਕਿਰਿਆ ਨਿਕਲ ਜਾਂਦੀ ਆ ਦੇਖ ਕੇ ਉਹਨੂੰ ਡਰਦਿਆਂ ਨੂੰ ਐਸਾ ਹੋ ਜਾਂਦਾ। ਹੁਣ ਉਹ ਦੇਖ ਕਰਕੇ ਚਿਲਾਇਆ ਇਹ ਕੌਣ ਆ ਗਏ। ਜਦੋਂ ਇਹ ਘੜੀ ਵੇਖੀ ਤਾਂ ਹਾਕਤਾ ਮਾਰਦੀ ਸੀ ਪੁੱਤਰ ਨੂੰ, ਪੁੱਤਰ ਦਾ ਕੀ ਉਹਨਾਂ ਨਾਰਾਇਣ, ਉਹ ਨਾਰਾਇਣ 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 ਬਚਾਈ ਇਹਨਾਂ ਤੋਂ, ਨਾਰਾਇਣ ਬਚਾਈ ਨਾਰਾਇਣ ਬਚਾਈ। ਉਹ ਨਾਰਾਇਣ ਰੱਬ ਦਾ ਨਾਂ ਹੈ। ਜਦੋਂ ਜਿੱਥੇ ਨਾਰਾਇਣ ਦਾ ਨਾਂ ਲਿਆ ਜਮਦੂਤ ਨਹੀਂ ਠਹਿਰਦੇ, ਭੱਜ ਜਾਂਦੇ ਨੇ। ਗੁਰਬਾਣੀ ਦੀ ਗਵਾਹੀ ਹੈ, ਨਾਲ ਨਾਰਾਇਣ ਮੇਰਾ ਹੈ ਜਮਦੂਤ ਨਾ ਆਵੇ ਨੇਰਾ, ਨਹੀਂ ਨਾ ਆਉਂਦੇ। ਉਹ ਜਦੋਂ ਨਾਰਾਇਣ ਕਿਹਾ ਜਮਦੂਤਾਂ ਨੂੰ ਭੁੱਜਣਾ ਪੈ ਗਿਆ ਵੀ ਤੇ ਭਗਤ ਤ੍ਰਿਲੋਚਨ ਜੀ ਵੀ ਆਪਣੀ ਬਾਣੀ 'ਚ ਕਹਿੰਦੇ ਨੇ ਅੰਤਕਾਲ ਜੋ ਲਕਸ਼ਮੀ ਸਿਮਰੈ। ਵਾਹਿਗੁਰੂ ਜੀ ਅਖੀਲੀ 'ਤੇ ਜਾਈਏ ਆਪਾਂ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ। ਜੇ ਕਿਤੇ ਮਰਨ ਵੇਲੇ ਰੱਬ ਚੇਤੇ ਆ ਜਾਏ ਨਾ, ਬਸ ਉਦੋਂ ਵੀ ਉਹਦੀ ਕਲਿਆਣੀ ਹੋ ਗਈ, ਬਚ ਹੀ ਗਿਆ, ਰੱਬ ਉਹਦੇ ਰਹਿਦੇ ਵਸ ਗਿਆ, ਬਚਾ ਲੈਂਦਾ ਅੰਤ ਵੇਲੇ। ਦੇਖੋ ਸਿਮਰਨ ਦੀ ਕਿੰਨੀ ਬਰਕਤ ਹੈ, ਕਿਤੇ ਮਰਨ ਵੇਲੇ ਚੇਤੇ ਆ ਜਾਵੇ ਲੈ ਭਲਾ, ਫਿਰ ਵੀ ਉਹ ਬਚਾ ਦਿੰਦਾ। ਹੁਣ ਕਦੀ ਸੋਚਦੇ ਹੋਣਗੇ ਵੀ ਕਾਹਨੂੰ ਹੁਣ ਸਾਰੀ ਜ਼ਿੰਦਗੀ ਜਪਣਾ ਹੈ, ਖਾਓ ਖਾਓ ਪੀਓ ਮੌਜ ਹੰਡਾਓ, ਕਿਤੇ ਦੇਖ ਲਾਂਗੇ ਮਰਨ ਵੇਲੇ ਕਹਿ ਲਾਂਗੇ ਵਾਹਿਗੁਰੂ। ਵਿਚਾਰ ਵੱਲ ਚੱਲ ਗਿਆ ਮਨ, ਬੜਾ ਭੈੜਾ ਸਹੁਰਾ ਹੈ। ਚਲੋ
ਕਿਰਪਾ ਹੋ ਗਈ ਦਾਦੇ ਦੀ ਤਾਂ ਨਿਕਲੋ।
ਬਾਬਾ ਜੀ ਉਹੀ ਕਹੂਗਾ ਜਿਹਨੂੰ ਰੱਬ ਆ ਕੇ ਕਹਾਊਗਾ, ਜੇ ਉਹਨੇ ਨਾ ਕਹਾਇਆ ਤਾਂ ਕਹਿਣਾ ਕਿਹਨੇ।
ਇਸੇ ਲਈ ਸੰਗਤ ਦੀ ਲੋੜ ਹੈ, ਗੁਰੂ ਦੀ ਲੋੜ ਹੈ, ਉਹ ਕਹਾਉਂਦਾ।
ਹਾਂਜੀ ਉਹ ਕਹਾਊ ਤਾਂ ਫੇਰ ਹੀ
ਬਸ ਉਹਦੇ ਕਹਾਉਣ ਲਈ ਭਾਈ ਬਣ ਜਾਓ ਗੁਰੂ ਵਾਲੇ ਫਟਾਫਟ, ਨਾ ਸੋਚੋ ਨਾ ਦੇਰੀ ਕਰੋ। ਹਾਂਜੀ ਚਲੋ ਅੱਗੇ।
ਜਮਗਣ ਮਾਰੇ ਹਰ ਜਨਾ ਗਿਆ ਸਵਰਗ ਜਮ ਡੰਡ ਨਾ।
ਦੇਖੋ ਹੁਣ ਜਮਦੂਤ ਆ ਗਏ ਭੱਜ ਗਏ ਨੱਠ ਗਏ, ਉੱਥੋਂ ਫੌਜਾਂ ਕਿਹੜੀਆਂ ਆ ਗਈਆਂ, ਹਰਗਣ ਰਾਮਗਣ ਆ ਗਏ ਲੈਣ ਵਾਸਤੇ। ਜਦ ਚੱਕ ਚਾਟੀ ਨਾਲ ਜਿਹੜਾ ਸੀ ਭਾਈ ਜਮਗਣ ਮਾਰੇ ਹਰ ਜਣਾ, ਜਿਹੜੇ ਹਰ ਜਣ ਸੀ ਉਹਨਾਂ ਨੇ ਜਮਗਣ ਮਾਰ ਦਿੱਤੇ। ਹਰ ਟੱਕਰ ਹੋ ਗਈ ਹੋਣੀ ਰਸਤੇ 'ਚ, ਅਸੀਂ ਆਪਣੇ ਬੰਦੇ ਨੂੰ ਲੈਣ ਚੱਲੇ ਹਾਂ, ਤੁਸੀਂ ਕੌਣ ਨੂੰ ਦੱਸੋ ਹੋਏ, ਉਹ ਪਜਾ ਦਿੱਤੇ। ਅਤੇ ਗਿਆ ਸੁਰਗ, ਦੇਖੋ ਲੈ ਗਏ ਸੁਰਗ ਨੂੰ ਭਾਈ ਰਾਮਗਣ ਜਿਹੜੇ ਸੀ। ਜਮ ਡੰਡ ਨਾ ਸਹਿਆ, ਅਤੇ ਜਿਹੜਾ ਧਰਮ ਰਾਜਾ ਸੀ ਉਹ ਤਿਆਰ ਬੈਠਾ ਜੀ ਮੈਂ ਉਹਨੂੰ ਡੰਡ ਦੇਣਾ, ਕਿਉਂ ਖਾਲੀ ਕਾਹਤੇ ਮੁੜ ਆਏ, ਕਹਿੰਦੇ ਜੀ ਉਹ ਤਾਂ ਨਾਰਾਇਣ ਨਾਰਾਇਣ ਬੋਲਦਾ, ਭੱਜਣਾ ਪੈਂਦਾ ਉੱਥੇ ਸਾਨੂੰ, ਕਿਉਂ ਇਸ ਲਈ ਤਾਂ ਧਰਮ ਰਾਜਾ ਵੀ ਕਹਿ ਰਿਹਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ। ਤੁਸੀਂ ਆਪ ਤਾਂ ਕਿਹਾ ਵੀ ਜਿੱਥੇ ਰਾਮ ਦਾ ਨਾਂ ਲੈਂਦੇ ਜੁੱਤੋਂ ਨੇੜੇ ਨਾ ਭੱਜੋ, ਕਿਤੇ ਤੁਹਾਡੇ ਕਹੇ ਅਸੀਂ ਭੱਜੇ ਆਏ ਹਾਂ, ਤੁਸੀਂ ਬੈਠੇ ਤੁਸੀਂ ਡਿੱਕੀ ਜਾਓ, ਉੱਥੇ ਇੱਥੇ ਥੋੜ੍ਹਾ ਆਉਣ ਲੱਗੇ ਨੇ, ਉਹ ਚੱਲ ਗਿਆ ਸੱਚਖੰਡ ਨੂੰ, ਇਉਂ ਤਾਰ ਦਿੱਤਾ ਭਾਈ ਨਾਲ। ਪੜ੍ਹੋ ਅਗਲੀ ਲੈਣ,
ਨਾਏ ਲਏ ਦੁੱਖ ਡੇਰਾ ਢਹਿਆ,
ਆਏ ਭਾਈ ਬਰਕਤ ਨਾਮ ਦੀ, ਚਾਹੇ ਮਰਨ ਵੇਲੇ ਲੈ ਲਓ ਚਾਹੇ ਪਹਿਲਾਂ ਲੈ ਲਓ, ਲੈਣਾ ਪਊਗਾ। ਨਾਏ ਲਏ ਦੁੱਖ ਡੇ ਨਾਏ ਲਏ ਦੁੱਖ ਡੇਰਾ ਢਹਿਆ, ਢਹਿ ਗਿਆ ਬਈ ਦੁੱਖਾਂ ਦਾ ਡੇਰਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਤਾ ਬਈ ਡੇਰਾ, ਉਹ ਹਾਂ ਡੇਰਾ ਹੀ ਚੱਕਦਾ। ਚਲੋ ਅੱਗੇ ਹੁਣ ਗਣਕਾਂ ਦਾ,
ਹੁਣ
ਉਦੋਂ ਵੱਡੀ ਪਾਪਣ ਗਣਕਾਂ, ਦੋਹਾਂ ਨੇ ਪੜ੍ਹਨਾ ਇਕੱਠੇ ਪੜ੍ਹ ਲਓ, ਲੜੋ ਨਾ ਪੜ੍ਹ।
ਗਣਕਾਂ ਪਾਪਣ ਹੋਏ ਕੈ,
ਹਾਂਜੀ
ਪਾਪਾਂ ਦਾ ਗਲ ਹਾਰ ਪਰੋਤਾ।
ਹੁਣ ਇਹ ਗਣਕਾਂ ਜੀ ਬੇਸਵਾ ਦਾ ਧੰਦਾ ਪਾਪਣ, ਅਤੇ ਇਹਦੇ ਤਾਂ ਗਲ ਹਾਰ ਜਿਹੜਾ ਪਾਇਆ ਨਾ ਭਰਿਆ ਪਿਆ ਵੀ ਪਾਪਾਂ ਨਾਲ ਹਾਰੋ, ਹੀਰਿਆਂ ਦਾ ਹਾਰ ਨਹੀਂ, ਨਾਮ ਰੂਪੀ ਹਾਰ ਨਹੀਂ, ਪਾਪਾਂ ਦਾ ਹਾਰ, ਉਹੀ ਉਹ ਜਿਹੜੇ ਨੇ ਔਗਣਾਂ ਦਾ ਹਾਰ ਪਿਆ ਹੋਇਆ ਗਲ ਵਿੱਚ, ਪਰੋਈ ਬੈਠੀ ਆ ਵਿਚਾਰੀ। ਕੀ ਹੋਇਆ ਇਹਨੂੰ ਤਾਰਨ ਵਾਸਤੇ? ਸ਼ਾਬਾਸ਼
ਮਹਾਂਪੁਰਖ ਅਚਾਨਕ,
ਨਹੀਂ ਹੋਰ ਹੋਣਾ ਕੁਛ, ਅਚਾਨਚੱਕ ਹੈ, ਹਾਂ ਤੇ ਉੱਥੋਂ ਵੀ ਅਚਾਨਚੱਕ ਕੁਝ ਹੋਰ ਨਿਕਲ ਗਿਆ ਅਤੇ ਹਾਂ ਅਚਾਨਚੱਕ ਹੈ।
ਮਹਾਂਪੁਰਖ ਅਚਾਨਚੱਕ ਗਣਕਾਂ ਵਾੜੇ ਆਏ ਖਲੋਤਾ।
ਆਉਂਦਾ ਦੇਖੋ ਸਾਧੂ ਜਿਹੜਾ ਪੂਰਾ ਹੁੰਦਾ ਆ ਅਜਾਣ ਚੱਕ ਕੇ ਆ ਜਾਂਦਾ ਵੀ ਤਾਰ ਦੀਏ ਚਲੋ ਇਹਨੂੰ ਕੱਟ ਦੀਏ ਦੇਖ ਬੰਦ ਖਲਾਸੀ ਕਰੀਏ ਬਾਈ। ਅਤੇ ਜਿਹੜਾ ਹੁੰਦਾ ਦੂਆ ਪਖੰਡੀ ਉਹ ਚੱਕ ਲੈਣ ਵਾਲੇ ਵਾਸਤੇ ਆਉਂਦਾ ਕਰਾਦ ਕਰਦੇ ਬਾਈ ਸੈਨ ਇੱਥੇ ਇੰਨੇ ਇੰਨਾ ਇੰਨੇ ਲੈਣੇ ਕਿ ਜਾਣਿਆ ਤੇਰੇ ਕੋਲੋਂ ਫਰਕ ਆ ਥੋੜ੍ਹਾ ਜਿਹਾ। ਚੱਲ ਮਹਾਂਪੁਰਖ ਅਚਾਨ ਚੱਕ ਗਣਕਾਂ ਵਾੜੇ ਆਏ ਖਲੋਤਾ। ਵਾੜੇ ਨਾਮ ਵਿਹੜੇ ਦਾ ਹੈ, ਗਣਕਾਂ ਦੇ ਵਿਹੜੇ 'ਚ ਆ ਗਿਆ, ਚਾਣ ਚੱਕ ਕੇ ਆ ਗਿਆ, ਅਚਨਚੇਤ ਆ ਗਿਆ, ਮਹਾਂਪੁਰਖ ਹੈ ਪਰ ਆ ਕੇ ਖਲੋਤਾ ਜੀ ਉਸ ਵਿਹੜੇ ਵਿੱਚ। ਆਮ ਉਹ ਵਿਹੜੇ 'ਚ ਕੌਣ ਖੜ੍ਹਦੇ ਨੇ, ਬੇਸਵਾ ਦਾ ਧੰਦਾ ਕਰਨ ਵਾਲੇ ਖੜ੍ਹਦੇ ਨੇ। ਅੱਜ ਕੋਈ ਉਹ ਰੂਹ ਆਈ ਹੈ ਬਾਈ ਜਿਹੜੀ ਕਿ ਤਾਰਨ ਵਾਲੀ ਆਈ ਹੈ, ਉਸ ਵਿਹੜੇ 'ਚ ਉਹ ਆ ਗਈ। ਹਾਂਜੀ ਪਾਪਣ ਦੇ ਵਿਹੜੇ 'ਚ ਪਾਪੀ ਆਉਂਦੇ ਸੀ, ਅੱਜ ਉਹ ਵਿਹੜੇ ਵਿੱਚ ਇੱਕ ਹੋਰ ਰੂਹ ਆ ਗਈ ਅਤੇ ਜਿਹੜੀ ਕਿ ਪਾਪਾਂ ਦੀ ਨਿਵਰਤ ਕਰਨ ਵਾਲੀ ਆ। ਚਲੋ ਅੱਗੇ
ਦਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਂ ਤੋਤਾ।
ਯੁਕਤੀ ਹੁੰਦੀ ਆ ਮਹਾਤਮਾ ਪੁਰਖਾਂ ਨੂੰ ਤਾਰਨ ਦੀ, ਜੇ ਸਿੱਧਾ ਉਹਨੂੰ ਕਹਿੰਦਾ ਭਾਈ ਨਾਮ ਜਪਿਆ ਕਰ ਮੰਨਣ ਲੱਗੀ ਤਾਂ ਕਿਹੜਾ ਆਇਆ ਤੂੰ ਨਾਮ ਜਪਾਉਣ ਵਾਲਾ, ਕੰਮ ਮੇਰਾ ਹੋਰ ਦੱਸਦਾ ਨਾਮ ਜਪਣ ਨੂੰ, ਜਪਣ ਲੱਗੀ ਸੀ ਨਹੀਂ ਨਾ ਸਿੱਧਾ ਜਪਣਾ ਸੀ, ਪਰ ਉਸ ਕੰਮ ਲਈ ਇੱਕ ਯੁਕਤੀ ਰਾਹੀਂ ਜਪਾਇਆ। ਆਪਾਂ ਵੀ ਕਈ ਵਾਰੀ ਕਈ ਸਾਖਤ ਨੂੰ ਕਹੋ ਆ ਗੁਰਦੁਆਰੇ ਆ ਜਾ ਕਰ, ਹੁੰਦੇ ਹੀ ਹੋਣਗੇ ਕਦੇ ਵਾਰਤਾਲਾਪ ਨਾ, ਉੱਥੇ ਕੀ ਹੁੰਦਾ ਉੱਥੇ ਕੜਾਹ ਪ੍ਰਸ਼ਾਦ ਘੜੇ ਨਹੀਂ ਬਣਾ ਸਕਦੇ, ਜਾਂ ਉੱਥੇ ਭਾਂਡੇ ਮਾਂਜੀ ਉੱਥੇ ਜਾ ਕੇ ਨਹੀਂ ਕੋਈ ਮੰਨਦਾ। ਇੱਦਾਂ ਸਾਧੂਆਂ ਕੋਲ ਹੁੰਦੀਆਂ ਨੇ ਯੁਕਤੀਆਂ, ਉਸ ਯੁਕਤੀ ਨਾਲ ਧਾਰ ਦਿੰਦੇ ਨੇ। ਹਾਂਜੀ ਦੁਰਮਤ ਦੇਖ ਦਿਆਲ
ਹੋਏ
ਜਦੋਂ ਇਹਦੀ ਖੋਟੀ ਮੱਤ ਦੇਖੀ ਨਾ, ਅੰਤਰਜਾਮੀ ਸੀ ਦੇਖ ਲਿਆ ਉਹ ਐਡੀ ਪਾਪਣ, ਪਰ ਆਪਦਾ ਕੀ ਉਹ ਹੋਵੇਗੀ ਪਾਪਣ, ਮੇਰਾ ਸਵਾਦ ਤਾਂ ਦਿਆਲੂ ਹੈ ਨਾ, ਪਾਪਿਆਂ ਨੂੰ ਤਾਰਨ ਵਾਲਾ ਹੈ ਨਾ, ਅਤੇ ਉਹ ਦਿਆਲਤਾ ਵਾਲਾ ਸਾਧੂ ਦਾ ਸੁਭਾਅ ਸੀ, ਦਿਆਲੂ ਹੋ ਗਏ ਬਾਈ ਉਹਦੀ ਖੋਟੀ ਮੱਤ ਨੂੰ ਦੇਖ ਕੇ। ਕੀ ਦਿੱਤਾ ਫਿਰ ਕੋਲੋਂ ਮੰਤਰ ਕੀ ਦਿੱਤਾ ਹੈ ਪੜ੍ਹੋ ਜੀ ਸਾਰੇ, ਉਹ ਤਿਆਰੀ ਕਰਦੇ ਨੇ ਇੱਥੋਂ ਨੀ ਮਾਤਾ ਜੀ, ਉਹ ਸੀ ਪੰਕਤੀ ਨੂੰ ਦੁਰਮਤ ਦੇਖ ਦਿਆਲ ਹੋਏ
ਦਿਆਲ ਹੋਏ ਤੋਤਾ
ਨਹੀਂ ਆ ਹਰਿਓ ਹੋਰ ਕੁਛ ਕਹਿਤਾ ਹੱਥੋਂ
ਹੱਥੋਂ ਜੀ ਹੱਥੋਂ
ਹਾਂ ਹਰਿਓ ਨਹੀਂ ਹੱਥੋਂ ਹੱਥੋਂ ਉਸਨੂੰ ਦਿੱਤੋਂ ਤੋਤਾ ਮਾਤਾ ਤੋਤੇ ਦੀ ਟਿਊਨ 'ਚ ਬੋਲੀ ਗੱਲ ਤੋਤੇ ਦੀ ਚੱਲੀ
ਅੱਛਾ
ਅਰਥ ਕਰ ਲਈ ਹੁਣ
ਅੱਛਾ
ਦਿਆਲੂ ਹੋ ਗਏ ਸਾਧੂ ਕੀ ਦਿਆਲੂ ਹੋ ਗਏ ਦਿੱਤਾ ਕੀ ਆ ਵੀ ਮੰਤਰ ਕੀ ਦਿੱਤਾ ਹਾਲੇ ਮੰਤਰ ਤੋਤੇ ਦੇ ਰੂਪ 'ਚ ਦਿੱਤਾ ਤੋਤਾ ਦਿੱਤਾ ਇੱਕ ਪੰਛੀ ਦਿੱਤਾ ਲੈ ਆ ਕਹਿੰਦੇ ਸਾਡੇ ਕੋਲ ਵੀ ਇੱਕ ਤੋਤਾ ਲੈ ਲਿਆ ਤੂੰ ਫਿਰ ਤੋਤੇ ਨੂੰ ਕੀ ਕਰਨਾ ਮੈਂ ਹਾਂਜੀ ਪੜ੍ਹੋ ਅੱਗੇ ਮਾਤਾ ਜੀ ਹੁਣ
ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇਵੰਜ ਸਰੋਤਾ
ਠੀਕ ਹੈ ਰਾਮ ਨਾਮ ਦਾ ਕਹਿੰਦੀ ਇਹਨੂੰ ਤੋਤੇ ਨੂੰ ਤੂੰ ਪੜ੍ਹਾਇਆ ਕਰ ਭਾਈ ਤੇਰਾ ਇੱਕ ਕਰਮ ਹੈ ਇਹਨੂੰ ਤੋਤਾ ਤੈਨੂੰ ਦਿੱਤਾ ਹੈ ਅਤੇ ਇਹਨੂੰ ਤੂੰ ਪੜ੍ਹਾ ਅਤੇ ਹੋਰ ਵੀ ਲੋਕਾਂ ਨੂੰ ਸੰਗੀਤ ਸੁਣਾਉਣੀ ਆ ਸਿਖਾਉਣੀ ਹੈ ਇਹ ਤੋਤੇ ਨੂੰ ਵੀ ਇੱਕ ਸੰਗੀਤ ਸਿਖਾ ਕੀ ਸਿਖਾਉਣਾ ਉਹ ਰਾਮ ਨਾਮ ਹੁਣ ਉਹਨੂੰ ਕੀ ਪਤਾ ਵੀ ਰਾਮ ਨਾਮ ਕੀ ਹੁੰਦਾ ਉਹ ਤਾਂ ਸਾਨੂੰ ਕੋਈ ਸ਼ਾਇਦ ਧੁਨ ਹੋਣੀ ਆ ਵੀ ਸੰਗੀਤ ਦੀ ਕੋਈ ਅਤੇ ਇਹ ਮੈਨੂੰ ਇਹਨੂੰ ਮੈਂ ਇਹਨੂੰ ਪੜ੍ਹਾਈ ਜਾਂਦੀ ਹਾਂ ਹਾਂ ਇਹ ਤੂੰ ਇਹਨੂੰ ਉਪਦੇਸ਼ ਦੇਣਾ ਰਾਮ ਨਾਮ ਕਹਾਇਆ ਕਰ ਇਹਨੂੰ ਖੇਲ ਵਰਤ ਗਿਆ ਬਈ ਇਹ ਇੱਕ ਕੌਤਕ ਵਰਤ ਗਿਆ ਕੌਤਕ ਕਿਹੜਾ ਸੀ ਕਿੱਦਾਂ ਦਾ ਕੌਤਕ ਆ ਇਹ ਬਣਜ ਸੌਤਾ ਸੌਤਾ ਹੁੰਦਾ ਸੌ ਗੁਣਾ ਫਲ ਵਾਲਾ ਸੌ ਗੁਣਾ ਵੱਧ ਫਲ ਦੇਣ ਵਾਲਾ ਬਣ ਜਾ ਇਹ ਜਿਹੜਾ ਤੋਤਾ ਦਿੱਤਾ ਹੈ ਇਹ ਇੱਕ ਸ੍ਰੇਸ਼ਟ ਬਣ ਜਾ ਸੱਚਾ ਵਪਾਰ ਹੈ ਕਿਉਂਕਿ ਰਾਮ ਨਾਮ ਦਾ ਵਪਾਰ ਸੱਚਾ ਹੀ ਹੈ ਨਾ ਅਤੇ ਉਹ ਵਣਜ ਦੇ ਦਿੱਤਾ ਹੈ ਜਿਹਦੇ ਵਿੱਚ ਸੌ ਗੁਣਾ ਫਲ ਹੈ ਪਹਿਲਾਂ ਜਿਹੜਾ ਵਣਜ ਕਰਦੀ ਸੀ ਉਹ ਤਾਂ ਨਰਕ ਵਾਲਾ ਫਲ ਹੈ ਨਾ ਅੱਜ ਜਿਹੜਾ ਇੱਕ ਵਣਜ ਨਵਾਂ ਦਿੱਤਾ ਗਿਆ ਹੈ ਵਪਾਰ ਕਰਨ ਨਵਾਂ ਦਿੱਤਾ ਹੈ ਇਹ ਤਾਂ ਸੌ ਗੁਣਾ ਵੱਧ ਕੇ ਹੈ ਹਾਂ
ਲਿਵ ਲੱਗੀ ਤਿਸ ਤੋਂ ਤਿਉਂ ਨਿਤ ਪੜਾਏ ਕਰੇ ਅਸੋਤਾ
ਕਰੇ ਦੁਲਾਵਾਂ ਲਾ ਦਿਓ ਨਾਲ ਕਰਾਇ ਦੁਲਾਵਾਂ ਲਾਵਾਂ ਦਾ ਖਿਆਲ ਲਿਵ ਲੱਗੀ ਤਿਸ ਤੋਂ ਤਿਉਂ ਤੋਤਿਓ ਨਹੀਂ ਤੋਤਿਓ ਹੋ ਤੁਸੀਂ ਤੋਤਿਓ ਹੀ ਕਰਦੇ ਹੋ ਨਾ ਹਾਂ ਅਤੇ ਤਾਂ ਹੀ ਤੋਤਾ ਠੀਕ ਪੜ੍ਹਾਇਆ ਜਾਊ ਤੋਤਿਓ ਹੋ ਤੋਤੇ ਵਾਂਗੂ ਬੋਲੋ ਨਿਤ ਪੜ੍ਹਾਏ ਕਰੇ ਅਸੋਤਾ ਜੀ ਪੜ੍ਹਾਉਂਦੀ ਆ ਰੋਜ਼ ਹੁਣ ਤੋਤੇ ਨੂੰ ਲੱਗ ਗਈ ਉਸ ਕੰਮ ਵਿੱਚ ਕਹਿ ਬੇ ਤੋਤੇ ਰਾਮ ਰਾਮ ਹੁਣ ਤੋਤਾ ਪੰਛੀ ਹੈ, ਰੀਸ ਤੋਤੇ ਦਾ ਪ੍ਰਕਿਰਤੀ ਆ, ਉਸ ਰੀਸ ਵਿੱਚ ਯਤਨ ਕਰਦਾ ਬੋਲਣ ਦਾ। ਤੋਤੇ ਪੰਛੀ ਦੀ ਇੱਕ ਰਵਾਇਤ ਹੈ, ਉਹਦੀ ਪ੍ਰਵਿਰਤੀ ਹੈ, ਕੈਚ ਕਰ ਲੈਂਦਾ ਕੁਝ ਦੂਜੀ ਬੋਲੀ ਨੂੰ, ਉਹ ਆਪਣੀ ਜ਼ਬਾਨ ਵਿੱਚ ਉੱਦਾਂ ਹੀ ਬੋਲਦਾ ਅਤੇ ਰੋਜ਼ ਬੁਲਾਉਂਦੀ ਹੈ ਉਹ। ਦੇਖੇ ਹੁਣ ਠੀਕ ਬੋਲਣ ਲੱਗ ਗਿਆ, ਰਾਮ ਰਾਮ ਕਹਾਉਂਦੀ ਦੀ ਉਲਵ ਲੱਗ ਗਈ, ਕਿਉਂ ਰਾਮ ਦਾ ਨਾਮ ਹੈ, ਦ੍ਰਿੜ ਹੋ ਕੇ ਕਹਾਉਂਦੀ ਆ ਤੋਤੇ ਨੂੰ, ਪੂਰੀ ਧਿਆਨ ਵਿੱਚ ਕਹਾਉਂਦੀ ਹੈ, ਬਿਰਤੀ 'ਚ ਕਰਾਉਂਦੀ ਆ, ਸੁਰਤੀ 'ਚ ਕਰਾਉਂਦੀ ਆ, ਅਤੇ ਰਾਮ ਸ਼ੁੱਧ ਕੀਤਾ ਜਾ ਰਿਹਾ। ਨਿੱਤ ਪੜ੍ਹਾਉਂਦੀ ਹੈ, ਕਰੈ ਅਸੋਤਾ, ਦਿਨ ਨੂੰ ਵੀ ਪੜ੍ਹਾਉਂਦੀ ਆ, ਰਾਤ ਨੂੰ ਜਾਗਣ ਲੱਗ ਪਈ, ਇੰਨਾ ਚਾਅ ਹੋ ਗਿਆ ਪੜ੍ਹਾਉਣ ਨੂੰ, ਤੋਤਾ ਮੇਰਾ ਸਿੱਖਣ ਲੱਗ ਪਿਆ। ਅਤੇ ਰਹਿਣ ਸਫਾਈ ਹੋ ਗਈ ਇੱਕ ਦਿਨ, ਸਾਰੀ ਰਾਤ 'ਤੇ ਪੜ੍ਹਾਈ, ਰਾਮ ਰਾਮ ਲੰਘ ਗਿਆ ਜੀ, ਸਾਰੀ ਰਾਤ ਜਾਗਦੀ ਰਹੀ ਅਸੋਤਾ, ਮੈਨੇ ਜਾਗਣ ਵਿੱਚ ਲੰਘ ਗਈ ਰਾਤ। ਹਾਂਜੀ, ਪਵਿੱਤ ਨਹੀਂ ਕਹਿਣਾ, ਪਤਿਤ
ਪਵਿੱਤ ਉਧਾਰ ਰਾਮ ਨਾਮ, ਦੁਰਮਤ ਪਾਪ ਕਲੇਵਰ ਹੋਤਾ,
ਤੋਤਾ ਪਤਿਤ ਉਧਾਰ ਰਾਮ ਨਾਮ। ਭਾਈ ਰਾਮ ਦੇ ਨਾਮ ਦਾ ਤਾਂ ਫਿਰ ਜਿਹੜਾ ਹੈਗਾ ਫਲ ਹੈ ਪਤਿਤਾਂ ਨੂੰ ਉਧਾਰ ਦੇਣਾ, ਅਤੇ ਹੁਣ ਪਤਿਤ ਸੀ ਉਧਾਰ ਹੋਣ ਲੱਗਾ, ਦੁਰਮਤ ਪਾਪ ਮਤ ਵੀ ਖੋਟੀ ਹੈ, ਪਾਪ ਵੀ ਕੋਈ ਛੋਟੇ ਨਹੀਂ, ਇਹਨਾਂ ਇਹ ਜਿਹੜੇ ਪਾਪਾਂ ਦੇ ਨਾਲ ਕਲੇਵਰ ਨਾਮ ਹੁੰਦਾ ਸਰੀਰ ਦਾ, ਕਲੇਵਰ ਸਰੀਰ ਨੂੰ ਕਹਿੰਦੇ ਨੇ, ਉਹ ਸਰੀਰ ਜਿਹੜਾ ਸੀ ਭਾਈ ਜਿਹੜਾ ਗਲ ਚੁੱਕਿਆ ਸੀ ਨਾ ਪਾਪਾਂ ਨਾਲ, ਅਪਵਿੱਤਰ ਹੋ ਗਿਆ ਸੀ, ਅੱਜ ਧੋਤਾ ਧੋ ਦਿੱਤਾ। ਰੋਜ਼ ਤਾਂ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਪੁੱਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਸਾਬਣ ਕਹਿੰਦੇ ਨੇ ਕਿ ਸਾਬੂਣ, ਫਿਰ ਤਾਂ ਸੁੱਧ ਪੜ੍ਹਦੇ ਹਾਂ, ਕੋਈ ਸਾਬਣ ਵੀ ਲੈ ਕੇ ਬੈਠੇ ਹੁੰਦੇ, ਹੱਥ ਸਾਬਣ ਦਾ ਹੀ ਹੈ, ਦੇਹ ਸਾਬੂਣ ਲਈਏ ਉਹ ਧੋਏ, ਭਰੀਆ ਮੱਤ ਕਾਹਦੇ ਨਾਲ ਅਤੇ ਕਾਹਦੇ ਨਾਲ ਧੋਣੀ ਹੈ, ਆਹੀ ਸੀ ਉਹ ਰਾਮ ਦਾ ਨਾਮ, ਮੈਲੀ ਹੋ ਚੁੱਕੀ ਸੀ ਪਾਪਾਂ ਨਾਲ ਜਿਹੜੇ, ਇਸ ਕਰਕੇ ਧੋਤਾ ਧੋ ਦਿੱਤਾ ਸਰੀਰ, ਕਲੇਵਰ ਮੈਨੇ ਸਰੀਰ। ਚਲੋ ਅੱਗੇ,
ਅੰਤ ਕਾਲ ਜਮ ਜਾਲ ਤੋੜ, ਨਰਕੇ ਵਿੱਚ ਨਾ ਖਾਦੋ ਸਗੋਤਾ।
ਹਾਂ, ਅੰਤ ਕਾਲ ਜਮ ਜਾਲ ਤੋੜ, ਗਣਕਾਂ ਦਾ ਆ ਗਿਆ ਵੀ ਅੰਤਮ ਵੇਲਾ। ਹਾਂਜੀ, ਜਾਲ ਤੋੜ ਦਿੱਤਾ ਜਮਾਂ ਵਾਲਾ, ਇਸ ਨੇ ਹੁਣ ਨਰਕਾਂ ਵਿੱਚ, ਨਰਕਾਂ ਦੇ ਵਿੱਚ ਜਾਣਾ ਸੀ ਇਹਨੇ, ਨਾ ਖਾਧੋ ਸਗੋਤਾ, ਖਾਧੋ ਸਪਾਠ ਨਨਕਾਣਾ ਸਾਹਿਬ ਦੀ ਬੋਲੀ ਦਾ ਉੱਧਰ ਦਾ ਕੀਤੋਸ ਆਉਂਦਾ ਨਾ, ਉੱਥੇ ਦੀ ਬੋਲੀ ਹੈ, ਖਾਧਾ ਨਹੀਂ ਜੀ ਹੁਣ ਨਰਕ ਵਿੱਚ ਗੋਤਾ, ਬਚ ਗਈ ਹੈ ਸੱਚਖੰਡ ਨੂੰ ਗਈ ਹੈ, ਗਈ ਕਿੱਥੇ ਦੱਸਿਆ ਹੁਣ, ਇਹ ਵੀ ਹੁਣ ਬਿਮਾਨ ਆਇਆ ਲੈਣ ਵਾਸਤੇ, ਦੇਵਤਿਆਂ ਦਾ ਰਥ ਆਇਆ ਜੀ ਬਿਮਾਨ, ਟਿਕਟ ਨਹੀਂ ਕੋਈ ਲੱਗਦਾ, ਆਹ ਬਿਮਾਨ ਚੜ੍ਹਨ ਵਾਸਤੇ ਤਾਂ ਟਿਕਟ ਚੜ੍ਹਨਾ ਪੈਂਦਾ ਨਾ, ਇਹ ਬਿਮਾਨ ਤਾਂ ਕੀ ਰਾਹ 'ਚ ਛਾੜ ਦਿੰਦਾ ਕਈ ਵਾਰੀ, ਠੀਕ ਉਤਰਦਾ ਹੀ ਨਹੀਂ, ਉਹ ਜਿਹੜਾ ਬਿਮਾਨ ਆ ਟਿਕਾਣੇ ਲੈ ਕੇ ਜਾਂਦਾ, ਸੱਚਖੰਡ ਨੂੰ ਲੈ ਕੇ ਜਾਂਦਾ, ਉਹ ਬਿਮਾਨ 'ਤੇ ਚੜ੍ਹੀ ਆ, ਟਿਕਟ ਵੀ ਕੋਈ ਨਹੀਂ ਅਤੇ ਖਤਰਾ ਵੀ ਕੋਈ ਨਹੀਂ, ਸਿੱਧਾ ਜਾ ਰਿਹਾ ਉੱਥੇ ਨੂੰ, ਰਾਹ 'ਚ ਜਿਹੜਾ ਹੈ ਤੇਲ ਨਹੀਂ ਪਵਾਉਣਾ ਕੋਈ, ਸਟੇਜ ਨਹੀਂ ਕਰਨੀ ਰਾਹ 'ਚ ਕੋਈ, ਸਿੱਧਾ ਹੀ ਹੈ, ਉਹ ਬਿਮਾਨ 'ਤੇ ਲੈ ਕੇ ਚੜ੍ਹ ਕੇ, ਗਈ ਵੈਕੁੰਠ ਵਿਵਾਨ ਚੜ੍ਹ, ਨੌ ਨਰੈਣ ਛੋਤ ਅਛੋਤਾ, ਛੋਤ ਹੁੰਦੀ ਅਛੋ, ਅੱਗੇ ਤਾਂ ਸੀਰ ਜਿਹੜਾ ਸੀ ਕੋਈ ਸੋਹਣਾ ਨਹੀਂ ਜਿਹਨੂੰ ਚਾਹੁੰਦਾ ਪਾਪਣ ਕਰਕੇ, ਮਾ ਹੁਣ ਇਹ ਜਿਹੜਾ ਸੀ ਪਾਪਾਂ ਦੀ ਛੋਹ ਤੋਂ, ਛੋਹ ਜਾਂ ਟੱਚ ਕਰ ਲੈਣਾ ਛੋਹ, ਪਾਪਾਂ ਪਾਪਾ ਪਾਪ ਅੱਜ ਟੱਚ ਨਹੀਂ ਹੁਣ ਹੋ ਰਹੇ, ਨਿਕਲ ਗਈ ਉਹਨਾਂ ਤੋਂ ਅਛੋਤ ਹੋ ਗਈ ਬਾਈ। ਹਾਂ, ਵਿਵਾਨ ਦੀ ਬਜਾਏ ਨਰਾਇਣ ਦੀ ਬਜਾਏ ਰਸਾਇਣ, ਨਰਾਇਣ ਕਰੋ, ਨਰਾਇਣ ਠੀਕ ਹੈ, ਰਸਾਇਣ ਨਹੀਂ ਜੀ ਨਰਾਇਣ ਹੈ, ਨਰਾਇਣ ਦਾ ਨਾਂ ਲਿਆ, ਜਾਂ ਜੇ ਰਸਾਇਣ ਹੋਊਗੀ ਤਾਂ ਫਿਰ ਹੋਊਗਾ ਵੀ ਨਾਮ ਇੱਕ ਰਸਾਇਣ ਰੂਪ ਹੈ, ਹੈਂਜੀ ਜਿਹੜਾ ਕਿ ਬਦਲ ਦਿੰਦਾ ਸੋਨਾ ਬਣਾ ਦਿੰਦਾ ਰਸਾਇਣ, ਉਹ ਦੂਜੇ ਅਰਥ ਵਿੱਚ ਹੋਜੂ, ਪਰ ਮੁੱਖ ਨਰਾਇਣ ਹੀ ਹੈ। ਚਲੋ ਜੀ ਅੱਗੇ, ਥਾਂ ਥਾਵੇਂ ਮਾਨ ਮਨੋਤਾ, ਹਾਂ ਇਉਂ ਜਿਹੜਾ ਨਾਮ ਜਿਹੜਾ ਭਾਈ ਨੇ ਥਾਵਿਆਂ ਨੂੰ ਥਾਂ ਦਿੰਦਾ ਹੈ, ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਿਗਤਿਆਂ ਨੂੰ ਗੱਤ ਦਿੰਦਾ, ਨਪੱਤਿਆਂ ਨੂੰ ਪੱਤ ਦੇ ਦਿੰਦਾ, ਨਿਆਸਰਿਆਂ ਨੂੰ ਦੇ ਹੀ ਦਿੰਦਾ ਆਸਰਾ। ਚਲੋ ਅਗਲੀ ਇੱਕ ਪੌੜੀ ਹੋਰ ਪੜ੍ਹੋ। ਸੰਤੋਖ ਦੀਆਂ ਪੋਥੀਆਂ ਧੰਨ ਧੰਨ ਗੁਰੂ ਕੀ ਸਿੱਖੀ, ਉਹਦਾ ਨਾਂ ਦਾ ਪ੍ਰਕਰਨ ਚੱਲਿਆ ਅਤੇ ਪੋਥੀ ਸੰਤੋਖੀ ਜਾ ਰਹੀ। ਚਲੋ ਕਰੋ ਛੇਤੀ ਪੜ੍ਹੋ।
ਆਈ
ਹੁਣ ਪੂਤਣਾ ਪਾਪਣ ਆਉਣੀਆਂ ਨੇ, ਉਹ ਵੀ ਪਾਪਿਆਂ ਦੇ ਪ੍ਰਕਰਨ ਆ ਰਹੇ ਨੇ ਭਗਤਾਂ ਦੇ ਨਾਲ ਨਾਲ। ਚਲੋ ਜੀ,
ਆਈ ਪਾਪਣ ਪੂਤਣਾ।
ਹਾਂ, ਇੱਕ ਪੂਤਣਾ ਹੋਈ ਹੈ, ਦੋ ਪੂਤਣਾ ਹੋਈਆਂ ਨੇ,
ਦੋਵੇਂ
ਇੱਕ ਦੁਆਪਰ ਵਿੱਚ ਹਰਕ੍ਰਿਸ਼ਨ ਜੀ ਨੂੰ, ਕ੍ਰਿਸ਼ਨ ਮਹਾਰਾਜ ਨੂੰ ਮਾਰਨ ਵਾਸਤੇ ਆਈ ਹੈ, ਅਜੋਕੇ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਵੀ ਭੇਜੀ ਸੀ ਪ੍ਰਿਥੀਏ ਨੇ, ਉਹ ਵੀ ਪੂਤਣਾ ਵਾਲੀ ਕਰਮ ਸੀ। ਚਲੋ,
ਦੋਹੀਂ ਥਣੀ ਵੇਹ ਲਾਏ ਬਹੇਲੀ।
ਪੜ੍ਹੋ ਜੀ ਸਾਰੇ, ਬੇਟੀਆਂ ਟਿਕਾਓ ਫਿਰ ਉੱਦਾਂ ਹੀ ਤੋਤੇ ਮੰਗੂ।
ਆਈ ਪਾਪਣ ਪੂਤਣਾ ਦੋਹੀਂ ਬਣੀ ਵੇਹ ਲਾਏ ਬਹੇਲੀ।
ਇਹ ਜਿਹੜੀ ਪਾਪਣ ਪੂਤਣਾ ਸੀ ਨਾ, ਇਹ ਕੌਣ ਸੀ ਜਿਹੜੀ ਕ੍ਰਿਸ਼ਨ ਨੂੰ ਮਾਰਨ ਵਾਸਤੇ ਆਈ? ਉਹਦਾ ਪ੍ਰਸੰਗ ਆ ਹੁਣ ਇਹ ਕ੍ਰਿਸ਼ਨ ਵਾਲੀ ਦਾ। ਇਹ ਜਿਹੜੀ ਸੀ, ਕ੍ਰਿਸ਼ਨ ਦਾ ਮਾਮਾ ਸੀ ਕੰਸ, ਅਤੇ ਕ੍ਰਿਸ਼ਨ ਨੂੰ ਮਾਰਨ ਦਾ ਉਹਦਾ ਪਹਿਲਾਂ ਤੋਂ ਇਰਾਦਾ ਸੀ। ਪਹਿਲਾਂ ਕਿੰਨੇ ਜੰਮੇ ਜਾਮਦਨ ਨੂੰ ਫੜ ਕੇ ਪੜਕਾ ਕੇ ਮਾਰੀ ਜਾਂਦਾ ਸੀ, ਇਹ ਪਲ ਗਿਆ ਹੁਣ ਕਿਤੇ ਜਾ ਕੇ ਆਨੰਦ ਦੇ ਘਰ। ਹੌਲੀ ਬਾਅਦ 'ਚ ਪਤਾ ਵੀ ਕ੍ਰਿਸ਼ਨ ਦਾ ਜੰਮ ਪਿਆ ਮਾਰਿਆ ਨਹੀਂ ਹੈਗਾ, ਕਿੱਥੇ ਆ? ਆਨੰਦ ਦੇ ਘਰ ਪਾਲਿਆ ਗੋਕਲ ਵਿੱਚ। ਹੁਣ ਉੱਥੇ ਮਾਰਨ ਵਾਸਤੇ ਕੀ ਕੀਤਾ? ਇੱਕ ਰਾਕਸ਼ਣੀ ਅਪੂਤਨਾ ਜਿਹੜੀ ਸੀ, ਇਹ ਬਾਲਰਾ ਦੀ ਜਿਹੜੀ ਸੀ ਬੇਟੀ ਸੀ, ਅਤੇ ਜਿਹੜੇ ਦੈਂਤ ਸੀ ਰਾਕਸ਼, ਬਕਾਸੁਰ ਅਤੇ ਅਗਾਸੁਰ, ਇਹ ਦੋ ਰਾਕਸ਼ ਸੀ, ਬਕਾਸੁਰ ਅਗਾਸੁਰ, ਇਹ ਦੈਂਤਾਂ ਦੇ ਨਾਂ ਨੇ, ਉਹਨਾਂ ਦੀ ਭੈਣ ਸੀ। ਅਤੇ ਰਾਜੇ ਕੰਸ ਨੇ ਇਹਨੂੰ ਜਿਹੜਾ ਸੀ ਪ੍ਰੇਰ ਕੇ ਭੇਜਿਆ ਕਿ ਤੂੰ ਆਪਣੇ ਅਸਥਨਾਂ ਨੂੰ ਜ਼ਹਿਰ ਲਾ, ਜ਼ਹਿਰ ਲਾ ਕੇ ਕਿਸਨ ਕੋਲ ਜਾ, ਬਚਪਨ ਛੋਟੇ ਨੇ, ਜਾ ਕੇ ਉਹਨਾਂ ਨੂੰ ਆਪਣਾ ਦੁੱਧ ਚੰਘਾਵੀਂ, ਜ਼ਹਿਰ ਲੱਗੀ ਹੋਵੇਗੀ ਮਰ ਜਾਣਗੀ, ਮੇਰਾ ਕੰਮ ਮਾਰ ਹੁੰਦਾ ਸੀ, ਫਿਰ ਤੈਨੂੰ ਨਿਆਮ ਜੋ ਹੋਵੇਗਾ ਪਤਾ ਨਹੀਂ ਕਿੰਨਾ ਕੁ ਮਿਲੇਗਾ। ਕਿਉਂ ਇਹ ਪੂਤਨਾ ਕੰਸ ਦੀ ਪ੍ਰੇਰੀ ਹੋਈ ਚੱਲ ਪਈ ਆ ਮਾਰਨ ਵਾਸਤੇ, ਆ ਗਈ ਉੱਥੇ, ਆ ਕਰਕੇ ਬੜੇ ਹਾਵ ਭਾਵ ਕਰਕੇ ਸਾਰ ਸ਼ਿੰਗਾਰ ਲਾ ਕੇ ਬੜੇ ਪਿਆਰ ਦੀਆਂ ਲੋਰੀਆਂ ਦੇ ਕੇ ਉੱਥੇ ਬੈਠ ਗਈ ਆ, ਅਤੇ ਕ੍ਰਿਸ਼ਨ ਜੀ ਨੂੰ ਗੋਦੀ ਲੈ ਲਿਆ, ਗੋਦੀ ਚੱਕ ਕੇ ਜਿਹੜਾ ਸੀ ਲੈ ਚੱਲੀ ਅੱਖ ਬਚਾ ਕੇ ਉਹ ਲੋਕਾਂ ਕੋਲੋਂ, ਵੀ ਜੰਗਲ ਵੱਲ ਨੂੰ ਲੈ ਤੁਰੀ ਵੀ ਜੰਗਲ ਲਿਆ ਕੇ ਮਾਰੂੰਗੀ। ਰਾਸਤੇ ਜਾਂਦੀ ਨੇ ਆਪਣਾ ਆਸਣ ਜਿਹੜਾ ਸੀ ਮੂੰਹ ਨੂੰ ਲਾ ਦਿੱਤਾ, ਅਤੇ ਹੁਣ ਉਹ ਭਗਵਾਨ ਨੇ ਪਾਪਣ ਹੈ, ਅਤੇ ਭਗਵਾਨ ਨੂੰ ਪਾਪਣ ਕੌਣ ਕੋਈ ਮਾਰ ਸਕਦਾ ਹੈ? ਸੋ ਪਾਪਣ ਦਾ ਆਧਾਰ ਹੋਵੇਗਾ। ਪਾਪਣ ਨੇ ਗੋਦੀ ਚੱਕ ਲਿਆ ਕ੍ਰਿਸ਼ਨ ਭਗਵਾਨ ਨੂੰ, ਗੋਦੀ ਚੱਕੀ ਲਈ ਜਾਂਦੀ ਹੈ। ਕ੍ਰਿਸ਼ਨ ਜੀ ਕੀਤਾ ਵੀ ਇਹਦੀ, ਇਹਨੇ ਰਾਕਸ਼ ਜਿਹੜੇ ਰੂਪ ਬਦਲ ਲੈਂਦੇ ਨੇ, ਬਿਠਾ ਲੈਂਦੇ ਨੇ, ਆਪਣੀ ਦੇਹ ਵਧਾਉਣੀ ਸ਼ੁਰੂ ਕਰ ਦਿੱਤੀ ਜਾਂਦੀ, ਉਹਨੇ ਲੰਬੀ ਕਾਢੀ ਬਹੁਤ ਉੱਚੀ ਦੇਹ ਲੈ ਗਈ, ਅਸਥਨ ਮੂੰਹ 'ਚ ਦਿੱਤਾ ਹੋਇਆ ਕ੍ਰਿਸ਼ਨ ਜੀ ਨੇ, ਅਤੇ ਦੇਹ ਵਧਾਈ। ਹੁਣ ਕ੍ਰਿਸ਼ਨ ਦੇਖਿਆ ਵੀ ਅਸੀਂ ਵੀ ਆਪਣਾ ਕੁਝ ਵਧਾਈਏ, ਹੈਗੇ ਤਾਂ ਛੋਟੇ ਜਿਹੇ ਨਾ, ਨਿੱਕੇ ਨੇ, ਉਹਨੇ ਦੇਹ ਵਧਾਈ ਆ, ਇਹਨਾਂ ਨੇ ਆਪਣਾ ਸਰੀਰ ਦਾ ਵਜਨ ਵਧਾ ਲਿਆ, ਅਤੇ ਜਿੰਨਾ ਤਿੰਨ ਲੋਕਾਂ ਦਾ ਧਰਤੀ ਦਾ ਵਜਨ ਹੈ ਨਾ, ਇੰਨਾ ਵੇਟ ਵਧਾ ਲਿਆ। ਹੁਣ ਕਿਵੇਂ ਸਹਾਰੂਗੀ ਉਹਨਾਂ ਵਜਨ? ਹੈਂਜੀ, ਉਹ ਜਦੋਂ ਵਜਨ ਵਧਾਇਆ, ਆਸਣ ਜਿਹੜਾ ਮੂੰਹ 'ਚ ਲਿਆ, ਸਾਰਾ ਖੂਨ ਚੂਸ ਲਿਆ ਅੰਦਰ, ਲੈਦਾ ਦੁੱਧ ਤਾਂ ਕੀ ਪੀਣਾ ਸੀ, ਉਹਨਾਂ ਖੂਨ ਪੀ ਕੇ ਸਵਾਸ ਖਿੱਚ ਲਏ, ਅਤੇ ਜਿਹੜੀ ਸੀ ਜਦੋਂ ਵਜਨ ਇੰਨਾ ਵਧਿਆ ਨਾ, ਧੜਮ ਕਰਦੀ ਪੁਹਾੜਣੀ ਖਾ ਕੇ ਜੰਗਲ ਜਾ ਕੇ ਡਿੱਗੀ, ਦੂਰ ਜਾ ਕੇ ਵਜਨ ਦੇ ਕਰਕੇ ਮ੍ਰਿਤੂ ਹੋ ਗਈ ਆ। ਪਰ ਕ੍ਰਿਸ਼ਨ ਦੇ ਵੱਲੋਂ ਮਰੀ ਹੋਣ ਕਰਕੇ ਨਾ, ਭਗਵਾਨ ਨੇ ਕਰਕੇ ਕਲਿਆਣ ਹੋ ਗਈ ਹੈ। ਇਉਂ ਉਤਾਰੀ ਆ ਸਾਰਾ ਪ੍ਰਸੰਗ ਸੁਣੋ। ਜਦੋਂ ਜਿਹੜੀ ਹਰਗੋਬਿੰਦ ਸਾਹਿਬ ਨੂੰ ਵੀ ਮਾਰਨ ਵਾਸਤੇ ਆਈ ਸੀ, ਉਹ ਪ੍ਰਿਥੀ ਨੇ ਭੇਜੀ ਸੀ, ਹਾਂਜੀ, ਅਤੇ ਉਹਦੇ ਬਾਰੇ ਪ੍ਰਸੰਗ ਆਉਂਦਾ ਇਹਦੇ 'ਚ, ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਬੜਾ ਸੋਹਣਾ ਲਿਖਿਆ, ਜਾ ਕੋ ਮਨ ਪੂਤਨਾ, ਹਾਂਜੀ, ਪੂਤਨਾ ਹੁੰਦਾ ਪਵਿੱਤਰ ਦਾ, ਜਿਹਦਾ ਉਸ ਪੂਤਨਾ ਦਾ ਨਾਂ ਪੂਤਨਾ ਵਾ ਊਂ, ਪਰ ਮਨ ਪਵਿੱਤਰ ਨਹੀਂ, ਨਾਂ ਤਾਂ ਪੂਤਨਾ ਰੱਖਿਆ ਹੋਇਆ, ਪੂਤਨਾ ਮਨ ਨਹੀਂ ਪਵਿੱਤਰ, ਪੂਤਨਾ ਪਵਿੱਤਰ ਦਾ, ਜਾ ਕੋ ਮਨ ਪੂਤਨਾ ਲਖਸੋ ਗੁਰ ਸਪੂਤਨਾ। ਹਰਗੋਬਿੰਦ ਨੂੰ ਸਤਿਗੁਰੂ ਦਾ ਪੁੱਤਰ ਨਹੀਂ ਜਾਣਿਆ ਉਹਨੇ, ਵੀ ਸਤਿਗੁਰੂ ਦਾ ਪੁੱਤਰ ਹੈ। ਸੋ ਇਉਂ ਜਿਹੜੀ ਸੀ ਕਰਦਿਆਂ ਕਰਦਿਆਂ, ਜਿਸੀ ਕੋ ਪੀਰ ਪੂਤਨਾ, ਪੁੱਤਰ ਆਪਦੇ ਹੈ ਨਹੀਂ ਕੋਈ, ਭਾਈ ਦੂਜੇ ਦਾ ਪੁੱਤਰ ਉਹ ਮਾਰਨਾ ਹਈਆਂ ਤਾਂ ਹੀ ਕਰੂ, ਕਦੇ ਆਪਦੇ ਪੁੱਤਰ ਨਹੀਂ ਕੋਈ, ਵੀ ਕਿਸੇ ਦਾ ਪੁੱਤਰ ਮਾਰਨ ਲੱਗੀਆਂ ਪੀੜਾ ਨਹੀਂ ਹੈਗੀ ਅੰਦਰ, ਜਿਸੀ ਕ ਪੀਰ ਪੂਤਨਾ, ਅਤੇ ਪੁੱਤਰਾਂ ਵਾਲੀ ਪੀੜਾ ਨਹੀਂ ਹੈਗੀ। ਫਿਰ ਕਿਵੇਂ ਮਾਰੀ ਕਿਵੇਂ ਹੈ? ਸੰਘਾਰੀ ਸਮ ਪੂਤਨਾ, ਪੂਤਲਾ ਵਾਂਗੂ ਮਾਰ ਦਿੱਤੀ। ਫਿਰ ਹਰਗੋਬਿੰਦ ਸਾਹਿਬ ਜੀ ਨੇ ਵੀ ਹਸਤਨ ਘੁੱਟ ਕੇ ਜ਼ੋਰ ਦੇ ਨਾਲ, ਸੋ ਉਹ ਉੱਥੇ ਪ੍ਰਸੰਗ ਆਉਂਦਾ। ਚਲੋ ਕਰੋ ਕਿਰਪਾ।
ਆਏ ਬੈਠੀ ਪਰਿਵਾਰ ਵਿੱਚ ਨੇ ਲਾਏ ਨਵਹਾਣ ਨਵੇਲੀ।
ਆਏ ਬੈਠੀ ਪਰਿਵਾਰ ਵਿੱਚ, ਜਿੱਥੇ ਕ੍ਰਿਸ਼ਨ ਜੀ ਦੇਵ ਨੂੰ ਸਾਂਭ ਕੇ ਬੈਠਾ ਸੀ ਨਾ ਸਾਰਾ ਪਰਿਵਾਰ, ਉੱਥੇ ਫੱਫੇ ਕੁੱਟਣੀ ਬਣ ਕੇ ਬਹਿ ਗਈ। ਹਾਂ ਫਿਰ ਨੇਹੋ
ਕੁੱਛੜ ਲਈ।
ਆਏ ਬੈਠੀ ਪਰਿਵਾਰ ਵਿੱਚ ਨੇਹੋ ਲਾਏ ਨਵਹਾਣ ਨਵੇਲੀ।
ਆਏ ਬੈਠੀ ਪਰਿਵਾਰ ਵਿੱਚ ਨੇ ਲਾਏ ਨਹਾਵਣ ਨਵੇਲੀ।
ਬੜੀ ਨਵੇਲੀ ਨਵੀਂ ਔਰਤ ਬਣ ਕੇ, ਨਵ ਭਰ ਜਵਾਨੀ ਵਾਲਾ ਰੂਪ ਬਣਾ ਕਰਕੇ, ਹਾਂਜੀ ਹਾਰ ਸ਼ਿੰਗਾਰ ਲਾਰ ਕਰਕੇ, ਬਹੁਟੇ ਦਾ ਰੂਪ ਕਿ ਨਵੀਂ ਕੋਈ ਬਹੁਟੀ ਆ ਕੇ ਬਹਿੰਦੀ ਨਾ ਜਿਵੇਂ, ਉੱਦਾਂ ਬੈਠੀ ਆ। ਫਿਰ ਕੁੱਛੜ ਲਾਏ ਗੋਬਿੰਦ ਰਾਏ।
ਕੁੱਛੜ ਲਈ ਗੋਬਿੰਦ ਰਾਏ ਕਰ ਚੇਟਕ ਚਤਰੰਗ ਮਹੇਲੀ।
ਹਾਂ ਕ੍ਰਿਸ਼ਨ ਜੀ ਨੂੰ ਗੋਬਿੰਦ ਰਾਏ, ਇੱਥੇ ਕ੍ਰਿਸ਼ਨ ਜੀ ਦਾ ਹੀ ਨਾਂ ਹੈ। ਕ੍ਰਿਸ਼ਨ ਜੀ ਨੂੰ ਕੁੱਛੜ 'ਚ ਗੋਦੀ 'ਚ ਲੈ ਲਿਆ, ਬੜਾ ਲੋਰੀਆਂ ਜਿਹਾ ਦੇਣ ਲੱਗੀ। ਚੇਟਕ ਜਿਹੜੇ ਸੀ ਆਪਣੀ ਚੇਟਕਾ 'ਚ ਚੰਚਲਤਾ ਭਰਿਆ ਪਿਆਰ ਦਿੱਤਾ, ਸੱਚਾ ਪਿਆਰ ਨਹੀਂ ਨਾ ਚੇਟਕ ਉਹਦੇ ਵਿੱਚ ਤਾਂ। ਅਤੇ ਚਤਰੰਗ ਮਹੇਲੀ, ਚਤਰੰਗ ਹੁੰਦੀ ਹੈ ਜਿਹੜੀ ਆ ਫੱਫੇ ਕੁੱਟਣੀ, ਜਿਹੜੀ ਕਹਿੰਦਾ ਮੈਂ ਅਸਮਾਨ ਨੂੰ ਟਾਕੀ ਲਾਉਂਗੀ ਕਹਿ ਦਿੰਦੀਆਂ ਨੇ, ਉਹ ਹੈ। ਹਾਂ ਮਹੇਲੀ ਮਾਨੇ ਇਸਤਰੀ। ਚਲੋ ਅੱਗੇ
ਮੋਹਣ ਮੰਮੇ ਪਾਇਨ,
ਕਈ ਫੱਫੇ ਕੁੱਟਣੀ ਕਹਿੰਦੇ, ਕਈ ਮੋਮੋ ਠੱਗਣੀ ਵੀ ਕਹਿ ਦਿੰਦੇ ਨੇ। ਹਾਂ ਉਹ ਅਜਿਹਾ ਕੁਛ ਹੁੰਦਾ ਹੈ। ਚਲੋ ਮੋਹਣ ਪੜੋ ਜੀ ਅੱਗੇ।
ਮੋਹਣ ਮੰਮੇ ਪਾਇਨ ਬਾਹਰ ਆਈ ਗਰਭ ਗਹੇਲੀ।
ਹਾਂ ਮੰਮੇ ਆਪਣਾ ਆਸਣ ਜਿਹੜਾ ਸੀ ਕ੍ਰਿਸ਼ਨ ਜੀ ਦੇ ਮੁੱਖ ਵਿੱਚ ਪਾਇਆ, ਬਾਹਰ ਨੂੰ ਕੱਢ ਲਿਆਈ। ਗਰਭ ਗਹੇਲੀ ਹੰਕਾਰ ਵਿੱਚ ਹੈ ਬਹੁਤ, ਵੀ ਅੱਜ ਇਹਨੂੰ ਮੈਂ ਮਾਰ ਦੇਣਾ ਕ੍ਰਿਸ਼ਨ ਨੂੰ, ਇਹ ਹੰਕਾਰ ਹੈ। ਅਤੇ ਪਤਾ ਨਹੀਂ ਮੈਨੂੰ ਕੰਸ ਕਿੰਨਾ ਕੁ ਨਾਮ ਦਊ, ਐਂ ਨਹੀਂ ਪਤਾ ਵੀ ਨਾਮ ਕੁਝ ਹੋਰ ਮਿਲਣ ਲੱਗਾ। ਹਾਂ ਫਿਰ ਕੀ ਹੋਇਆ। ਹਾਂ ਚਲੋ ਜੀ ਅੱਗੇ।
ਦੇ ਵਧਾਏ ਆਚਾਰਿਆਂ,
ਵਾਹਿਗੁਰੂ ਜੀ
ਆਚਾਰਿਆਂ ਨਾਰ ਅੱਠ।
ਅਸੀਂ ਕਲਾਸ ਵਿੱਚ ਬੈਠੇ ਹੋਏ ਹਾਂ ਜੀ, ਹਾਂ ਠਹਿਰ ਕੇ ਕਰ ਲਿਓ। ਚਲੋ ਜੀ।
ਦੇਹੇ ਵਧਾਏ ਆਚਾਰਿਆਂ।
ਹਾਂ ਦੇਹ ਵਧਾਈ ਆ ਜੀ, ਉੱਚੀ ਜੀ ਲੈ ਗਈ ਆਪਣੇ ਆਪ ਨੂੰ।
ਤੇ ਚਾਰਿਆਰ ਨਾਰ ਅੱਠ ਖੇਲੀ।
ਪੜੋ ਜੀ। ਦੇਹੇ ਵਧਾਏ ਉਚਾਇਨ,
ਦੇਹੇ ਵਧਾਏ ਆਚਾਰਿਆਂ।
ਤੇ ਚਰਿਆਰ ਨਾਰ ਅੱਠ ਖੇਲੀ,
ਤੇ ਚਰਿਆਰ ਨਾਰ ਅੱਠ ਖੇਲੀ।
ਹਾਂ ਇਹ ਜਿਹੜੀ ਸੀ ਚਰਿਆਰ ਹੁੰਦਾ ਨਾ ਵਿੱਚੋਂ, ਜਿਹੜੀ ਇੱਕ ਹੁੰਦੀਆਂ ਨੇ ਕਹਿੰਦੇ, ਇੱਕ ਤਾਂ ਹੁੰਦੀਆਂ ਵੀ ਮੈਂ 12 ਤਾਲੀ ਹਾਂ ਜੀ, ਮੇਰਾ ਕੋਲੋਂ ਮੁਕਾਬਲਾ ਕੋਈ ਇੰਨਾ ਬੋਲਣ ਮੈਂ ਜਾਣਦੀ ਹਾਂ, ਮੈਨੂੰ 12 ਤਾਲੀ ਕਹਿੰਦੇ ਨੇ ਪਤਾ ਹੈ। ਅੱਗੇ ਵਿੱਚੋਂ ਕੋਈ 13 ਤਾਲੀ ਵੀ ਹੁੰਦੀ ਆ, ਅਤੇ ਤੈਨੂੰ ਪਤਾ ਮੈਂ ਵੀ 13 ਤਾਲੀਆਂ ਮੂਹਰੋਂ। ਸੋ ਇਹ ਆ 13 ਤਾਲੀ ਚਰਿਆਰ। ਹਾਂ ਬੋਲਣ ਵਿੱਚ ਬਹੁਤ ਚਤਰ, ਉਹਨੂੰ 13 ਤਾਲੀ ਕਹਿੰਦੇ, ਬਹੁਤ ਹੀ ਬੋਲਣ ਵਿੱਚ ਚਤਰ ਹੈ। ਹਾਂਜੀ
ਤੀਹਾਂ
ਦੇਹ ਵਧਾਇਓ ਚੈਨ, ਆਪਣੀ ਦੇਹ ਵਧਾ ਲਈ ਨੇ ਵੱਡੀ ਕਰ ਲਈ ਆ। ਕਿਹਨੇ ਕੀਤੀ ਆ ਵੀ ਦੇਹ ਵੱਡੀ? ਹਾਂਜੀ ਹੁਣ ਆਇਆ ਪੂਤਨਾ, ਪਹਿਲਾਂ ਕੁਝ ਹੋਰ ਹੀ ਕਹੀ ਜਾਂਦੇ। ਪੂਤਨਾ ਨੇ ਵਧਾਈ ਹਲੇ, ਬੜੀ ਚਰਿਆਰ ਹੈ 13 ਤਾਲੀ ਆ, ਐਸੀ ਨਾਰੀ ਆ ਇਸਤਰੀ ਅੱਠ ਖੇਲੀ। ਹਾਂਜੀ ਅੱਠ ਖੇਲੀ ਹੁੰਦਾ ਵੀ ਜਿਹਨੇ ਅੱਠੇ ਦਸਾਂ ਵਿੱਚ ਸਾਰਾ ਕੁਝ ਖੇਲਿਆ ਪਿਆ ਹੋਵੇ, ਇਤਨੀ ਚਲਾਕ ਹੈ, ਅੱਠ ਖੇਲੀ ਆ, ਬੜੀ ਚਤਰ ਹੈ। ਹਾਂਜੀ
ਤੀਹਾਂ ਲੋਆਂ ਦਾ ਭਾਰ ਦੇ।
ਹੁਣ ਕ੍ਰਿਸ਼ਨ ਜੀ ਨੂੰ ਜਾਣਾ ਸੀ ਛੋਟਾ ਜਿਹਾ, ਆਪਣਾ ਉਹਨੂੰ ਵੱਡੀ ਬਣ ਕੇ ਦਿਖਾਇਆ ਸੀ ਵੀ ਨਿੱਕਾ ਜਿਹਾ ਮੈਂ ਚੱਕਿਆ ਹੋਇਆ। ਕ੍ਰਿਸ਼ਨ ਜੀ ਨੇ ਵੀ ਆਪਣਾ ਤਿੰਨੇ ਲੋਕਾਂ ਜਿੰਨਾ ਭਾਰ ਦੇ ਦਿੱਤਾ ਉਹਦੇ ਉੱਤੇ, ਵਜਨ ਪਾ ਦਿੱਤਾ ਬੇਟ। ਹਾਂਜੀ
ਚੰਬੜਿਆ ਗੱਲ ਹੋਏ ਦਹੇਲੀ,
ਅਤੇ ਗੱਲ ਨੂੰ ਚੁੰਮੜ ਕੇ ਇੰਨਾ ਬੋਝ ਪਾ ਕੇ, ਇੰਨਾ ਵਜਨ ਪਾਇਆ ਅਤੇ ਚੁੰਮੜ ਕੇ ਗੱਲ ਨੂੰ ਦਹੇਲੀ, ਇਉਂ ਦੁਖੀ ਕੀਤਾ ਕਿ ਆਹ ਮੇਰੇ 'ਤੇ ਕੀ ਪਹਾੜ ਦਾ ਵਜਨ ਆ ਗਿਆ, ਕਿੱਥੋਂ ਸਹਾਰੂਗੀ ਪਾਪਣ। ਫਿਰ ਕੀ ਕੀਤਾ?
ਆਏ ਪਛਾੜ ਪਹਾੜ ਵਾਂਗ,
ਲੰਬੀ ਪਹਾੜ ਵਾਂਗੂ ਉੱਚੀ ਤਾਂ ਬਣਾਇਆ ਸੀ ਨਾ ਕੱਦ ਪਹਾੜ ਵਾਂਗੂ ਸੀ, ਅਤੇ ਛਿੱਟੀ ਵੀ ਪਹਾੜ 'ਚ, ਪਹਾੜ ਜਾ ਕੇ ਦੂਰ ਜਾ ਕੇ ਡਿੱਗਦਾ ਨਾ, ਇਉਂ ਪੁਹਾੜਣੀ ਖਾ ਕੇ ਡਿੱਗੀ, ਮੰਨੋ ਵੀ ਪਹਾੜ ਹੀ ਸਿੱਟ ਦਿੱਤਾ ਹੈ। ਹਾਂਜੀ
ਜਾਏ ਪਈ ਅਜਾੜ
ਧਕੇਲੀ, ਜੰਗਲ 'ਚ ਨੂੰ ਲੈ ਚੱਲੀ ਸੀ ਨਾ ਵੀ ਜੰਗਲ 'ਚ ਮਾਰ ਕੇ ਛੱਡ ਦੂੰ, ਕਿਹੜਾ ਪਤਾ ਲੱਗੂ ਕਿੱਥੇ ਮਾਰ ਕੇ ਕੌਣ ਸਿੱਟਿਆ, ਕੀੜੇ ਕੂੜੇ ਖਾ ਜਾਣਗੇ। ਇਉਂ ਜਿਹੜੀ ਸੀ ਉਜਾੜ ਵਿੱਚ ਹੁਣ ਡਿੱਗੀ ਆਪ, ਸਿੱਟਣ ਚੱਲੀ ਸੀ ਕ੍ਰਿਸ਼ਨ ਜੀ ਨੂੰ, ਡਿੱਗੀ ਆਪ ਧਕੇਲੀ ਜੀ, ਧੱਕਤੀ ਉੱਧਰ ਨੂੰ ਜੰਗਲ ਵਿੱਚ, ਪੁਹਾੜਨੀ ਖਾ ਕੇ ਗੇੜਾ ਖਾ ਕੇ ਡਿੱਗੀ, ਇਉਂ ਮਰੀ। ਫਿਰ
ਕੀਤੀ ਮਾਓ ਤੁਲ ਸਹੇਲੀ,
ਪਰ ਕ੍ਰਿਸ਼ਨ ਜੀ ਨੇ ਦੇਖੋ ਪਰਪਕਾਰ, ਕਹਿੰਦੇ ਭਾਵੇਂ ਸੱਚੇ ਦੋਨੋਂ ਸਹੇਲੀ ਬਣਨੀ ਸੀ, ਆਈ ਮਾਂ ਦੀ ਝੂਠੀ ਬਣ ਕੇ ਸਹੇਲੀ ਬਣੀ ਸੀ, ਲੈ ਸੱਚੀ ਸਹੇਲੀ ਉਹ ਬਣਾ ਤੀ ਮਾਂ ਦੀ, ਮੇਰੀ ਮਾਂ ਦੀ ਸਹੇਲੀ ਉਹ ਬਣ ਕੇ ਜਾ ਹੁਣ। ਪਰਪਕਾਰ ਕਰਤਾ ਪਾਪਣ ਤੇ ਮਾਂ ਦੀ ਸਹੇਲੀ ਬਣਾਤੀ ਤਾਰਤੀ ਭਾਈ। ਇੱਕ ਰਹਿ ਗਈ ਪੌੜੀ, ਪੜ੍ਹ ਲਓ ਸਿਰ ਛੇਤੀ, ਕੱਲ੍ਹ ਨੂੰ ਪੜ੍ਹਨੀ ਆ। ਹਾਂ ਬਾਲ ਪੂਰੀ ਫਿਰ ਪੜ੍ਹੋ ਫਿਰ।
ਜਾਏ ਸੁੱਤਾ ਪਰ
ਕੰਮ ਤੇ ਤਾਂ ਜਾਣਾ ਕਿਸੇ ਨੇ, ਹੈਂਜੀ ਹੁੰਦਾ ਜੀ ਕਈਆਂ ਦਾ ਮੀਂਹ 'ਚ ਕਿਹੜਾ ਕੰਮ ਛੱਡਦੇ ਗੱਡੀ 'ਚ ਜਾਣਾ, ਜੇ ਨਹੀਂ ਪੜ੍ਹ ਲਓ ਫਿਰ, ਚਲੋ ਕਰੋ ਪੜ੍ਹੋ ਕਰੋ ਕਿਰਪਾ ਫਿਰ। ਜਾਏ ਸੁੱਤਾ ਪ੍ਰਵਾਸ ਵਿੱਚ,
ਜਾਏ ਸੁੱਤਾ ਪ੍ਰਵਾਸ ਵਿੱਚ,
ਹਾਂਜੀ ਇਹ ਵੀ ਪਾਪੀ ਆ ਹੁਣ ਕੋਈ,
ਗੋਡੇ ਉੱਤੇ ਪੈਰ ਪਸਾਰੇ।
ਪ੍ਰਵਾਸ ਖੇਤਰ ਵਿੱਚ ਕ੍ਰਿਸ਼ਨ ਜੀ ਦੀ ਮੌਤ ਹੋਈ ਆ, ਕਹਾਂਗੇ ਸਰੀਰ ਛੱਡਿਆ ਕਵੋ, ਹੈਂਜੀ ਉੱਥੇ ਛੱਡਿਆ, ਕਿਹਦੇ ਰਾਹੀਂ ਛੱਡਿਆ, ਵਧਕ ਇੱਕ ਸ਼ਿਕਾਰੀ ਹੈ। ਇਉਂ ਜਿਹੜਾ ਸੀ ਕ੍ਰਿਸ਼ਨ ਜੀ ਕਿੱਥੇ ਸੁੱਤੇ ਨੇ, ਪ੍ਰਵਾਸ ਖੇਤਰ ਵਿੱਚ ਪਏ ਨੇ। ਪ੍ਰਵਾਸ ਖੇਤਰ ਕੀ ਹੈ, ਸਮੁੰਦਰ ਦੇ ਕਿਨਾਰੇ 'ਤੇ ਜਿੱਥੇ ਹਿੰਦੂਆਂ ਦਾ ਸਭ ਤੋਂ ਵੱਡਾ ਸੋਮਨਾਥ ਤੀਰਥ ਹੈ ਨਾ, ਬੰਬਈ ਤੋਂ ਅੱਗੇ ਜਿਹੜਾ ਕਾਠੀਆਵਾੜ ਦਾ ਇਲਾਕਾ ਵੱਜਦਾ ਹੈ, ਉਹ ਸਮੁੰਦਰ ਦੇ ਕੰਢੇ ਦੇ ਉੱਤੇ ਇੱਕ ਨਗਰੀ ਵਸੀ ਹੋਈ ਹੈ। ਉਹ ਜਿਹੜਾ ਸਮੁੰਦਰ ਦਾ ਪੱਤਣ ਹੈ ਉਹਨੂੰ ਪ੍ਰਵਾਸ ਖੇਤਰ ਕਹਿੰਦੇ ਨੇ। ਉੱਥੇ ਕ੍ਰਿਸ਼ਨ ਜੀ ਉਹ ਸਮੁੰਦਰ ਦੇ ਕੰਢੇ ਉੱਤੇ ਜਿਹੜਾ ਸੀ ਪਏ ਹੋਏ ਨੇ। ਕਿਵੇਂ ਪਏ ਨੇ, ਗੋਡੇ ਉੱਤੇ ਪੈਰ ਪਸਾਰੇ, ਆਪਾਂ ਪੈ ਨਹੀਂ ਜਾਂਦੇ, ਇੱਕ ਲੱਤ ਸਿੱਧੀ ਰੱਖੀ ਹੁੰਦੀ ਹੈ, ਦੂਜਾ ਉੱਤੇ ਲੱਗ ਗੋਡੇ 'ਤੇ ਗੋਡਾ ਰੱਖ ਕੇ ਪੈਂਦੇ ਹਾਂ, ਪੈਰ ਉੱਪਰ ਨੂੰ ਖੜ੍ਹਾ ਹੁੰਦਾ, ਇੱਦਾਂ ਇਸ ਢੰਗ ਨਾਲ ਪਏ ਹੋਏ ਨੇ। ਹਾਂਜੀ
ਚਰਨ ਕਮਲ
ਕਿੱਥੇ ਪਏ ਨੇ ਜੀ, ਪ੍ਰਵਾਸ ਖੇਤਰ ਵਿੱਚ। ਇਹਨਾਂ ਪ੍ਰਵਾਸ ਖੇਤਰ ਥੋੜ੍ਹਾ ਸਮਝ ਲਓ, ਸਭ ਤੋਂ ਵੱਡਾ ਹਿੰਦੂਆਂ ਦਾ ਮੰਦਰ ਇੱਥੇ ਬਣਿਆ ਹੋਇਆ ਹੈ, ਹੋਇਆ ਸੀ ਉਦੋਂ ਵੀ। ਅਤੇ ਜਿਹੜੀ ਸੀ ਸ਼ਿਵ ਜੀ ਦੀ ਬਹੁਤ ਉੱਚੀ ਵੱਡੀ ਮੂਰਤੀ ਆ ਉੱਥੇ ਬਣੀ ਵੀ, ਸੋਮਨਾਥ ਕਾਲੇ ਨਾ ਪਾਉ, ਬਹੁਤ ਸੋਹਣਾ ਪ੍ਰਸੰਗ ਹੈ ਇਹ। ਕਾਲੇ ਹੋ ਉੱਥੇ, ਮਤਲਬ ਜਿਹੜਾ ਸੀ ਨਾ ਜਿਹੜਾ ਖੇਤਰ ਹੈ ਉੱਥੇ ਜੂਨਾਗੜ੍ਹ ਦਾ ਇਲਾਕਾ ਕਾਠੀਆਵਾੜ ਦੇ ਵਿੱਚ, ਉਹਨੂੰ ਇਹ ਜਿਹੜਾ ਪ੍ਰਵਾਸ ਖੇਤਰ ਕਹਿੰਦੇ ਨੇ, ਉੱਥੇ ਜਾ ਕੇ ਪਏ ਹੋਏ ਨੇ। ਪੱਤਣ ਦਾ ਨਾਂ ਹੈ, ਸ਼ਹਿਰ ਦਾ ਨਾਂ ਜੂਨਾਗੜ੍ਹ ਹੈ, ਜਿਹੜੀ ਪੱਤਣ ਹੈ ਉਹਦਾ ਨਾਂ ਹੈ ਪ੍ਰਵਾਸ ਖੇਤਰ, ਉੱਥੇ ਪਏ ਨੇ। ਉੱਥੇ ਸੋਮਨਾਥ ਦਾ ਮੰਦਰ ਉਸ ਵੇਲੇ ਦਾ ਬਣਿਆ ਹੋਇਆ, ਅਤੇ ਉਸ ਵੇਲੇ ਮੰਦਰ ਜਿਹੜਾ ਨਾ ਅਤੇ 5 ਗਜ਼ ਉੱਚੀ ਸ਼ਿਵਜੀ ਦੀ ਮੂਰਤੀ ਬਣਾਈ ਉਸ ਮੰਦਰ ਵਿੱਚ, 5 ਗਜ਼ ਉੱਚੀ ਸ਼ਿਵਜੀ ਦੀ ਮੂਰਤੀ। 5 ਗਜ਼ ਕਿੰਨੇ ਫੁੱਟ ਲਉਂਗੇ, 3 ਫੁੱਟ ਦਾ ਗਜ਼ ਹੁੰਦਾ, 15 ਫੁੱਟ ਉੱਚੀ ਸ਼ਿਵਜੀ ਦੀ ਮੂਰਤੀ ਉੱਥੇ ਬਣੀ ਹੈ, ਉਹ ਬਣੀ ਸੀ ਉਸ ਵੇਲੇ। ਤਾਂ ਉਹ ਜਿਹੜਾ ਸੀ ਜਦੋਂ ਸੰਨ 1024 ਆਇਆ ਨਾ, 1024 ਮੁਸਲਮਾਨ ਰਾਜਾ ਮਹਿਮੂਦ ਗਜ਼ਨੀ ਦਾ ਰਾਜ ਸੀ, ਉਹਨੇ ਬਹੁਤ ਮੰਦਰ ਢਾਏ ਨੇ। ਜਦੋਂ ਉਹਦਾ ਇੱਧਰ ਨੂੰ ਰੁਕ ਹੋਇਆ, ਉਹਨੇ ਇਸ ਮੂਰਤੀ ਦੇ 4 ਟੁਕੜੇ ਕਰ ਦਿੱਤੇ, ਮਹਿਮੂਦ ਗਜ਼ਨੀ ਨੇ ਜਿਹੜੀ ਇਹ ਸ਼ਿਵਜੀ ਦੀ ਬਣਾਈ ਸੀ ਨਾ, ਅਤੇ 4 ਟੋਟੇ ਕੀਤੇ ਨੇ। ਇੱਕ ਟੋਟਾ ਦਾ ਕਿੱਥੇ ਭੇਜ ਦਿੱਤਾ, ਉਹਨੇ ਆਪਣੇ ਸ਼ਹਿਰ ਗਜ਼ਨੀ ਨੂੰ ਭੇਜ ਦਿੱਤਾ ਇੱਕ ਟੋਟਾ ਕੀ ਜਿਹੜਾ ਸੀ ਕਿੱਥੇ ਭੇਜ ਦਿੱਤਾ, ਜਿੱਥੇ ਮੰਦਰ ਦੀਆਂ ਪੌੜੀਆਂ 'ਚ ਉੱਥੇ ਛੱਡ ਦਿੱਤਾ, ਵੀ ਲੋਕ ਲਤਾੜਦੇ ਜਾਣਗੇ ਉੱਥੋਂ ਦੀ ਲੰਘਣਗੇ। ਇੱਕ ਟੁਕੜਾ ਮੱਕੇ ਦੀਆਂ ਪੌੜੀਆਂ 'ਚ ਸੁੱਟ ਦਿੱਤਾ, ਅਤੇ ਇਉਂ ਇਹ ਜਿਹੜੇ ਸੀ 4 ਟੋਟੇ ਨੇ ਇੱਦਾਂ ਇੱਕ ਮਦੀਨੇ ਨੂੰ ਭੇਜ ਦਿੱਤਾ ਉੱਥੇ ਦੀਆਂ ਪੌੜੀਆਂ ਵਿੱਚ, ਵੀ ਜਿੰਨੇ ਯਾਤਰੀ ਆਉਣਗੇ ਤਾਂ ਉੱਤੋਂ ਦੀ ਟੱਪ ਕੇ ਜਾਣਗੇ। ਤਰਸਕਾਰ ਹੀ ਕਰਨਾ ਸੀ ਉਹਦਾ, ਮੂਰਤੀਆਂ ਤੋੜੀਆਂ ਨੇ ਇਹਨਾਂ ਨੇ, ਮੰਦਰ ਤੋੜੇ ਨੇ, ਮੰਦਰ ਢਾਏ ਨੇ। ਇਸ ਮੰਦਰ ਦੇ ਵਿੱਚ ਖਿਆਲ ਕਰ ਲਓ ਵੀ 56 ਥੰਮਲੇ ਸੀ, 56 ਥੰਮਲਿਆਂ ਦੇ ਵਿੱਚ ਹੀਰੇ ਜਵਾਹਰਾਤਾਂ ਨਾਲ ਜੜੇ ਹੋਏ ਥੰਮਲੇ ਸੀ। ਉਹ ਇੱਕ ਹੀਰੇ ਦੀ ਕੀਮਤ ਖਿਆਲ ਕੋਲ ਕਿੰਨੀ ਕਰੋੜਾਂ ਹੁੰਦੀ ਆ, 56 ਥੰਮਲੇ ਹੀਰਿਆਂ ਜਵਾਹਰਾਤਾਂ ਨਾਲ ਜੜੇ ਹੋਏ ਸੀ। ਅਤੇ ਸੋਨਾ ਕਿੰਨਾ ਲੱਗਾ ਹੋਇਆ ਸੀ ਉੱਥੇ, ਜਿਹੜਾ ਘੰਟਾ ਲਟਕਾਇਆ ਸੀ ਨਾ ਮੰਦਰ ਦੇ ਵਿੱਚ, ਉਹ ਘੰਟੇ ਦੀ ਜਿਹੜੀ ਲੜੀ ਸੀ ਉਹ ਸੋਨੇ ਦੀ ਸੀ। ਕਿੰਨਾ ਕੁ ਸੀ ਉਹ, 200 ਮਣ ਸੋਨੇ ਦੀ ਲੜੀ ਸੀ ਉਹ। ਸਾਰਾ ਹਿੰਦੁਸਤਾਨ ਰੱਜ ਸਕਦਾ ਉਹਦੇ ਨਾਲ, ਜਦੋਂ ਲਾ ਕੇ ਜਿਹੜੀ ਸੀ। ਆਹ ਹੁਣ ਪਿੱਛੇ ਜਿਹੇ ਖਾਣੀ ਕੋਈ ਮੰਦਰ ਦਾ ਪਿਆ ਸੀ ਘੁਸਮਾਣ ਜਿਹਾ, ਕਿੰਨੇ ਅਰਬ ਦਾ ਕੋਈ ਉੱਥੇ ਦੱਸ ਦੇਣ ਵੀ ਉਹ ਵੰਡਿਆ ਜਾਵੇ, ਅਤੇ ਸਾਰਾ ਹਿੰਦੁਸਤਾਨ ਦੀ ਗਰੀਬੀ ਚੱਕੀ ਜਾ ਸਕਦੀ ਹੈ। ਅਤੇ ਸੋਮਨਾਥ ਦੇ ਮੰਦਰ ਵਿੱਚ ਵੀ ਜਿਹੜੀ ਲੜੀ ਸੀ ਨਾ ਜਿਹਦੇ ਨਾਲ ਘੰਟਾ ਲਟਕਾਇਆ ਸੀ, 200 ਮਣ ਦਾ ਸੋਨਾ ਸੀ ਉਹ ਲੜੀ ਵਿੱਚ। ਅਤੇ ਥੰਮਲਿਆਂ ਵੀ ਜਿਹੜੇ ਹੀਰੇ ਜਵਾਹਰਾਂ ਨੇ, ਕਿੰਨੇ ਥੰਮਲੇ ਤੁਹਾਨੂੰ ਦੱਸੇ ਆ, 56 ਥੰਮਲੇ 56 ਸਭ ਥੰਮਲੇ ਜਿਹੜੀਆਂ ਹੀਰੇ ਜਵਾਹਰਾਂ ਤਾਂ ਜਿਹੜੇ ਸੀ, ਇਉਂ ਉੱਥੇ ਉਹ ਮੰਦਰ ਬਣਿਆ ਸੀ। ਉੱਥੇ ਕ੍ਰਿਸ਼ਨ ਜੀ ਦਾ ਜਿਹੜਾ ਸੀ ਉਹ ਜਿਹੜਾ ਸਮੁੰਦਰ ਦਾ ਏਰੀਆ ਸੀ, ਉੱਥੇ ਕ੍ਰਿਸ਼ਨ ਜੀ ਲੱਤ 'ਤੇ ਲੱਤ ਰੱਖ ਕੇ ਪਏ ਹੋਏ ਨੇ। ਹੁਣ ਉੱਧਰ ਆਪਣੇ ਪ੍ਰਕਰਨ ਵੱਲ ਆਓ, ਪ੍ਰਭਾਤ ਸ਼ੇਤਰ ਬਾਰੇ ਸਮਝ ਗਏ ਨਾ, ਮੰਦਰ ਸੋਮਨਾਥ ਦਾ। ਚਲੋ ਅੱਗੇ।
ਚਰਨ ਕਵਲ ਵਿੱਚ ਪਦਮ ਹੈ, ਤਿਲ ਮਿਲ ਚਲਕੇ ਵੰਗੀ ਤਾਰੇ।
ਚਰਨ ਕਮਲ ਵਿੱਚ ਪਦਮ ਹੈ, ਝਿਲ ਮਿਲ ਚਲਕੇ ਵੰਗੀ ਤਾਰੇ। ਕ੍ਰਿਸ਼ਨ ਜੀ ਦੇ ਪੈਰ ਵਿੱਚ ਅਵਤਾਰਾਂ ਦੀ ਨਿਸ਼ਾਨੀ ਹੁੰਦੀ ਹੈ, ਬ੍ਰਹਮ ਗਿਆਨੀਆਂ ਦੀ ਕੋਈ ਨਿਸ਼ਾਨੀ ਵੀ ਹੁੰਦੀ ਆ। ਉਹਦੇ ਪੈਰ ਵਿੱਚ ਪਦਮ ਹੈ। ਪਦਮ ਕਿਵੇਂ ਹੈ? ਪੈਰ ਜਿਹੜਾ ਹੈ ਉਹ ਪਦਮ ਚਮਕਦਾ ਪੈਰ ਵਿੱਚ। ਕਿਵੇਂ ਚਮਕਦਾ? ਝਿਲਮਿਲ ਝਲਕਾ ਵਾਂਗੀ ਤਾਰੇ। ਜਿਵੇਂ ਤਾਰਾ ਚਮਕਦਾ ਨਾ, ਉਹ ਪੈਰ ਦੇ ਵਿੱਚ ਪਦਮ ਇਉਂ ਚਮਕ ਰਿਹਾ ਹੈ। ਜਿਹੜਾ ਸ਼ਿਕਾਰੀ ਸੀ ਬਦਕ, ਉਹਨੇ ਮਿਰਗ ਦੀ ਮਗਰ ਪਿਆ ਹੋਇਆ ਸੀ, ਮਗਰ ਤਾਂ ਨਿਕਲ ਗਿਆ ਦੂਰ, ਕਾਬੂ ਨਾ ਆਇਆ। ਪਰ ਜਦੋਂ ਨੇੜੇ ਦੂਰ ਦੇਖਿਆ, ਕਹਿੰਦਾ ਕਿ ਉਹ ਬੈਠਾ ਮਿਰਗ। ਕ੍ਰਿਸ਼ਨ ਦੇ ਪੈਰ ਦਾ ਜਿਹੜਾ ਸੀ ਚਮਕ ਰਿਹਾ ਸੀ ਪਦਮ, ਉਹਨੂੰ ਲੱਗਿਆ ਵੀ ਮਿਰਗ ਦੀ ਅੱਖ ਜਿਹੜੀ ਹੈ ਚਮਕ ਰਹੀ ਹੈ। ਬੰਨਿਆ ਤੀਰ ਦਾ ਨਿਸ਼ਾਨਾ ਖਿੱਚ ਕੇ ਮਾਰਿਆ, ਕ੍ਰਿਸ਼ਨ ਜੀ ਦੇ ਪੈਰ ਨੂੰ ਬਿੰਨ ਦਿੱਤਾ। ਭੱਜ ਕੇ ਆ ਵੀ ਚੱਕਾਂ ਜਾ ਕੇ ਮਿਰਗ ਨੂੰ, ਤਾਂ ਕੀ ਵੇਖਿਆ? ਅਤੇ ਕ੍ਰਿਸ਼ਨ ਜੀ ਨੇ ਉਹ ਕਹਿਣ ਲੱਗਿਆ, ਭਗਵਾਨ ਮੈਂ ਤੀਰ ਮਾਰਿਆ। ਕ੍ਰਿਸ਼ਨ ਜੀ ਨੂੰ ਜਿਹੜਾ ਐਡੇ ਕਲਾ ਸੰਪੰਨ ਥੇ, ਅਫਸੋਸ ਕਰਨ ਲੱਗਾ। ਕ੍ਰਿਸ਼ਨ ਜੀ ਨੂੰ ਪਤਾ ਸੀ ਕਿ ਮੇਰੀ ਮੌਤ ਇਹਦੇ ਹੱਥੋਂ ਹੈ। ਪਿਛਲੀ ਪੁਰਾਣੀ ਕਥਾ ਸੀ, ਜਦੋਂ ਰਾਮ ਚੰਦਰ ਸੀ, ਇਹੀ ਕ੍ਰਿਸ਼ਨ ਦਾ ਅਵਤਾਰ ਹੈ ਨਾ ਮੁੜ ਕੇ, ਜਦੋਂ ਰਾਮ ਚੰਦਰ ਦੇ ਵੇਲੇ ਇਹਨੇ ਬਾਲੀ ਨੂੰ ਧੋਖੇ ਨਾਲ ਪਿੱਠ ਵਿੱਚ ਤੀਰ ਮਾਰਿਆ ਸੀ। ਬਾਲੀ ਨੇ ਫਿਰ ਕਿਹਾ, ਕਹਿੰਦਾ ਕੋਈ ਨਹੀਂ, ਅਗਲੇ ਜਨਮ ਵਿੱਚ ਤੈਨੂੰ ਵੀ ਧੋਖੇ ਨਾਲੇ ਮਾਰੂ। ਇੱਦਾਂ ਇਹ ਬਾਲੀ ਸੀ ਹੁਣ ਸ਼ਿਕਾਰੀ, ਕ੍ਰਿਸ਼ਨ ਜਿਹੜੇ ਰਾਮ ਜਿਹੜੇ ਸੀ ਉਹ ਕ੍ਰਿਸ਼ਨ ਬਣ ਕੇ ਆਏ। ਇਉਂ ਫਿਰ ਕ੍ਰਿਸ਼ਨ ਜੀ ਨੇ ਯਾਦ ਕਰਾਈ ਉਹ ਗੱਲ, ਕਹਿੰਦੇ ਅਫਸੋਸ ਨਾ ਕਰ, ਅਗਲੇ ਜਨਮ ਵਿੱਚ ਮੈਂ ਵੀ ਤੈਨੂੰ ਇੱਦਾਂ ਹੀ ਮਾਰਿਆ ਸੀ ਧੋਖੇ ਨਾਲ, ਕੋਈ ਘਬਰਾ ਨਾ। ਹਾਂਜੀ, ਚਲੋ ਹੋਰ ਵੀ ਸੀ। ਚਲੋ ਬਦਕ ਆਇਆ,
ਬਦਕ ਆਇਆ ਭਾਲਦਾ, ਮਿਰਗੇ ਜਾਨ ਬਾਣ ਲੈ ਮਾਰੇ
ਜੀ। ਸ਼ਿਕਾਰੀ ਬਦਕ ਜਿਹੜਾ ਸੀ ਨਾ, ਬਦਕ ਨਾਮ ਹੰਟਰ ਦਾ, ਸ਼ਿਕਾਰੀ ਦਾ, ਭਾਲਦਾ ਆਇਆ ਮਿਰਗ ਨੂੰ, ਪਰ ਮਿਰਗ ਤਾਂ ਲੰਘ ਗਿਆ ਅੱਗੇ, ਮਾਰ ਦਿੱਤਾ ਜੀ ਕ੍ਰਿਸ਼ਨ ਨੂੰ। ਦਰਸ਼ਨ ਡਿਠੋਸ
ਡਿਠੋਸ ਜਾਏ ਕੈ ਕਾਰਨ ਪਲਾਵ ਕਰੇ
ਪੋਕਾਰੇ ਦਰਸ਼ਨ ਡਿਠੋ ਜਾਏ ਕੈ ਆ ਕੇ ਦੇਖਣਾ ਤਾਂ ਆਖੇ ਸੀ ਮੈਂ ਮਿਰਗ ਮਾਰ ਲਿਆ, ਆ ਕੇ ਦੇਖਿਆ ਤਾਂ ਕ੍ਰਿਸ਼ਨ ਜੀ ਦੇ ਦਰਸ਼ਨ ਨੇ। ਕਰਨ ਪਲਾਵ ਹੁਣ ਕੀਰਨੇ ਰਸ ਪਾਉਂਦਾ, ਬੈਠਾ ਰੋਣ ਲੱਗ ਗਿਆ, ਉੱਥੇ ਕੀਰਨੇ ਪਾਉਣ ਲੱਗ ਗਿਆ, ਵਿਲਾਪ ਕਰਦਾ, ਕੂ ਪੁਕਾਰ ਕਰ ਰਿਹਾ, ਮੈਂ ਤੁਹਾਡਾ ਪਾਪ ਹੋ ਗਿਆ। ਗੱਲ ਵਿੱਚ
ਗੱਲ ਵਿੱਚ ਲੀਤਾ ਕ੍ਰਿਸ਼ਨ ਜੀ,
ਪਰ ਕ੍ਰਿਸ਼ਨ ਜੀ ਕਹਿੰਦੇ ਰੋ ਨਾ ਬਾਈ, ਗੱਲ 'ਚ ਗੱਲ ਲਾ ਲਿਆ। ਹਾਂਜੀ,
ਅਵਗੁਣ ਕੀਤਾ ਹਰ ਨਾ ਚਿਤਾਰੇ,
ਇਹ ਹਰੀ ਦਾ ਭਾਈ ਵਰਦਾ, ਰੱਬ ਦਾ, ਰੱਬ ਰੂਪ ਇੱਥੇ ਔਗੁਣਾਂ ਨੂੰ ਨਹੀਂ ਚਿਤਾਰਦੇ, ਕਿਸੇ ਦਿਆਂ ਨੂੰ ਬਖਸ਼ ਦਿੰਦੇ ਨੇ ਔਗੁਣ ਹਾਰਿਆਂ ਨੂੰ। ਹਾਂਜੀ,
ਕਰ ਕਿਰਪਾ ਸੰਤੋਖਿਆ,
ਕਿਰਪਾ ਕਰਕੇ ਸੰਤੋਖ ਦਿੱਤਾ ਜੀ, ਬਖਸ਼ ਦਿੱਤਾ, ਧੀਰਜ ਦਿੱਤਾ, ਡਰ ਨਾ, ਘਬਰਾ ਨਾ। ਹਾਂਜੀ,
ਪਤਿਤ ਉਦਾਹਰਨ ਬਿਰਧ ਵਿਚਾਰੇ,
ਆਪਣੇ ਉਸ ਬਿਰਧ ਨੂੰ ਵਿਚਾਰਿਆ ਜਿਹੜਾ ਪਤਿਤ ਉਦਾਹਰਨ ਸੀ, ਪਾਪੀਆਂ ਨੂੰ ਤਾਰਨ ਵਾਲਾ। ਹਾਂਜੀ,
ਭਲੇ ਭਲੇ ਕਰ ਮੰਨੀਆਂ,
ਭਲੇ ਭਲੇ ਕਰਕੇ ਤਾਂ ਮੰਨੇ ਹੀ ਜਾਂਦੇ ਨੇ ਸਾਰੇ, ਜਿਹੜੇ ਭਲੇ ਹੁੰਦੇ ਨੇ ਵੀ ਭਲਾ ਹੈ ਬਾਈ। ਹਾਂਜੀ,
ਬੁਰਿਆਂ ਦੇ ਹਰ ਕਾਜ ਸਵਾਰੇ,
ਭਲਿਆਂ ਦੇ ਨਾਲ ਤਾਂ ਹਰ ਕੋਈ ਜੁੜ ਪੈਂਦਾ, ਬੁਰਿਆਂ ਨਾਲ ਕੌਣ? ਇਹ ਤਾਂ ਗੁਰੂ ਨਾਨਕ ਦਾ ਹੀ ਭਾਈ ਧਰਮ ਹੈ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ, ਉਹ ਬੁਰਿਆਂ ਦੇ ਵੀ ਕਾਜ ਸਵਾਰ ਦਿੰਦੇ ਨੇ। ਹਾਂਜੀ,
ਪਾਪ ਕਰੇ ਦੇ ਪਤਿਤ
ਉਦਾਹਰਨ, ਇਉਂ ਪਾਪ ਕਰਨ ਵਾਲੇ ਪਤਿਤਾਂ ਨੂੰ ਭਾਈ ਉਧਾਰ ਦਿੰਦੇ ਨੇ। ਪਲ ਹੁਣ ਇਕੱਠੇ ਹੋ ਕੇ ਸਾਰੇ ਪੌੜੀ ਹੇਠਾਂ ਸੁਣੇ, ਢਾਡੀਆਂ ਨੂੰ ਵੀ ਕਾਜ ਉਧਾਰ ਹੋਇਆ ਕਿਸੇ ਦਾ, ਕਰੋ ਕਿਰਪਾ।
ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ,
ਚਰਨ ਕਮਲ ਵਿੱਚ ਪਦਮ ਹੈ, ਝਿਲਮਲ ਝਲਕੈ ਵਾਂਗੀ ਤਾਰੇ, ਬਦਕ ਆਇਆ ਪਾਲਦਾ, ਮਿਰਗੈ ਜਾਨ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਏ ਕੈ ਕਰਨ ਪਲਾਵ ਕਰੇ ਪੁਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਹਵਗੁਣ ਕੀਤਾ ਹਰ ਨ ਚਿਤਾਰੇ, ਕਰ ਕਿਰਪਾ ਸੰਤੋਖਿਆ, ਪਤਿਤ ਉਧਾਰਨ ਬਿਰਧ ਵਿਚਾਰੇ, ਭਲੇ ਭਲੇ ਕਰ ਮੰਨੀਅਨ, ਪਾਪ ਕਰੇਂਦੇ ਪਤ ਉਧਾਰੇ, ਪਾਪ ਕਰੇਂਦੇ ਪਤ ਉਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।